25-800-8-890
ਤੇ ਲਵ ਖੱਖ ਨੂੰ
0404-020-011 ਤੇ ਮੇਲਾ ਮੇਲੀਆਂ ਦਾ
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਸਵੇਰ ਦੀ ਸਭਾ ਲੈ ਕੇ ਯਾਨੀ ਮਾਰਨਿੰਗ ਸ਼ੋ ਲਹਿਰਾਂ ਲੈ ਕੇ ਅੱਜ ਫੇਰ ਮੈਂ ਤੁਹਾਡੀ ਖਿਦਮਤ ਹਾਜ਼ਰ ਹਾਂ ਜੀ ਅਮਰਦੀਪ ਕੌਰ ਪ੍ਰੋਗਰਾਮ ਸੁਣਨ ਵਾਲੇ ਬਹੁਤ ਪਿਆਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡੇ ਸਭ ਦੇ ਲਈ ਅੱਜ ਦਾ ਦਿਨ ਸੁੱਖ ਸ਼ਾਂਤੀ ਖੁਸ਼ੀਆਂ ਖੇੜੀਆਂ ਭਰਪੂਰ ਹੋਵੇ ਤੋ ਅੱਜ ਦੇ ਦਿਨ ਦੀ ਗੱਲ ਕਰਾਂ ਤਾਂ ਦਿਨ ਹੈਗਾ ਜੀ ਹਮੇਸ਼ਾ ਵਾਂਗ ਮੰਗਲਵਾਰ ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਰਨ ਤੋਂ ਤੇ ਸਾਲ 2018 ਦੇ ਫਰਵਰੀ ਮਹੀਨੇ ਦੀ 13 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਮਤ 549 ਦੇ ਫੱਗਣ ਮਹੀਨੇ ਦੀ ਅੱਜ 2 ਤਰੀਕ ਹੈ ਤੇ ਦੋਸਤੋ ਜੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:01 ਦਾ ਸਮਾਂ ਹੋ ਚੁੱਕਿਆ ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:02 ਹੋਏ ਨੇ ਤੇ ਪਰਥ ਦੇ ਵਿੱਚ 5:02 ਦਾ ਸਮਾਂ ਜਦਕਿ ਐਡੀਲੇਡ ਦੇ ਵਿੱਚ 7:32 ਦਾ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ ਸੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਸਟੇਟਸ ਦੇ ਵਿੱਚ ਵੱਖ ਵੱਖ ਸਮਾਂ ਜਿਹੜਾ ਉਹ ਚੱਲ ਰਿਹਾ ਪਰ ਅਸੀਂ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਨੇ ਤੇ ਦੋਸਤੋ ਹੋਰ ਜਿਹੜੇ ਵਿਦੇਸ਼ਾਂ ਦੇ ਵਿੱਚ ਮੰਗਲਵਾਰ ਦਾ ਦਿਨ ਚੜ ਚੁੱਕਿਆ ਉਹਨਾਂ ਦੇ ਵਿੱਚ ਹਾਂਗਕਾਂਗ 5:02 ਹੋਏ ਨੇ ਸਵੇਰ ਦੇ ਲਗਭਗ ਪਰਥ ਵਾਲਾ ਹੀ ਸਮਾਂ ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ 1:02 ਹੋ ਚੁੱਕੇ ਨੇ ਮੰਗਲਵਾਰ ਦਾ ਦਿਨ ਉੱਥੇ ਵੀ ਚੜ ਚੁੱਕਿਆ 1 ਘੰਟਾ ਪਹਿਲਾਂ ਤੇ ਇਸੇ ਤਰ੍ਹਾਂ ਦਿੱਲੀ ਯਾਨੀ ਕਿ ਭਾਰਤ ਦੇ ਵਿੱਚ 2:32 ਦਿੱਲੀ ਦੇ ਵਿੱਚ ਹੋ ਚੁੱਕੇ ਨੇ ਇਸ ਵੇਲੇ ਬਹੁਤ ਵੱਡਾ ਤੜਕਾ ਹੈ ਤੇ ਭਾਰਤ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਸਾਡੇ ਨਾਲ ਇਸ ਵੇਲੇ ਟੈਕਨੀਕਲ ਸਪੋਰਟ ਦੇਣ ਲਈ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਵੀ ਜਿਹੜੇ ਉਹ ਵੱਡੇ ਤੜਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਤੇ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਵਿੱਚ ਸਾਡੀ ਮਦਦ ਜਿਹੜੀ ਉਹ ਕਰ ਰਹੇ ਨੇ ਸੋ ਜਿਹੜੇ ਸ਼ਹਿਰਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਜੀ ਸੋਮਵਾਰ ਉਹਨਾਂ ਦੇ ਸਮੇਂ ਤੇ ਵੀ ਨਜ਼ਰ ਮਾਰਦੇ ਹਾਂ ਕੈਨੇਡਾ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ ਵੈਨਕੂਵਰ ਸ਼ਹਿਰ ਦੇ ਵਿੱਚ 1:03 ਦਾ ਸਮਾਂ ਸੋਮਵਾਰ ਦੀ ਵੱਧ ਪੈ ਟੋਰਾਂਟੋ ਦੇ ਵਿੱਚ ਸ਼ਾਮ ਦੇ 4:03 ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਜੇ US ਦੇਖੀਏ ਤਾਂ US ਦੇ ਲਾਸ ਏਂਜਲਸ ਦੇ ਸ਼ਹਿਰ ਦੇ ਵਿੱਚ 1:03 ਦਾ ਸਮਾਂ ਹੋ ਚੁੱਕਿਆ ਉੱਥੇ ਵੀ ਦੁਪਹਿਰ ਪਈ ਹੋਈ ਹੈ ਯਾਨੀ ਸੋਮਵਾਰ ਦੀ ਦੁਪਹਿਰ ਜਿਹੜੀ ਬਣੀ ਹੋਈ ਹੈ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡਾ ਸਾਥ ਦਿੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਨਾਲ ਇੱਕ ਰਾਬਤਾ ਜਿਹੜਾ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲ ਕਰਾਂਗੇ ਜ਼ਰੂਰ ਪ੍ਰੋਗਰਾਮ 'ਚ ਥੋੜੇ ਪਲਾਂ ਦੇ ਵਿੱਚ ਹੀ ਆਪਾਂ ਮੌਸਮ ਦੇ ਬਾਰੇ ਜਾਣਕਾਰੀ ਜਿਹੜੀ ਹੈ ਸਾਂਝੀ ਕਰਾਂਗੇ ਆਸਟ੍ਰੇਲੀਆ ਭਰ ਦੇ ਵਿੱਚ ਅੱਜ ਮੌਸਮ ਜਿਹੜਾ ਜੀ ਕਿੱਦਾਂ ਦਾ ਰਹਿਣ ਵਾਲਾ ਤੇ ਇਸ ਤੋਂ ਬਾਅਦ ਫੇਰ ਅਸੀਂ ਲੈ ਕੇ ਆਵਾਂਗੇ ਖ਼ਬਰਾਂ ਦਾ ਸਿਲਸਿਲਾ ਸੋ ਖ਼ਬਰਾਂ ਦੇ ਵਿੱਚ ਦੇਸ਼ ਦੁਨੀਆਂ ਦੀਆਂ ਖ਼ਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਖ਼ਬਰਾਂ ਤੋਂ ਬਾਅਦ ਫੇਰ ਅਸੀਂ ਜਿਹੜਾ ਅਗਲਾ ਸੈਗਮੈਂਟ ਅਗਲਾ ਸਿਲਸਿਲਾ ਲੈ ਕੇ ਆਉਂਦੇ ਹੁੰਦੇ ਹਾਂ ਉਹ ਹੁੰਦਾ ਜੀ ਸਾਡਾ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਚਰਚਾ ਕਰਨ ਦਾ ਸਿਲਸਿਲਾ ਸੋ ਅੱਜ ਦਾ ਜਿਹੜਾ ਵਿਸ਼ਾ ਉਹ ਤੁਹਾਡੇ ਨਾਲ ਹੁਣੇ ਸਾਂਝਾ ਕਰ ਦਿੰਦੀ ਹਾਂ ਤੇ ਨਾਲ ਹੀ ਨਾਲ ਬੇਨਤੀ ਜ਼ਰੂਰ ਕਰਦੀ ਹਾਂ ਕਿ ਜਿਵੇਂ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾ ਕੇ ਵਿਸ਼ੇ ਦੇ ਉੱਤੇ ਆਪਣੀ ਸਾਂਝ ਬਣਾਉਂਦੇ ਆ ਔਰ ਜਿਹੜੀਆਂ ਕਾਲਸ ਆ ਉਹ ਕਰਦੇ ਆ ਮੈਂ ਕਿਰਪਾ ਕਰਕੇ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਅੱਜ ਦੇ ਵਿਸ਼ੇ ਦੇ ਉੱਤੇ ਅਸੀਂ ਚਾਹਵਾਂਗੇ ਕਿ ਤੁਸੀਂ ਜਦੋਂ ਅਸੀਂ ਉਹ ਸਿਲਸਿਲਾ ਸ਼ੁਰੂ ਕਰਦੇ ਹਾਂ ਉਦੋਂ ਤੋਂ ਹੀ ਤੁਸੀਂ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕਰੋ। ਸੋ ਵਿਸ਼ਾ ਜਿਹੜਾ ਜੀ ਉਹ ਹੈਗਾ ਕਿ ਰਿਟਾਇਰਮੈਂਟ ਤੋਂ ਬਾਅਦ ਪੇਰੈਂਟਸ ਦੇ ਲਈ ਜਿਹੜੀ ਲਾਈਫ ਇਨਵੋਲਵਮੈਂਟ ਆ ਜਾਂ ਜਿਹੜੀਆਂ ਐਕਟੀਵਿਟੀਜ਼ ਅੰਗੇਜਮੈਂਟਸ ਨੇ ਉਹ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ, ਯਾਨੀ ਕਿ ਰਿਟਾਇਰਮੈਂਟ ਹੋਣ ਤੋਂ ਬਾਅਦ ਜਿਹੜੇ ਸਾਡੇ ਪੇਰੈਂਟਸ ਹਮੇਸ਼ਾ ਐਕਟਿਵ ਰਹੇ ਹੁੰਦੇ ਆ, ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਦੇ ਜਿਹੜੇ ਪਲਾਨ ਆ ਉਹ ਕਿਸ ਤਰ੍ਹਾਂ ਦੇ ਬਣਨੇ ਚਾਹੀਦੇ ਆ, ਉਹਦੇ ਵਿੱਚ ਉਹ ਆਪ ਕਿਸ ਤਰ੍ਹਾਂ ਭੂਮਿਕਾ ਨਿਭਾ ਸਕਦੇ ਆ, ਆਪ ਕਿਸ ਤਰ੍ਹਾਂ ਪਲਾਨ ਕਰ ਸਕਦੇ ਆ, ਜਾਂ ਫਿਰ ਅਸੀਂ ਜੇ ਸਾਡੇ ਬਹੁਤ ਸਾਰੇ ਦੋਸਤ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਜਿਹੜੇ ਪੇਰੈਂਟਸ ਆ ਉਹ ਰਿਟਾਇਰਮੈਂਟ ਫੇਸ ਦੇ ਵਿੱਚ ਹੋਣੇ ਆ ਜਾਂ ਇੱਕ ਦੋ ਸਾਲਾਂ ਚ ਰਿਟਾਇਰ ਹੋਣ ਵਾਲੇ ਹੋਣੇ ਆ ਜਾਂ ਫਿਰ ਰਿਟਾਇਰ ਹੋ ਚੁੱਕੇ ਹੋਣਗੇ, ਸੋ ਤੁਸੀਂ ਕਿਸ ਤਰ੍ਹਾਂ ਉਹਨਾਂ ਦੇ ਉਸ ਸਮੇਂ ਨੂੰ ਸਮਾਬੱਧ ਕਰ ਰਹੇ ਹੋ, ਕਿਸ ਤਰ੍ਹਾਂ ਯੋਜਨਾਬੱਧ ਕਰ ਰਹੇ ਹੋ, ਔਰ ਕੀ ਤੁਸੀਂ ਜਾਣਦੇ ਹੋ ਕਿ ਉਹ ਯੋਜਨਾਬੱਧ ਕਰਨਾ ਜਿਹੜਾ ਕਿਉਂ ਜ਼ਰੂਰੀ ਹੈ, ਔਰ ਉਹਨਾਂ ਨੂੰ ਐਕਟਿਵ ਰੱਖਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਿਸਕਸ ਕਰਨੀਆਂ ਚਾਹੀਦੀਆਂ ਨੇ। ਸੋ ਅਸੀਂ ਅੱਜ ਇਸ ਵਿਸ਼ੇ ਦੇ ਉੱਤੇ ਤੁਹਾਡੇ ਵਿਚਾਰ ਜ਼ਰੂਰ ਲੈਣਾ ਚਾਹਾਂਗੇ, ਔਰ ਇਹ ਵਿਸ਼ਾ ਜਿਹੜਾ ਜੀ ਕਾਫੀ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਉਮਰ ਦੇ ਉਸ ਪੜਾਅ ਦੇ ਵਿੱਚ ਪਹੁੰਚਦਿਆਂ ਹੋਇਆਂ ਜ਼ਰੂਰ ਕੋਈ ਨਾ ਕੋਈ ਜਿਹੜਾ ਇੱਕ ਗੋਲ ਆ ਉਹ ਸਾਡੇ ਪੇਰੈਂਟਸ ਦੇ ਕੋਲ ਹੋਣਾ ਜ਼ਰੂਰੀ ਹੁੰਦਾ, ਤੇ ਕਈ ਵਾਰ ਅਸੀਂ ਇਸ ਭੁਲੇਖੇ 'ਚ ਰਹਿ ਜਾਂਦੇ ਹਾਂ ਕਿ ਹੁਣ ਰਿਟਾਇਰ ਹੋ ਗਏ ਆ ਪੇਰੈਂਟਸ ਤੇ ਜੇ ਪੈਨਸ਼ਨਸ ਉਹਨਾਂ ਦੀਆਂ ਲੱਗੀਆਂ ਹੋਈਆਂ ਤੇ ਉਹ ਫਿਰ ਆਰਾਮ ਨਾਲ ਬੈਠਣ, ਹਨਾ, ਤੇ ਉਹ ਜਿਹੜਾ ਕਈ ਵਾਰ ਆਰਾਮ ਨਾਲ ਬੈਠਣਾ ਹੀ ਉਹਨਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਲਾਂ ਖੜੀਆਂ ਕਰ ਦਿੰਦਾ, ਸਰੀਰਕ ਵਿਕਾਸ ਉਹਨਾਂ ਦਾ ਰੁਕ ਜਾਂਦਾ, ਉਹਨਾਂ ਦਾ ਮਾਨਸਿਕ ਵਿਕਾਸ ਜਿਹੜਾ ਆ ਉਹ ਰੁਕ ਜਾਂਦਾ। ਸੋ ਇਹਦੇ ਲਈ ਅਸੀਂ ਕਿਸ ਤਰ੍ਹਾਂ ਆਪ ਉਹਦੇ ਵਿੱਚ ਯੋਗਦਾਨ ਪਾ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ, ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ। ਤੇ ਦੋਸਤੋ ਇਸ ਤੋਂ ਇਲਾਵਾ ਅੱਜ ਜਿਵੇਂ ਕਿ ਹਮੇਸ਼ਾ ਹੀ ਵੈਸੇ ਤਾਂ ਤੁਹਾਡੇ ਜਿਹੜੇ ਮੈਸੇਜਸ ਆ ਉਹ ਸਾਡੇ ਲਈ ਬੜੇ ਲੋੜੀਂਦੇ ਹੁੰਦੇ ਆ, ਤੇ ਅੱਜ ਵੀ ਤੁਹਾਡੇ ਮੈਸੇਜਸ ਦੀ ਸਾਨੂੰ ਉਡੀਕ ਰਹੇਗੀ। ਸੋ ਤੁਸੀਂ ਆਪਣੇ ਮੈਸੇਜਸ ਸਾਨੂੰ ਭੇਜ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਆਪਣੀ ਸਾਂਝ ਜਿਹੜੀ ਆ ਉਹ ਬਣਾ ਸਕਦੇ ਹੋ। ਸੋ ਟੈਲੀਗ੍ਰਾਮ ਐਪ ਜਿਹੜੀ ਆ ਤੁਸੀਂ ਆਪਣੇ ਫੋਨ ਤੇ ਜੇ ਡਾਊਨਲੋਡ ਕੀਤੀ ਹੋਈ ਹੈ ਤਾਂ ਤੁਹਾਡਾ ਜਿਹੜਾ ਸਾਡੇ ਨਾਲ ਜੁੜਨਾ ਹੋਰ ਸੌਖਾ ਹੋ ਜਾਂਦਾ ਹੈ। ਤੁਸੀਂ ਹਰਮਨ ਰੇਡੀਓ ਨੂੰ ਸਰਚ ਕਰੋ ਤੇ ਸਾਡੇ ਨਾਲ ਜੁੜੋ। ਜੇਕਰ ਅਜੇ ਤੁਸੀਂ ਟੈਲੀਗ੍ਰਾਮ ਐਪ ਜਿਹੜੀ ਉਹ ਡਾਊਨਲੋਡ ਨਹੀਂ ਕੀਤੀ ਤਾਂ ਪਲੀਜ਼ ਤੁਸੀਂ ਇੰਸਟਾਲ ਕਰੋ ਇਹ ਐਪ, ਤੇ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾਓ। ਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਫੋਨ ਦੇ ਰਾਹੀਂ ਵੀ ਜੁੜ ਸਕਦੇ ਹੋ, ਸਕਾਈਪ ਸਾਡਾ ਐਡਰੈਸ ਹੈਗਾ ਜੀ harman.radio, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811 02-8599-2811। ਸੋ ਅਸੀਂ ਚਾਹਵਾਂਗੇ ਕਿ ਵਿਚਾਰ ਚਰਚਾ ਦੇ ਉਸ ਸਿਲਸਿਲੇ ਦੇ ਵਿੱਚ ਤੁਸੀਂ ਸਾਡੇ ਨਾਲ ਚਾਹੇ ਕਾਲ ਦੇ ਰਾਹੀਂ ਹੀ ਆਪਣੇ ਜੇ ਵਿਚਾਰ ਸਾਂਝੇ ਕਰ ਸਕੋ ਤਾਂ ਬਹੁਤ ਚੰਗਾ ਹੋਵੇਗਾ। ਸੋ ਦੋਸਤੋ ਇਸ ਤੋਂ ਇਲਾਵਾ ਪ੍ਰੋਗਰਾਮ 'ਚ ਕੀ ਖਾਸ ਹੁੰਦਾ ਹੈ, ਹੁੰਦਾ ਜੀ ਗੀਤ ਸੰਗੀਤ। ਸੋ ਗੀਤ ਸੰਗੀਤ ਤੋਂ ਬਿਨਾਂ ਜਿਹੜਾ ਪ੍ਰੋਗਰਾਮ ਆ ਉਹ ਅਧੂਰਾ ਹੁੰਦਾ ਹੈ ਨਾ। ਸੋ ਕਈ ਵਾਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਗੀਤ ਜਿਹੜੇ ਉਹਨੇ ਲਾ ਨਹੀਂ ਸਕੀਦੇ, ਕਿਉਂਕਿ ਕਈ ਵਾਰ ਗੱਲਾਂ ਕਰਨੀਆਂ ਜਿਹੜੀਆਂ ਉਹ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹੁੰਦੇ ਹਾਂ ਕਿ ਜਿੰਨੇ ਵੀ ਗੀਤ ਅਸੀਂ ਪ੍ਰੋਗਰਾਮ ਦੌਰਾਨ ਚਲਾ ਸਕੀਏ ਜ਼ਰੂਰ ਚਲਾਵਾਂਗੇ। ਸੋ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ, ਬਹੁਤ ਜਲਦੀ ਵਾਪਸ ਹੋਣੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ।
ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲੇ, ਸਭ ਜੜਾਂ ਨੂੰ ਮਿੱਟੀ ਦਈ, ਸਿਖਰਾਂ ਨੂੰ ਆਕਾਸ਼ ਦਈ, ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ, ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ, ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ, ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ, ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ, ਜਿੰਨੀ ਕੁ ਦੇਣੀ ਸਾਸ ਦਈ। ਸੁਖ ਲਈ ਤਰਲਾਇ ਤੇ ਦੁੱਖ ਤੋਂ ਇਨਕਾਰ ਨਹੀਂ। ਧਰਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ। ਪਰ ਸੁੱਚਾ ਸਹਿਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ। ਬਣਦਾ ਸਰਦਾ ਬਨਵਾਸ ਨਹੀਂ, ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਬਨਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ। ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦੇ, ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦੇ, ਜਿੰਨੀ ਕੁ ਦੇਣੀ ਜ਼ਿੰਦਗੀ, ਜਿੰਨੀ ਕੁ ਦੇਣੀ ਜ਼ਿੰਦਗੀ, ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦੇ।
ਲਓ ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਗਗਨਦੀਪ ਸਿੰਘ ਦੀ ਆਵਾਜ਼ ਦੇ ਵਿੱਚ, ਤੇ ਇਹ ਬਹੁਤ ਹੀ ਪਿਆਰਾ ਜਿਹਾ ਗੀਤ, ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਨਹੀਂ। ਜਨਾਬ ਜਸਵੰਤ ਜ਼ਫਰ ਹੋਰਾਂ ਦੀਆਂ ਸਤਰਾਂ ਨੇ ਔਰ ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਗਾਇਆ ਗਗਨਦੀਪ ਸਿੰਘ ਨੇ। ਉਮੀਦ ਕਰਦੀ ਹਾਂ ਜ਼ਰੂਰ ਤੁਹਾਨੂੰ ਵੀ ਪਸੰਦ ਆਇਆ ਹੋਣਾ ਤੇ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਬਹੁਤ ਸਾਰੇ ਦੋਸਤ ਜਿਹੜੇ ਆ ਸਾਨੂੰ ਸੁਣ ਰਹੇ ਆ ਸਵੇਰੇ ਤੇ ਕੁਛ ਦੋਸਤ ਜਿਹੜੇ ਆ ਸਾਡੇ ਨਾਲ ਰਾਬਤਾ ਵੀ ਬਣਾ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜੀਆਂ ਨੂੰ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾਂ ਹਰਮਨ ਰੇਡੀਓ ਤੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਇੱਕ ਵਾਰ ਫੇਰ ਸਾਂਝ ਬਣਾਉਂਦੇ ਹਾਂ, ਸ਼ਾਮਲ ਕਰਦੇ ਹਾਂ ਸਾਡੇ ਦੋਸਤਾਂ ਨੂੰ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸ਼ਾਮਲ ਹੋਏ ਨੇ ਰਾਜ ਮਹਿੰਦਰ ਸਿੰਘ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ। ਜ਼ਰੂਰ ਜੀ ਅਸੀਂ ਦੋਸਤਾਂ ਦੇ ਨਾਲ ਸਾਂਝ ਪਾਉਂਦੇ ਹਾਂ ਇਸ ਵਿਚਾਰ ਦੀ। ਸਫਲਤਾ ਕਹਿੰਦੇ ਚੱਲ ਕੇ ਨਹੀਂ ਆਉਂਦੀ, ਸਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੁਦਰਤ ਨੇ ਹਰ ਪੰਛੀ ਨੂੰ ਭੋਜਨ ਦਿੱਤਾ ਹੈ ਪਰ ਉਸਦੇ ਆਲਣੇ ਵਿੱਚ ਨਹੀਂ। ਬਿਲਕੁਲ ਜੀ, ਬਹੁਤ ਖੂਬ। ਔਰ ਜਿਸ ਤਰ੍ਹਾਂ ਹਰ ਲੋੜ ਜਿਹੜੀ ਆ, ਹਰ ਜ਼ਰੂਰਤ ਜਿਹੜੀ ਆ, ਉਹਨੂੰ ਪੂਰੀਆਂ ਕਰਨ ਦੇ ਲਈ ਸਾਨੂੰ ਕੁਛ ਨਾ ਕੁਛ ਉਪਰਾਲੇ ਜਿਹੜੇ ਆ ਜ਼ਰੂਰ ਕਰਨੇ ਪੈਂਦੇ ਆ। ਸਾਨੂੰ ਖੁਦ ਨੂੰ ਆਪ ਹਿੰਮਤ ਜਿਹੜੀ ਆ ਜ਼ਰੂਰ ਕਰਨੀ ਪੈਂਦੀ ਆ। ਸੋ ਇਸੇ ਤਰ੍ਹਾਂ ਅੱਜ ਦਾ ਵਿਚਾਰ ਜਿਹੜਾ ਤੁਸੀਂ ਸਾਨੂੰ ਭੇਜਿਆ ਬਿਲਕੁਲ ਸਾਨੂੰ ਇੱਕ ਸਿੱਖਿਆ ਵੀ ਦੇ ਰਿਹਾ ਕਿ ਜੇਕਰ ਅਸੀਂ ਸਫਲ ਹੋਣਾ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ ਤਾਂ ਉਹਦੇ ਲਈ ਸਾਨੂੰ ਯਤਨ ਕਰਨੇ ਜ਼ਰੂਰ ਪੈਣੇ ਆ, ਹਨਾ। ਸੋ ਕਹਿੰਦੇ ਜਿਸ ਤਰ੍ਹਾਂ ਕੁਦਰਤ ਨੇ ਹਰ ਪੰਛੀ ਨੂੰ ਭੋਜਨ ਦਿੱਤਾ ਪਰ ਉਸਦੇ ਆਲਣੇ ਵਿੱਚ ਨਹੀਂ। ਸੋ ਸਾਡੇ ਲਈ ਸਾਧਨ ਨੇ, ਸਹੂਲਤਾਂ ਨੇ, ਪਰ ਜੇਕਰ ਅਸੀਂ ਉਹਨਾਂ ਦਾ ਪ੍ਰਯੋਗ ਨਹੀਂ ਕਰਦੇ। ਸੋ ਕੁਦਰਤ ਨੇ ਬਹੁਤ ਕੁਛ ਸਾਨੂੰ ਬਖਸ਼ਿਆ ਹੋਇਆ, ਸਾਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹਰ ਪਲ ਉਸ ਕੁਦਰਤ ਤੇ ਉਸ ਪਰਮਾਤਮਾ ਦੇ, ਉਸ ਪਰਵਰਦਿਗਾਰ ਦੇ ਜਿਹਨੇ ਸਾਨੂੰ ਇੰਨਾ ਕੁਛ ਬਖਸ਼ਿਆ ਔਰ ਸਾਨੂੰ ਹੱਥ ਪੈਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਦਿਮਾਗ ਦਿੱਤਾ ਔਰ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਕੇ ਜੇਕਰ ਅਸੀਂ ਆਪਣੇ ਆਪ ਨੂੰ ਸੰਵਾਰਨਾ ਪਾਏ ਤਾਂ ਫਿਰ ਤਾਂ ਕਸੂਰ ਸਾਡਾ ਹੀ ਹੈ। ਬਹੁਤ ਖੂਬ ਜੀ। ਔਰ ਰਾਜਮਹਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਸੁਖਵਿੰਦਰ ਸੌਂਧ ਹੋਰਾਂ ਨੇ ਵੀ ਸਾਂਝ ਪਾਈ ਹੈ ਈਮੇਲ ਦੇ ਰਾਹੀਂ। ਸਿਡਨੀ ਤੋਂ ਹਮੇਸ਼ਾ ਸਾਂਝ ਪਾਉਂਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਸਾਡੇ ਵੱਲੋਂ ਤੁਹਾਨੂੰ। ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਤੇ ਹੁਣ ਥੋੜੀ ਜਿਹੀ ਝਾਤ ਪਾਉਂਦੇ ਹਾਂ ਜੀ ਅੱਜ ਦੇ ਮੌਸਮ ਦੇ ਉੱਤੇ ਵੀ, ਹਨਾ। ਮੌਸਮ ਕੀ ਕਹਿ ਰਿਹਾ ਅੱਜ ਦਾ, ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਅੱਜ ਮੌਸਮ। ਦੇਖੋ ਜੀ, ਆਸਟ੍ਰੇਲੀਆ ਦੀਆਂ ਜਿਹੜੀਆਂ ਕੈਪੀਟਲ ਸਿਟੀਜ਼ ਨੇ ਜਿਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਜੀ ਸਿਡਨੀ। ਸਿਡਨੀ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਜੀ 22 ਡਿਗਰੀ ਦੱਸਿਆ ਜਾ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ 27 ਡਿਗਰੀ ਤੱਕ ਜਾਣ ਦੀ ਉਮੀਦ ਹੈ ਤੇ ਸ਼ਾਵਰ ਜਿਹੜੇ ਉਹ ਕਲੀਅਰ ਹੋ ਜਾਣੇ ਆ, ਯਾਨੀ ਮੀਂਹ ਜਿਹੜਾ ਚੱਕਿਆ ਜਾਣਾ। ਤੇ ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਜੀ 14 ਡਿਗਰੀ ਹੈ ਤੇ ਵੱਧ ਤੋਂ ਵੱਧ 26 ਡਿਗਰੀ ਤੱਕ ਜਾਣ ਦਾ ਅਨੁਮਾਨ ਹੈ ਤੇ ਇੱਥੇ ਅੱਜ ਧੁੱਪ ਬਣੀ ਰਹਿਣੀ ਹੈ। ਬ੍ਰਿਸਬੇਨ ਦੇ ਵਿੱਚ 24 ਡਿਗਰੀ ਘੱਟ ਤੋਂ ਘੱਟ ਹੈ ਜੀ ਤੇ 35 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦਰਸਾਈ ਜਾ ਰਹੀ ਹੈ ਤੇ ਇੱਥੇ ਕਹਿੰਦੇ ਥੰਡਰ ਸਟੋਰਮ ਜਿਹੜੇ ਆ ਉਹ ਵੀ ਆ ਸਕਦੇ ਆ। ਸੋ ਪੋਸੀਬਲ ਥੰਡਰ ਸਟੋਰਮ ਦੱਸੇ ਗਏ ਨੇ ਬ੍ਰਿਸਬੇਨ ਦੇ ਵਿੱਚ। ਪਰਥ ਦੇ ਵਿੱਚ 16 ਡਿਗਰੀ ਘੱਟ ਤੋਂ ਘੱਟ ਹੈ ਤੇ 26 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਕੀਤੀ ਗਈ ਹੈ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 14 ਡਿਗਰੀ ਘੱਟ ਤੋਂ ਘੱਟ ਹੈ ਤੇ 31 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦਰਸਾਈ ਗਈ ਹੈ। ਧੁੱਪ ਜਿਹੜੀ ਆ ਪੂਰੀ ਬਣੀ ਰਹਿਣੀ ਹੈ। ਇੱਥੇ ਵੀ ਗਰਮ ਹੈ ਜੀ ਐਡੀਲੇਡ ਵੀ ਅੱਜ ਤੇ ਬ੍ਰਿਸਬੇਨ ਵੀ। ਤੇ ਕੈਨਬਰਾ ਦੇ ਵਿੱਚ 14 ਡਿਗਰੀ ਘੱਟ ਤੋਂ ਘੱਟ ਹੈ ਤੇ 29 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਤੇ ਇੱਥੇ ਧੁੱਪ ਦੇ ਵਿੱਚ ਵਾਧਾ ਹੋਣਾ। ਹੋਬਰਟ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ, 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ ਤੇ ਡਾਰਵਿਨ ਦੇ ਵਿੱਚ 24 ਡਿਗਰੀ ਘੱਟ ਤੋਂ ਘੱਟ ਤੇ 31 ਡਿਗਰੀ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ ਦੱਸਿਆ ਜਾ ਰਿਹਾ। ਸੋ ਆਪੋ ਆਪਣੇ ਸ਼ਹਿਰਾਂ ਦੇ ਅਨੁਸਾਰ, ਸ਼ਹਿਰਾਂ ਦੇ ਮੌਸਮ ਦੇ ਅਨੁਸਾਰ ਤੁਸੀਂ ਜਿਹੜੀ ਆਪਣੀ ਜਿਹੜੀ ਤਿਆਰੀ ਕਰਕੇ ਬਾਹਰ ਨਿਕਲਿਓ, ਹਨਾ। ਸੋ ਬ੍ਰਿਸਬੇਨ ਦੇ ਵਿੱਚ ਗਰਮੀ ਥੋੜੀ ਜਿਹੀ ਜ਼ਿਆਦਾ ਆ, 35 ਡਿਗਰੀ ਆ, ਪਰ ਬ੍ਰਿਸਬੇਨ ਦੇ ਵਿੱਚ ਤਕਰੀਬਨ ਜਿਹੜਾ ਮੌਸਮ ਆ ਉਹ ਇੱਕੋ ਜਿਹਾ ਹੀ ਰਹਿੰਦਾ ਤੇ ਮੈਨੂੰ ਲੱਗਦਾ ਕਿ ਜਿਹੜੇ ਬ੍ਰਿਸਬੇਨ ਵਾਲੇ ਲੋਕ ਹੈ ਜੀ ਉਹ ਜ਼ਰੂਰ ਆਪਾਂ ਆਪਣਾ ਜਿਹੜਾ ਉਸ ਮੌਸਮ ਦੇ ਵਿੱਚ ਢਲ ਗਏ ਹੋਣਗੇ, ਆਪਣੇ ਆਪ ਨੂੰ ਢਾਲ ਚੁੱਕੇ ਹੋਣਗੇ, ਹਨਾ। ਤੇ ਐਡੀਲੇਡ ਦੇ ਵਿੱਚ ਵੀ ਅੱਜ ਥੋੜੀ ਜਿਹੀ ਗਰਮੀ ਜ਼ਿਆਦਾ, 31 ਡਿਗਰੀ ਆ, ਤੇ ਐਡੀਲੇਡ ਵਾਲੇ ਤੁਸੀਂ ਜ਼ਰੂਰ ਆਪਣਾ ਖਿਆਲ ਰੱਖੋ। ਤੇ ਇਹ ਸੀ ਜੀ ਮੌਸਮ ਦੀ ਜਾਣਕਾਰੀ ਤੇ ਹੁਣ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦਵਿੰਦਰ ਜੀ ਵੀ ਕੈਲੀਫੋਰਨੀਆ ਤੋਂ ਸ਼ਾਮਲ ਹੋਏ ਨੇ। ਅਸੀਂ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੇ ਦਵਿੰਦਰ ਜੀ, ਔਰ ਉਹ ਵੀ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਅੱਜ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋਗੇ। ਸੋ ਦੋਸਤੋ, ਇਹ ਸੀ ਜੀ ਕੁਛ ਕੁਛ ਸੁਨੇਹੇ ਤੇ ਮੌਸਮ ਦੀ ਜਾਣਕਾਰੀ। ਤੇ ਹੁਣ ਆਪਾਂ, ਜਿਵੇਂ ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ, ਮੈਂ ਕੱਲ ਨਾ ਆਪਣੇ ਪੁਰਾਣੇ ਪ੍ਰੋਗਰਾਮ ਸੁਣ ਰਹੀ ਸੀਗੀ ਤੇ ਮੈਨੂੰ ਬੜਾ ਚੰਗਾ ਲੱਗ ਰਿਹਾ ਸੀ ਨਾ। ਕਈ ਵਾਰ ਲੱਗਦਾ ਹੁੰਦਾ ਕਿ ਸ਼ਾਇਦ ਤੁਸੀਂ ਓਨਾ ਚੰਗਾ ਕਰ ਨਹੀਂ ਪਾ ਰਹੇ ਹਨਾ, ਪਰ ਜਦੋਂ ਤੁਸੀਂ ਸੁਣਦੇ ਹੋ ਤੁਹਾਨੂੰ ਲੱਗਦਾ ਕਿ ਪਹਿਲਾਂ ਮੈਂ ਜੋ ਕਰਦੀ ਸੀ ਉਹ ਜ਼ਿਆਦਾ ਚੰਗਾ ਸੀਗਾ ਹਨਾ, ਹੁਣ ਜਿਹੜਾ ਜਾਂ ਤਾਂ ਕਿਤੇ ਨਾ ਕਿਤੇ ਕੋਈ ਕਮੀ ਰਹਿ ਰਹੀ ਹੈ ਜਾਂ ਕਿਤੇ ਨਾ ਕਿਤੇ ਕੋਈ ਘਾਟ ਜਿਹੜੀ ਹੈ ਜ਼ਰੂਰ ਆ ਰਹੀ ਹੈ ਹਨਾ। ਤੇ ਅਕਸਰ ਮੈਂ ਇੱਕ ਗੱਲ ਕਰਦੀ ਹੁੰਦੀ ਸੀ ਵੀ ਮੌਸਮ ਦੀ ਜਾਣਕਾਰੀ ਤੋਂ ਬਾਅਦ ਵੀ ਹੁਣ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ। ਸੋ ਅੱਜ ਮੈਨੂੰ ਅੱਜ ਵੀ ਯਾਦ ਆਇਆ ਸੀ ਪ੍ਰੋਗਰਾਮ ਦਾ ਮੌਸਮ ਕਿਵੇਂ ਬਦਲਣਾ। ਹੁਣ ਆਪਾਂ ਤੁਹਾਨੂੰ ਲੈ ਚੱਲਣਾ ਜੀ ਗੀਤ ਸੰਗੀਤ ਦੀ ਦੁਨੀਆ ਚ। ਸੋ ਗੀਤ ਸੰਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਅਗਲੇ ਸਿਲਸਿਲੇ ਨੂੰ ਲੈ ਕੇ। ਸੋ ਅਗਲਾ ਸਿਲਸਿਲਾ ਹੋਣਾ ਜੀ ਥੋੜਾ ਜਿਹਾ ਵੱਖਰਾ ਖ਼ਬਰਾਂ ਦਾ। ਸੋ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਤੁਹਾਡੇ ਨਾਲ ਫਿਰ ਸਾਂਝ ਪਾਉਂਦੇ ਹਾਂ। ਫਿਲਹਾਲ ਇੱਕ ਗੀਤ, ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ। जी दोस्तों स्वागत करते हैं जी एक बार फिर तो ते गीत उम्मीद करते हैं जरूर पसंद आया होना फ्यूजन बैंड वालों यह जड़ा गीत है यह रिमिक्स रूप दे विच पेश कीता गया है। सो इस तो पहला तुसी सुनिया होना जी यह गीत जनाब नुसरत फतेह अली खान साहब की आवाज दे विच ते उस तो बाद तुसी इनू सुनिया होना मास्टर सलीम होरां दी आवाज दे विच जदों छोटी जी उम्र दे विच उन्होंने जड़ी कैसेट कढ़ी सी कैसेटां दा जमाना हुंदा सीगा है ना उदों सो उदों उन्हां ने भी यह गीत जिहड़ा सीगा इस ते बड़ा मकबूल होया सी। उम्मीद करदी हां तुसी भी यह गीत जरूर पसंद कीता होना अज दे प्रोग्राम च। सो हुण जिहड़ा सिलसिला जी खबरां दा शुरू होण जा रिहा पर खबरां तों वी पहलां जिहड़े दोस्त साडे नाल जुड़ रहे ने मैं उन्हां नूं नाल नाल शामिल करदी जांदी हां। ते दोस्तों मैं यह भी जरूर दस्सवां कि अज प्रोग्राम दे विचार चर्चा वाले सिलसिले दे विच असीं एक खास विषय दे उत्ते विचार चर्चा करनी चाहुंदे हां। सो विषय हैगा जी कि पेरेंट्स दे रिटायर होने तो बाद उनां दा जड़ा प्लान जड़ी बाद वाली जिंदगी है किस तरह दा होना चाहिदा, असीं किस तरह मदद कर सकते हैं उस लाइफ नूं प्लान करन दे विच और वह खुद किस तरह दियां जड़ियां जरूरतां आ उह रखदे आ जां फिर किस तरह दे गोल जड़े आ उह जिंदगी दे विच रखदे आ रिटायरमेंट तो बाद जिहड़े कि पूरे कीते जा सकन साडी तुहाडी मदद दे नाल। सो अज असीं गल्लबात करनी चाहवांगे जिहड़े भी पेरेंट्स सानू सुन रहे आ जां फिर जिहड़े दोस्त सानू सुन रहे आ जिन्हां दे पेरेंट्स रिटायर होण वाले आ जां फिर जिन्हां दे पेरेंट्स रिटायर हो चुके आ उह अपने पेरेंट्स दे उस बाद वाले समय नूं किस तरह इंजॉय करदे जां फिर पेरेंट्स जिहड़े आ उह किस तरह अपने आप दे विच सोहना महसूस करदे आ वधिया महसूस करदे आ और जे उह बिल्कुल उसे तरह एक्टिव रहना चाहुंदे आ जिस तरह उह अपनी जॉब दे टाइम रहे ने तां उहनां दे लई की मदद असीं कर सकदे आ। सो अज इस विशे दे उत्ते खास गल्लबात करनी चाहवांगे पर मैं एक बार जरूर बेनती करां कि तुसीं जदों सिलसिला शुरू हुंदा है उदों तो ही अपने जड़े विचारां दी सांझ जरूर पाया करो क्योंकि कई बार की हुंदा कि सिलसिला जड़ा खत्म होण वल आ जांदा फिर सानू एकदम जड़ियां कॉल्स आउणियां शुरू हो जांदियां। कॉल्स जड़ियां तुसीं पहलां तो ही सिलसिले दी शुरुआत तो ही साडे नाल कॉल्स राहीं सांझ पा सकदे हो। सो कॉल्स दे लई साडा नंबर उही है 02-8599-2811 या फिर तुसीं स्काइप दे उत्ते कॉल कर सकदे हो harman.radio। सो ए सी जी तुहाडे लई इक सूचना ते हुण ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਔਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਉਹਨਾਂ ਨੇ ਵੀ ਸਾਨੂੰ ਇੱਕ ਵਿਚਾਰ ਬਹੁਤ ਸੋਹਣਾ ਭੇਜਿਆ ਮੈਂ ਤੁਹਾਡੇ ਨਾਲ ਵੀ ਸਾਂਝ ਪਾਉਂਦੀ ਹਾਂ। ਕਹਿੰਦੇ ਮੁਸ਼ਕਲਾਂ ਜ਼ਿੰਦਗੀ 'ਚ ਤੁਹਾਨੂੰ ਤੋੜਨ ਲਈ ਨਹੀਂ ਆਉਂਦੀਆਂ, ਉਹ ਤੁਹਾਡੇ ਵਿੱਚ ਛੁਪੀ ਸਿਆਣਪ ਨੂੰ ਬਾਹਰ ਕੱਢਣ ਲਈ ਆਉਂਦੀਆਂ ਹਨ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਕਿਆ ਬਾਤ ਹੈ ਜੀ, ਬਹੁਤ ਖੂਬ ਔਰ ਹਮੇਸ਼ਾ ਹੀ ਤੁਹਾਡਾ ਜਿਹੜਾ ਵਿਚਾਰ ਆ ਬੜਾ ਸੋਹਣਾ ਹੁੰਦਾ ਤੇ ਆਮ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਤੁਸੀਂ ਇਹ ਵਿਚਾਰ ਸਾਂਝਾ ਕਰਦੇ ਹੋ ਇਸ ਗੱਲ ਨੂੰ ਵੀ ਮੈਂ ਜਾਣਦੀ ਹਾਂ। ਔਰ ਬਿਲਕੁਲ ਦੋਸਤੋ ਇਹ ਗੱਲ ਮੰਨਣ ਵਾਲੀ ਹੈ ਕਿ ਜਦੋਂ ਨਾ ਸਾਡੀ ਜ਼ਿੰਦਗੀ ਜਿਹੜੀ ਆ ਉਹ ਬੜੀ ਆਰਾਮਦਾਇਕ ਹੁੰਦੀ ਆ, ਜਦੋਂ ਤੱਕ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਨਹੀਂ ਤਾਂ ਸਾਨੂੰ ਮੈਨੂੰ ਲੱਗਦਾ ਕਿ ਜਿਹੜੇ ਤਲਖ ਤਜਰਬੇ ਨਾ ਹੋਣ ਕਾਰਨ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਪਾਉਣ ਦੀ ਜਾਂ ਇੱਕ ਨਵਾਂ ਜਿਹੜਾ ਗੋਲ ਆ ਉਹ ਅਚੀਵ ਕਰਨ ਦੀ ਜਿਹੜੀ ਇੱਕ ਰੀਝ ਆ ਉਹ ਵੀ ਪੈਦਾ ਨਹੀਂ ਹੁੰਦੀ, ਇੱਕ ਤਾਂਘ ਜਿਹੜੀ ਆ ਉਹ ਵੀ ਪੈਦਾ ਨਹੀਂ ਹੁੰਦੀ ਕਿਉਂਕਿ ਸਾਰਾ ਕੁਛ ਜਦੋਂ ਠੀਕ ਚੱਲਦਾ ਰਹਿੰਦਾ ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਜ਼ਿੰਦਗੀ ਜਿਹੜੀ ਆ ਉਹ ਆਸਾਨ ਹੀ ਇੰਨੀ ਹੁੰਦੀ ਆ ਵੀ ਤੁਹਾਨੂੰ ਲੱਗਦਾ ਹੀ ਨਹੀਂ ਆ ਕਿ ਜ਼ਿੰਦਗੀ ਦੇ ਵਿੱਚ ਹੁਣ ਕੁਛ ਕਰਨ ਦੀ ਲੋੜ ਆ ਤੇ ਉਹ ਤੁਹਾਨੂੰ ਹੋਰ ਜ਼ਿਆਦਾ ਆਲਸੀ ਬਣਾਉਂਦੀ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਫਿਰ ਜ਼ਿੰਦਗੀ ਜਿਉਣ ਦਾ ਜਿਹੜਾ ਕੋਈ ਮਕਸਦ ਬਹੁਤਾ ਵਧੀਆ ਨਹੀਂ ਰਹਿ ਜਾਂਦਾ। ਸੋ ਬਿਲਕੁਲ ਮੁਸ਼ਕਲਾਂ ਜਿਹੜੀਆਂ ਜਦੋਂ ਆਉਂਦੀਆਂ ਉਹ ਅਸਲ ਦੇ ਵਿੱਚ ਤੋੜਦੀਆਂ ਨਹੀਂ ਆ, ਸਗੋਂ ਸਾਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਕਿ ਜ਼ਰੂਰ ਸਾਨੂੰ ਕੁਛ ਨਾ ਕੁਛ ਸਿਖਾਉਣ ਦੇ ਲਈ ਆਉਂਦੀਆਂ ਤੇ ਜੇ ਅਸੀਂ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਆਪਣੇ ਅੰਦਰ ਛਿਪੀ ਹੋਈ ਸਿਆਣਪ ਦੇ ਨਾਲ ਕਰਦੇ ਹਾਂ ਤਾਂ ਫਿਰ ਉਹ ਮੁਸ਼ਕਲਾਂ ਹੀ ਸਾਡੇ ਲਈ ਇੱਕ ਤਰ੍ਹਾਂ ਦਾ ਤੋਹਫਾ ਬਣ ਜਾਂਦੀਆਂ ਜ਼ਿੰਦਗੀ ਦੇ ਲਈ, ਹਨਾ। ਸੋ ਬਹੁਤ ਖੂਬ ਜੀ ਜਗਤਾਰ ਗਿੱਲ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਇਸ ਵਿਚਾਰ ਦੇ ਰਾਹੀਂ। ਤੇ ਹੁਣ ਅਸੀਂ ਵੱਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ। ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਚੋਣਵੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਫਿਰ ਉਸ ਤੋਂ ਬਾਅਦ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਖਬਰਾਂ ਦੇ ਵਿਸਥਾਰ ਵੱਲ। ਸੋ ਚੋਣਵੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਭਾਰਤੀ ਖਬਰਾਂ। ਓਮਾਨ ਚ ਮੋਦੀ ਨੇ ਦਿੱਤਾ ਨਿਵੇਸ਼ ਦੇ ਲਈ ਸੱਦਾ, ਮਸਕਟ ਦੇ ਸ਼ਿਵ ਮੰਦਰ ਚ ਪੂਜਾ ਵੀ ਕੀਤੀ। ਉਧਰ ਪਹਾੜਾਂ ਚ ਹੋਈ ਤਾਜ਼ਾ ਬਰਫਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼। ਭਾਗਵਤ ਨੇ ਕੀਤਾ ਫੌਜ ਦੇ ਤਿਰੰਗੇ ਦਾ ਅਪਮਾਨ, ਕਿਹਾ ਰਾਹੁਲ ਗਾਂਧੀ ਨੇ, ਤੇ ਬਜ਼ੁਰਗਾਂ ਦੀ ਬਿਹਤਰੀ ਲਈ ਸਰਕਾਰ ਬਦਲੇਗੀ ਨੀਤੀ। ਤੇ ਹੁਣ ਖਬਰਾਂ ਪੰਜਾਬ ਤੋਂ। ਫਿਰੋਜ਼ਪੁਰ ਜ਼ਿਲ੍ਹੇ ਚ ਕਹਿਰ ਬਣ ਕੇ ਆਇਆ ਤੂਫਾਨ। PGI ਚ ਸਵਾਈਨ ਫਲੂ ਦੇ ਮਰੀਜ਼ ਦੀ ਮੌਤ। ਪਾਵਰਕਾਮ ਅੰਗਰੇਜ਼ੀ ਚ ਲਵੇਗਾ ਇਮਤਿਹਾਨ, ਪੰਜਾਬੀ ਹਿਤੈਸ਼ੀਆਂ ਚ ਰੋਸ। ਪੰਜਾਬ ਸਰਕਾਰ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਮਿਹਰ, ਨਹੀਂ ਵਸੂਲਿਆ ਗਿਆ ਕਿਰਾਇਆ। ਪੰਜਾਬ ਪੁਲਿਸ ਵੀ ਹੁਣ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਕੈਪਟਨ ਨੇ ਕੀਤੀ ਸ਼ੁਰੂਆਤ। ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸੱਦੀ ਮੀਟਿੰਗ ਚ ਵਿਰੋਧੀਆਂ ਦੀ ਗੈਰ ਹਾਜ਼ਰੀ ਰੜਕੀ, ਕੋਈ ਸੱਦਾ ਨਹੀਂ ਮਿਲਿਆ, ਕਿਹਾ ਅਕਾਲੀ ਦਲ ਨੇ। ਤੇ ਹੁਣ ਰੁਖ ਕਰਦੇ ਆਂ ਅੰਤਰਰਾਸ਼ਟਰੀ ਖਬਰਾਂ ਵੱਲ। ਉੱਤਰੀ ਤੇ ਦੱਖਣੀ ਕੋਰੀਆ ਦੇ ਚੰਗੇ ਸੰਬੰਧ ਚਾਹੁੰਦਾ ਅਮਰੀਕਾ, ਹੱਥ ਆਏ ਮੌਕਿਆਂ ਨੂੰ ਤਲਖੀ ਦੀ ਭੇਂਟ ਚੜਾਉਣ ਨੂੰ ਤਿਆਰ ਨਹੀਂ। ਪਾਕਿਸਤਾਨ ਨੂੰ ਮੁੜ ਸਰਜੀਕਲ ਸਟ੍ਰਾਈਕ ਦਾ ਡਰ, ਭਾਰਤ ਨੂੰ ਇਸ ਮਾਮਲੇ ਚ ਸੰਜਮ ਵਰਤਣ ਨੂੰ ਕਿਹਾ। ਬਰਤਾਨਵੀ ਹਾਈ ਕੋਰਟ ਤੋਂ ਵਿਜੇ ਮਾਲਿਆ ਨੂੰ ਲੱਗਾ ਤਕੜਾ ਝਟਕਾ। ਧਨ ਕੁਬੇਰਾਂ ਲਈ ਪਹਿਲੀ ਪਸੰਦ ਬਣਿਆ ਆਸਟ੍ਰੇਲੀਆ। ਵੱਖ ਵੱਖ ਦੇਸ਼ਾਂ ਚ ਪ੍ਰਵਾਸ ਨੂੰ ਲੈ ਕੇ ਭਾਰਤੀ ਲੋਕ ਮੋਹਰੀ। ਤੇ ਲੰਡਨ ਦੀ ਟੇਮਸ ਨਦੀ ਚ ਮਿਲਿਆ ਪੁਰਾਣਾ ਤਾਕਤਵਰ ਬੰਬ। ਤੇ ਹੁਣ ਖੇਡ ਖਬਰਾਂ। ਬਰਫੀਲੀਆਂ ਹਵਾਵਾਂ ਨੇ ਰੋਕਿਆ ਅਥਲੀਟਾਂ ਦਾ ਰਾਹ, ਖਿਡਾਰੀਆਂ ਨੇ ਬਣਾਏ ਰਿਕਾਰਡ। ਸੋ ਇਹ ਸਨ ਜੀ ਕੁਛ ਸੁਰਖੀਆਂ, ਤੁਹਾਡੇ ਰੂਬਰੂ ਅਸੀਂ ਕੀਤੀਆਂ ਨੇ। ਪਰ ਖਬਰਾਂ ਦੇ ਵਿਸਥਾਰ ਚ ਜਾਣ ਤੋਂ ਪਹਿਲਾਂ ਇੱਕ ਹੋਰ ਪਿਆਰਾ ਜਿਹਾ ਗੀਤ ਅਸੀਂ ਤੁਹਾਡੀ ਨਜ਼ਰ ਜ਼ਰੂਰ ਕਰਦੇ ਹਾਂ, ਤੇ ਉਸ ਤੋਂ ਬਾਅਦ ਆਉਂਦੇ ਹਾਂ ਜੀ ਖਬਰਾਂ ਦੇ ਵਿਸਥਾਰ ਵੱਲ। ਬਣੇ ਰਹੋ, ਜੁੜੇ ਰਹੋ ਇਸੇ ਤਰ੍ਹਾਂ।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ? ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ? ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ? ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ। ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਹਨਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ, ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
जी दोस्तों बहुत ही प्यारा जिहा गीत सुदेश कुमारी होरां दी आवाज दे विच तुसीं सुनिया ते उम्मीद करदी हां तुहानूं वी जरूर पसंद आया होना। जिवें मैनूं लगदा हुंदा कि कई बार जदों इहो जिहे गीत आपां सुणदे हां ते आपां आप वी जज्बाती हो जांदे हां, हैना, क्योंकि कहिंदे हुंदे वी किसे दा दिल नहीं करदा हुंदा अपनी धरती अपना देश छड के आउण नूं, पर कुछ मजबूरियां जरूर हुंदियां ने जिन्हां करके सानूं अपनी धरती अपना देश जिहड़ा छड्डना पैंदा, अपने लोक छड्डने पैंदे आ, हैना। ते इह जिहड़ी पीड़ा आ फिर हटाउण दे लई कई वार असीं मजबूर हो जांदे आ, और बहुत वार जदों आलोचक इह वी गल करदे आ वी जे तुहानूं इन्नी पीड़ आ तां फिर उत्थे जाके क्यों नहीं रहिंदे, हैना। इस गल का भी यही जवाब हुंदा है कि जदों इथों दे रंग ढंग च असीं ढल जांदे आ ते जिहड़े साडे बच्चे आ असल दे विच उहनां दा उत्थे जा के वसना जिहड़ा उह काफी ज्यादा मुश्किल हुंदा, क्योंकि उह इत्थे जन्मे पले हुंदे आ ते इक जिहड़ा गैप आ उह वड्डा हुंदा जांदा है, क्योंकि जिहड़ी साडी अटैचमेंट आ जिहड़ा साडा साडी खिच आ जां जिहड़ा साडा रिश्ता अपनी धरती दे नाल अपने लोकां दे नाल ਉਹ ਵੱਖਰਾ ਹੈ, ਹਨਾ, ਉਹ ਅਲੱਗਦਾ। ਪਰ ਜਿਹੜਾ ਸਾਡੇ ਬੱਚਿਆਂ ਦਾ ਰਿਸ਼ਤਾ ਉਹ ਸਾਡੇ ਨਾਲ ਤਾਂ ਹੈ ਪਰ ਸਾਡੀ ਧਰਤੀ ਦੇ ਨਾਲ ਓਨੀ ਨੇੜਤਾ ਨਾਲ ਨਹੀਂ ਹੈ। ਸੋ ਚਲੋ ਜੀ, ਇਹ ਤਾਂ ਇੱਕ ਗੀਤ ਸੀਗਾ। ਗੀਤ ਤੋਂ ਬਾਅਦ ਆਪਾਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸਾਡੇ ਦੋਸਤ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਹਰਮਨ ਰੇਡੀਓ ਤੇ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਰਨ ਤੋਂ। ਇੱਕ ਵਾਰ ਫੇਰ ਮੈਂ ਸਾਂਝ ਪਾ ਰਹੀ ਹਾਂ ਖਬਰਾਂ ਦੇ ਵਿਸਥਾਰ ਚ ਆਪਾਂ ਜਾਣਾ। ਸੋ ਖਬਰਾਂ ਦਾ ਸਿਲਸਿਲਾ ਲੈ ਕੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ। ਸੋ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ ਜੀ ਭਾਰਤੀ ਖਬਰਾਂ ਦੇ ਵਿੱਚ, ਓਮਾਨ ਚ ਮੋਦੀ ਨੇ ਦਿੱਤਾ ਨਿਵੇਸ਼ ਲਈ ਸੱਦਾ ਤੇ ਮਸਕਟ ਦੇ ਸ਼ਿਵ ਮੰਦਰ ਚ ਪੂਜਾ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੇ ਸਨਅਤਕਾਰਾਂ ਨੂੰ ਭਾਰਤ ਚ ਨਿਵੇਸ਼ ਦਾ ਸੱਦਾ ਦਿੱਤਾ। ਸੋਮਵਾਰ ਨੂੰ ਉਥੇ ਹੋਈ ਭਾਰਤ ਓਮਾਨ ਵਪਾਰ ਬੈਠਕ ਚ ਭਾਰਤ ਨੂੰ ਵਪਾਰ ਦੇ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ ਵਿਚ ਪੇਸ਼ ਕੀਤਾ। ਲਗਭਗ 50 ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ਸਾਡੀ ਸਰਕਾਰ ਦਾ ਇਰਾਦਾ ਭਾਰਤ ਨੂੰ ਵਿਸ਼ਵ ਉਤਪਾਦਨ ਕੇਂਦਰ ਬਣਾਉਣਾ ਹੈ। ਅਸੀਂ ਭਾਰਤ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਾਂ, ਇਸ ਲਈ ਜ਼ਰੂਰੀ ਆਰਥਿਕ ਸੁਧਾਰ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਇੱਕ ਗਿਆਨ ਆਧਾਰਿਤ ਸਮਾਜ ਦੇ ਤੌਰ ਤੇ ਵਿਕਸਿਤ ਹੋ ਰਿਹਾ ਹੈ, ਜਿੱਥੋਂ ਆਪਣੀ ਸਰਕਾਰ ਦੌਰਾਨ ਕੁਝ ਪ੍ਰਮੁੱਖ ਆਰਥਿਕ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗਲੋਬਲ ਸਟਾਰਟਅਪ ਇੰਡੈਕਸ ਚ ਭਾਰਤ ਨੇ ਲੰਬੀ ਛਾਲ ਮਾਰੀ ਹੈ ਤੇ ਤੀਜੇ ਸਥਾਨ ਤੇ ਪਹੁੰਚ ਗਿਆ। ਸੋ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਚ ਐਤਵਾਰ ਸ਼ਾਮ ਉਹ ਉੱਥੇ ਪਹੁੰਚੇ ਸਨ ਤੇ ਉਨ੍ਹਾਂ ਨੇ ਓਮਾਨ ਦੇ ਅੰਤਰਰਾਸ਼ਟਰੀ ਸੰਬੰਧ ਅਤੇ ਸਹਿਯੋਗ ਮਾਮਲਿਆਂ ਲਈ ਉਪ ਪ੍ਰਧਾਨ ਮੰਤਰੀ ਸੈਯਦ ਅਸਦ ਬਿਨ ਤਾਰਿਕ ਅਲ ਸਈਦ ਨਾਲ ਵੀ ਮੁਲਾਕਾਤ ਕੀਤੀ। ਸੋ ਇਸ ਤੋਂ ਬਿਨਾਂ ਮਸਕਟ ਦੇ ਇੱਕ ਸ਼ਿਵ ਮੰਦਰ ਦੇ ਵਿੱਚ ਉਨ੍ਹਾਂ ਨੇ ਪੂਜਾ ਵੀ ਕੀਤੀ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਓਮਾਨ ਦੀ ਮੁੱਖ ਮਸਜਿਦ ਸੁਲਤਾਨ ਕਬੂਸ ਜਾਮਾ ਮਸਜਿਦ ਵੀ ਗਏ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਚ ਕਿਹਾ ਕਿ ਮਸਕਟ ਦੇ ਸ਼ਿਵ ਮੰਦਰ ਚ ਪੂਜਾ ਕਰਕੇ ਬਹੁਤ ਉਹਨਾਂ ਨੇ ਧੰਨ ਮਹਿਸੂਸ ਕਰ ਰਹੇ ਨੇ ਤੇ ਪੀਐਮ ਨੇ ਇਤਿਹਾਸਕ ਮੰਦਰ ਦੇ ਵਿੱਚ ਅਭਿਸ਼ੇਕਮ ਵੀ ਕੀਤਾ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ। ਸੋ ਅਗਲੀ ਖਬਰ ਵੱਲ ਵਧਦੇ ਹਾਂ ਦੋਸਤੋ। ਅਗਲੀ ਖਬਰ ਹੈ ਜੀ ਕਿ ਮੌਸਮ ਨੇ ਆਪਣੇ ਜਿਹੜੇ ਮਿਜਾਜ ਨੇ ਉਹ ਬਦਲੇ ਨੇ। ਪਹਾੜਾਂ ਚ ਹੋਈ ਤਾਜ਼ਾ ਬਰਫ਼ਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ। ਆਖਿਰ ਮੌਸਮ ਵਿਭਾਗ ਦਾ ਅਨੁਮਾਨ ਸਹੀ ਹੀ ਨਿਕਲਿਆ। ਉਤਰਾਖੰਡ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਚ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਵੀ ਬਰਫ਼ਬਾਰੀ ਤੇ ਬਾਰਿਸ਼ ਹੋਈ। ਇਸੇ ਬਰਫ਼ਬਾਰੀ ਤੇ ਬਾਰਿਸ਼ ਦਾ ਨਤੀਜਾ ਹੈ ਕਿ ਉੱਤਰ ਭਾਰਤ ਦੇ ਵਿਚ ਸਰਦੀ ਇਕ ਵਾਰ ਫਿਰ ਵੱਧ ਗਈ ਹੈ। ਦੱਸਣਾ ਬਣਦਾ ਕਿ ਫਰਵਰੀ ਚ ਤਾਪਮਾਨ ਲਗਾਤਾਰ ਵੱਧ ਰਿਹਾ ਸੀ ਪਰ ਐਤਵਾਰ ਤੇ ਸੋਮਵਾਰ ਪਹਾੜਾਂ ਚ ਬਰਫ਼ਬਾਰੀ ਨੇ ਤਾਪਮਾਨ ਇਕ ਵਾਰ ਫਿਰ ਮੁੜ ਡੇਗ ਦਿੱਤਾ। ਦਿੱਲੀ NCR ਚ ਬਰਫੀਲੀਆਂ ਹਵਾਵਾਂ ਨੇ ਲੋਕਾਂ ਨੂੰ ਇਕ ਵਾਰ ਮੁੜ ਕਾਂਬਾ ਛੇੜ ਦਿੱਤਾ, ਜਿੱਥੇ ਕਈ ਦਿਨਾਂ ਤੋਂ ਦਿੱਲੀ ਤੇ NCR ਚ ਚੰਗੀ ਧੁੱਪ ਨਿਕਲ ਰਹੀ ਸੀ। ਸੋਮਵਾਰ ਨੂੰ ਸੂਰਜ ਦੀ ਲੁਕਣ ਮਿੱਟੀ ਚੱਲਦੀ ਰਹੀ ਤੇ ਉਧਰ ਸੈਲਾਨੀਆਂ ਦੀਆਂ ਬੱਸਾਂ ਫਸੀਆਂ। ਦਿੱਲੀ ਸਮੇਤ ਬਾਹਰਲੇ ਸੂਬਿਆਂ ਤੋਂ ਸੈਲਾਨੀ ਲੈ ਕੇ ਮਨਾਲੀ ਆ ਰਹੀਆਂ ਵੋਲਵੋ ਬੱਸਾਂ ਜਿਹੜੀਆਂ ਜੀ ਸੋਮਵਾਰ ਨੂੰ 17 ਮੀਲ ਤੋਂ ਅੱਗੇ ਨਹੀਂ ਆ ਸਕੀਆਂ ਤੇ ਬਰਫ਼ਬਾਰੀ ਤੇ ਬਾਰਿਸ਼ ਦੀ ਸਿਲਸਿਲਾ ਸ਼ੁਰੂ ਹੋਣ ਕਾਰਨ ਸੜਕ ਦਲਦਲ ਚ ਤਬਦੀਲ ਹੋ ਗਈ, ਜਿਸ ਕਾਰਨ ਬੱਸਾਂ ਅੱਗੇ ਨਹੀਂ ਵੱਧ ਸਕੀਆਂ। ਬਰਫ਼ਬਾਰੀ ਨਾਲ ਰਾਜ ਮਾਰਗ ਵੀ ਹੋਏ ਬੰਦ। ਸੋ ਜੰਮੂ ਕਸ਼ਮੀਰ ਚ ਐਤਵਾਰ ਦੇਰ ਸ਼ਾਮ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਦਾ ਅਸਰ ਜੰਮੂ ਕਸ਼ਮੀਰ ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਤੇ ਪਿਆ ਤੇ ਪਨਿਹਾਲ ਜਵਾਹਰ ਸੁਰੰਗ ਚ ਹੋਈ ਬਰਫ਼ਬਾਰੀ ਤੇ ਪੰਫਾਲ ਚ ਦੇਰ ਰਾਤ ਪਹਾੜਾਂ ਤੋਂ ਮਲਬਾ ਡਿੱਗਣ ਨਾਲ ਰਾਜ ਮਾਰਗ ਨੂੰ ਰਾਤ 1:30 ਵਜੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਅਗਲੀ ਖਬਰ ਵੱਲ ਦੋਸਤੋ ਚੱਲਦੇ ਆ ਤੇ ਅਗਲੀ ਖਬਰ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਜਿਹੜਾ ਰੋਸਾ ਹੈ ਜ਼ਾਹਿਰ ਕੀਤਾ ਹੈ। ਭਾਗਵਤ ਨੇ ਕੀਤਾ ਫੌਜ ਦੇ ਤਿਰੰਗੇ ਦਾ ਅਪਮਾਨ, ਕਿਹਾ ਰਾਹੁਲ ਗਾਂਧੀ ਨੇ। ਰਾਸ਼ਟਰੀ ਸਵੰਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਫੌਜ ਤੇ ਕੀਤੀ ਗਈ ਟਿੱਪਣੀ ਨਾਲ ਸਿਆਸੀ ਤੂਫਾਨ ਛਿੜ ਗਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਗਵਤ ਦੇ ਬਿਆਨ ਨੂੰ ਫੌਜ ਦੇ ਤਿਰੰਗੇ ਦਾ ਅਪਮਾਨ ਕਰਾਰ ਦਿੰਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ। ਉਥੇ ਕਾਂਗਰਸ ਨੇ ਭਾਗਵਤ ਵੱਲੋਂ ਦੇਸ਼ ਅਤੇ ਫੌਜ ਤੋਂ ਮਾਫ਼ੀ ਮੰਗਣ ਦੀ ਮੰਗ ਕਰਦੇ ਹੋਏ ਲੋਕਤੰਤਰ ਚ ਪ੍ਰਾਈਵੇਟ ਮਿਲੀਸ਼ੀਆ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਸ ਤੇ ਆਪਣੀ ਸਥਿਤੀ ਸਾਫ਼ ਕਰਨ ਦੀ ਮੰਗ ਕੀਤੀ ਹੈ। ਫੌਜ ਦੀ ਮਹੀਨਿਆਂ ਦੀ ਤਿਆਰੀ ਦੇ ਮੁਕਾਬਲੇ ਚ 3 ਦਿਨਾਂ ਚ RSS ਦੀ ਫੌਜ ਤਿਆਰ ਕਰ ਦੇਣ ਦੇ ਭਾਗਵਤ ਦੇ ਬਿਆਨ ਤੇ ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਬੇਹੱਦ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ RSS ਮੁਖੀ ਦਾ ਭਾਸ਼ਣ ਹਰ ਭਾਰਤੀ ਦਾ ਅਪਮਾਨ ਹੈ ਕਿਉਂਕਿ ਇਹ ਉਨ੍ਹਾਂ ਦੇ ਸਨਮਾਨ ਨੂੰ ਸੱਟ ਮਾਰਦਾ ਜਿਹੜਾ ਦੇਸ਼ ਲਈ ਮਰ ਮਿਟੇ ਹਨ। ਇਹ ਉਨ੍ਹਾਂ ਫੌਜੀਆਂ ਦਾ ਅਪਮਾਨ ਹੈ ਜਿਹੜੇ ਦੇਸ਼ ਲਈ ਆਪਣੀ ਜਾਨ ਦੇ ਰਹੇ ਨੇ ਤੇ ਇਹ ਸਾਡੇ ਤਿਰੰਗੇ ਦਾ ਵੀ ਅਪਮਾਨ ਹੈ ਕਿਉਂਕਿ ਫੌਜੀ ਤਿਰੰਗੇ ਨੂੰ ਸਲਾਮ ਕਰਦੇ ਨੇ। ਵਧਿਆ ਜੀ ਅਗਲੀ ਖਬਰ ਵੱਲ। ਸੋ ਬਜ਼ੁਰਗਾਂ ਦੀ ਬਿਹਤਰੀ ਲਈ ਸਰਕਾਰ ਬਦਲੇਗੀ ਨੀਤੀ। ਸੋ ਦੋਸਤੋ ਬਜ਼ੁਰਗਾਂ ਦੀ ਬਿਹਤਰੀ ਦੇ ਲਈ ਸਰਕਾਰ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਨੀਤੀਆਂ ਬਦਲਣ ਜਾ ਰਹੀ ਹੈ। ਨੌਜਵਾਨਾਂ ਦੇ ਨਾਲ ਨਾਲ ਸਰਕਾਰ ਦਾ ਫੋਕਸ ਹੁਣ ਬਜ਼ੁਰਗਾਂ ਤੇ ਵੀ ਹੈ। ਉਹ ਇਸ ਹਾਲਾਤ 'ਚ ਉਹਨਾਂ ਦੇ ਨਾਲ ਖੜੀ ਦਿਸਣਾ ਚਾਹੁੰਦੀ ਹੈ। ਉਹਨਾਂ ਦੀ ਸਿਹਤ ਤੋਂ ਲੈ ਕੇ ਉਹਨਾਂ ਦੇ ਖਾਣ ਪੀਣ ਤੱਕ ਦੀਆਂ ਸਾਰੀਆਂ ਸਹੂਲਤਾਂ ਨੂੰ ਲੈ ਕੇ ਫਿਕਰਮੰਦ ਹੈ। ਇਸ ਲਈ ਉਹ ਜਲਦੀ ਹੀ ਬਜ਼ੁਰਗਾਂ ਲਈ ਬਣਾਈ ਗਈ ਮੌਜੂਦਾ ਨੀਤੀ 'ਚ ਬਦਲਾਅ ਕਰਨ ਦੀ ਤਿਆਰੀ 'ਚ ਹੈ। ਇਸ ਤਹਿਤ ਜੋ ਵੱਡੇ ਬਦਲਾਅ ਸਾਹਮਣੇ ਆ ਸਕਦੇ ਨੇ ਉਹਨਾਂ 'ਚ ਬਿਰਧ ਆਸ਼ਰਮਾਂ ਨੂੰ ਅਪਗ੍ਰੇਡ ਕਰਨਾ ਅਤੇ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਨਾਲ ਲੈਸ ਕਰਨ ਵਰਗੀਆਂ ਯੋਜਨਾਵਾਂ ਸ਼ਾਮਲ ਹਨ। ਹਰੇਕ ਬਿਰਧ ਆਸ਼ਰਮ 'ਚ ਡਾਕਟਰਾਂ ਦੀ ਤਾਇਨਾਤੀ ਜ਼ਰੂਰੀ ਹੋ ਸਕਦੀ ਹੈ। ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਇੱਕ ਵੱਡਾ ਆਦਰਸ਼ ਬਿਰਧ ਆਸ਼ਰਮ ਵੀ ਖੋਲਿਆ ਜਾ ਸਕਦਾ ਹੈ। ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਤਿਆਰ ਹੋਣ ਵਾਲੀ ਨਵੀਂ ਨੀਤੀ ਨੂੰ ਲੈ ਕੇ ਸਾਰੇ ਸੂਬਿਆਂ ਤੋਂ ਸਲਾਹ ਮੰਗੀ ਹੈ ਤੇ ਇਨ੍ਹਾਂ 'ਚ ਸੂਬਿਆਂ ਤੋਂ ਪੁੱਛਿਆ ਗਿਆ ਕਿ ਬਜ਼ੁਰਗਾਂ ਨੂੰ ਚੰਗਾ ਜੀਵਨ ਦੇਣ ਲਈ ਹੋਰ ਕੀ ਕਦਮ ਚੁੱਕੇ ਜਾ ਸਕਦੇ ਨੇ। ਨਾਲ ਹੀ ਸਾਰੇ ਰਾਜਾਂ ਤੋਂ ਬਜ਼ੁਰਗਾਂ ਦੀ ਗਿਣਤੀ ਅਤੇ ਮੌਜੂਦਗੀ ਦਾ ਵੇਰਵਾ ਵੀ ਮੰਗਿਆ ਗਿਆ। ਸਰਕਾਰ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਤੇਜ਼ੀ ਨਾਲ ਸਮਾਜਿਕ ਮਾਹੌਲ ਬਦਲ ਰਿਹਾ ਉਸ 'ਚ ਬਜ਼ੁਰਗਾਂ ਨੂੰ ਬਿਹਤਰ ਜ਼ਿੰਦਗੀ ਦੇਣਾ ਇੱਕ ਵੱਡੀ ਚੁਣੌਤੀ ਹੈ। ਅਜਿਹੇ 'ਚ ਇਸ ਲਈ ਪਹਿਲਾਂ ਤੋਂ ਹੀ ਤਿਆਰੀ ਕਰਨੀ ਹੋਵੇਗੀ। ਸੋ ਦੋਸਤੋ ਸਰਕਾਰ ਦੀ ਇਹ ਜਿਹੜੀ ਨੀਤੀ ਹੈ ਸਲਾਹਣ ਯੋਗ ਹੈ। ਸੋ ਅੱਜ ਅਸੀਂ ਵੀ ਆਪਣੇ ਵਿਚਾਰ ਚਰਚਾ ਵਾਲੇ ਸਿਲਸਿਲੇ ਦੇ ਵਿੱਚ ਇੱਕ ਇਹੋ ਜਿਹੇ ਹੀ ਟੌਪਿਕ ਦੇ ਉੱਤੇ ਇੱਕ ਇਹੋ ਜਿਹੇ ਵਿਸ਼ੇ ਦੇ ਉੱਤੇ ਚਰਚਾ ਕਰਨੀ ਚਾਹੁੰਦੇ ਹਾਂ ਕਿ ਬਜ਼ੁਰਗਾਂ ਦੀ ਬਿਹਤਰੀ ਦੇ ਲਈ ਜਾਂ ਫਿਰ ਜਿਹੜੇ ਰਿਟਾਇਰ ਹੋਣ ਵਾਲੇ ਜਿਹੜੇ ਪੇਰੈਂਟਸ ਆ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਬਿਹਤਰ ਰੱਖਣ ਦੇ ਲਈ ਕਿਸ ਤਰ੍ਹਾਂ ਕਾਰਗਰ ਹੋ ਸਕਦੇ ਨੇ ਜਾਂ ਕਿਸ ਤਰ੍ਹਾਂ ਦੀ ਮਦਦ ਜਿਹੜੀ ਉਹਨਾਂ ਦੀ ਕੀਤੀ ਜਾ ਸਕਦੀ ਹੈ। ਸੋ ਅੱਜ ਜ਼ਰੂਰ ਸਾਡੇ ਨਾਲ ਤੁਸੀਂ ਵੀ ਗੱਲਬਾਤ ਦੇ ਵਿੱਚ ਹਿੱਸਾ ਲਓ। ਸੋ ਅਗਲੀ ਖਬਰ ਵੱਲ ਤੁਰਦੇ ਹਾਂ ਤੇ ਅਗਲੀ ਖਬਰ ਜਿਹੜੀ ਹੈ ਜੀ ਪੰਜਾਬ ਤੋਂ ਵਧਦਿਆਂ ਪੰਜਾਬ ਦੀਆਂ ਖਬਰਾਂ ਵੱਲ। ਫਿਰੋਜ਼ਪੁਰ ਜ਼ਿਲ੍ਹੇ 'ਚ ਕਹਿਰ ਬਣ ਕੇ ਆਇਆ ਤੂਫਾਨ। ਟਰੈਕਟਰ ਟਰਾਲੀਆਂ ਤੇ ਹੋਰ ਵਾਹਨ ਹੋਏ ਮੁੱਦੇ, ਛੱਤਾਂ ਉੱਡੀਆਂ, ਕੰਧਾਂ ਤੇ ਪਾਣੀ ਵਾਲੀਆਂ ਟੈਂਕੀਆਂ ਦਾ ਭਾਰੀ ਨੁਕਸਾਨ। ਸੋਮਵਾਰ ਬਾਅਦ ਦੁਪਹਿਰ ਜ਼ੀਰਾ ਦੇ ਪਿੰਡ ਸੇਖਮਾ 'ਚ ਆਏ ਚੱਕਰਵਾਤੀ ਤੂਫਾਨ ਵੱਲੋਂ ਮਚਾਈ ਤਬਾਹੀ ਨਾਲ ਜਿੱਥੇ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਪਾਣੀ ਵਾਲੀਆਂ ਟੈਂਕੀਆਂ ਤਬਾਹ ਹੋ ਗਈਆਂ, ਵਾਹਨ ਪਲਟ ਗਏ ਤੇ ਕੰਧਾਂ ਡਿੱਗ ਪਈਆਂ, ਉੱਥੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਹੈ। ਜ਼ਖਮੀਆਂ ਨੂੰ ਜ਼ੀਰਾ ਤੇ ਤਲਵੰਡੀ ਭਾਈ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਖਬਰ ਮਿਲਦਿਆਂ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਤੇ SDM ਗੁਪਤਾ, ਤਹਿਸੀਲਦਾਰ ਬੇਅੰਤ ਸਿੰਘ ਤੇ DSP ਜਸਪਾਲ ਸਿੰਘ ਮੌਕੇ ਤੇ ਪਹੁੰਚੇ। ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਗਈ। ਪਰ ਜ਼ੀਰਾ ਇਲਾਕੇ 'ਚ ਚੱਕਰਵਾਤੀ ਤੂਫਾਨ ਨੇ ਜਿਹੜੀ ਤਬਾਹੀ ਮਚਾਈ ਉਹ ਵਾਕਈ ਕਾਫੀ ਜ਼ਿਆਦਾ ਨੁਕਸਾਨਦਾਇਕ ਸੀ। ਅੱਧੀ ਦਰਜਨ ਤੋਂ ਵੱਧ ਜਿਹੜੇ ਲੋਕ ਹੈ ਉਹ ਇਸ ਤੂਫਾਨ ਦੇ ਵਿੱਚ ਜ਼ਖਮੀ ਵੀ ਹੋਏ, ਜਿਨ੍ਹਾਂ ਦੇ ਵਿੱਚੋਂ 5 ਜਿਹੜੇ ਆ ਜੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ ਤੇ ਬਾਕੀ ਜਿਹੜੇ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਸੋ ਅਗਲੀ ਖਬਰ ਵੱਲ ਵਧਦੇ ਆ ਜੀ। PGI 'ਚ ਸਵਾਈਨ ਫਲੂ ਦੇ ਮਰੀਜ਼ ਦੀ ਮੌਤ ਹੋਣ ਦੀ ਖਬਰ ਹੈ। ਸੋ PGI ਦੇ ਵਿੱਚ ਦਾਖਲ ਸਵਾਈਨ ਫਲੂ ਦੇ ਮਰੀਜ਼ ਦੀ ਮੌਤ ਹੋ ਗਈ ਹੈ। ਮਰੀਜ਼ਾਂ ਬਾਰੇ ਜਾਣਕਾਰੀ ਪੰਜਾਬ ਨੂੰ ਨਾ ਦੇਣ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। PGI 'ਚ ਕਹਿੰਦੇ 3 ਦਿਨਾਂ ਤੋਂ ਦਾਖਲ ਸੀ ਸਵਾਈਨ ਫਲੂ ਦਾ ਮਰੀਜ਼। तीन दिन तक रखे जाने मगरों भी मरीज की हालत सुधार नहीं होया। मरीज की हालत लगातार बिगड़ती पई सी। मरीज नूं बुखार ते गले विच खारिश मगरों मोहाली दे फेज 6 दे विच इलाज लई लिआंदा गया सी। इस मगरों उत्थों सरकारी हस्पताल सैक्टर 16 विच लै के जाण लई कहा गया। उत्थे मरीज नूं इक दिन रखिया गया पर खास आराम नहीं आया ते 9 फरवरी नूं देर रात मरीज नूं PGI लिआंदा गया। 9 फरवरी नूं देर रात जदों PGI लिआंदा गया एमरजेंसी विच लिआंदे जाण मगरों उस नूं आइसोलेशन वार्ड दे विच रखिया गया। बीमारी कारण मरीज दा चेहरा पूरी तरह काला पै चुका सी। सो PGI ते पंजाब दे सेहत विभाग विच तालमेल दी कमी मरीजां दी जिंदगी लई भारू बन रही है। 94 साल च 7 मरीज आए। पंजाब तों PGI विच बीमारी तों ग्रस्त हुण तक 7 मामले आए ने ते उत्थे साल 2018 विच हुण तक कुल 21 केस बीमारी दे आए सन ते इन्हां विचों एक दी मौत भी हो चुकी है। पिछले साल शहर दे हस्पतालां स्वाइन फ्लू दे इलाज लई आउण वाले मरीजां चों 8 दी मौत हुई है। सो कहा जा रहा है जी कि पंजाब नूं हनेरे च रखिया जा रहा है। एक पासे जिथे बीमारी कारण मरीज दी मौत हो गई है उत्थे PGI ते पंजाब दे संबंधित विभाग विच तालमेल दी कमी भी रड़क रही है। मिली जानकारी मुताबिक PGI दे प्रबंधक पंजाब दे मरीजां बारे उत्थों दे विभाग नूं कोई जानकारी नहीं दिंदे। प्रोग्राम अधिकारी ने कहा PGI पंजाब दे मरीजां बारे नहीं दे रहा जानकारी। वधिया जी अगली खबर वल। पावरकॉम अंग्रेजी च रवेगा इम्तिहान ते पंजाबी हितैषियां च इस गल नूं लैके रोस जान बुझ के करदी पई है सरकार। उन्हां कहा पावरकॉम अंग्रेजी दे विच इम्तिहान लवेगा। सो एक बार फिर जड़ा पंजाबी दे नाल मतरेई मां वाला जड़ा सलूक है ओह कीता जा रहा है। इस दी ताजा मिसाल पंजाब बिजली निगम यानी पावरकॉम वालों फरवरी दे आखरी हफ्ते जूनियर इंजीनियरां कलर्कां ते सब स्टेशन इंचार्ज दी सामी लई रखिया ज्ञान परख इम्तिहान है जड़ा सिर्फ अंग्रेजी भाषा च लिया जाना है। ਇਹ ਜਿਹੜਾ ਇਮਤਿਹਾਨ ਹੈ ਜੀ ਉਹ ਪੰਜਾਬੀ ਦੇ ਵਿੱਚ ਹੋਵੇ ਇਹਦੇ ਲਈ ਮੰਗ ਕੀਤੀ ਗਈ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾਕਟਰ ਤੇਜਵੰਤ ਸਿੰਘ ਮਾਨ ਵੱਲੋਂ। ਸੋ ਉਹਦੇ ਨਾਲ ਹੀ ਮਾਲਵਾ ਰਿਸਰਚ ਕੇਂਦਰ ਪਟਿਆਲਾ ਦੇ ਜਨਰਲ ਸਕੱਤਰ ਡਾਕਟਰ ਭਗਵੰਤ ਸਿੰਘ ਪੰਜਾਬੀ ਲੇਖਕ ਮੰਚ ਦੇ ਜਨਰਲ ਸਕੱਤਰ ਦੀਪਕ ਚਨਾਰਥਲ ਨੇ ਕਿਹਾ ਕਿ ਇੱਕ ਸਾਜਿਸ਼ ਤਹਿਤ ਪੰਜਾਬੀ ਭਾਸ਼ਾ ਨੂੰ ਹਾਸ਼ੀਏ ਤੇ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪੰਜਾਬੀ ਵਿਚ ਲਾਜ਼ਮੀ ਹੋਣੀ ਚਾਹੀਦੀ ਹੈ। ਤੇ ਦੋਸਤੋ ਅਗਲੀ ਖਬਰ ਵੱਲ ਵਧਦੇ ਹਾਂ ਜੀ। ਸੋ ਅਗਲੀ ਖਬਰ ਹੈ ਕਿ ਪੰਜਾਬ ਸਰਕਾਰ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠੜ ਦੀ ਕਾਫੀ ਮੇਹਰ ਹੈ ਪੰਜਾਬ ਸਰਕਾਰ ਦੀ ਉਹਨਾਂ ਦੇ ਉੱਤੇ ਔਰ ਉਹਨਾਂ ਤੋਂ ਅਜੇ ਤੱਕ ਕੋਈ ਵੀ ਕਿਰਾਇਆ ਨਹੀਂ ਵਸੂਲਿਆ ਗਿਆ ਜਿਸ ਕੋਠੀ ਚੋਂ ਰਹਿ ਰਹੇ ਨੇ। ਸੋ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠੜ ਆਪਣੀ ਕੋਠੀ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਾਂ ਚ ਹੈ। ਵਿਧਾਇਕ ਨਾ ਹੋਣ ਦੇ ਬਾਵਜੂਦ ਪੱਠੜ ਹਾਲੇ ਵੀ ਸੈਕਟਰ 2 ਦੀ 8 ਨੰਬਰ ਕੋਠੀ ਚ ਰਹਿੰਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ PWD ਮਹਿਕਮੇ ਕੋਲ ਕੋਈ ਅਧਿਕਾਰਤ ਹੁਕਮ ਨਾ ਹੋਣ ਦੇ ਬਾਵਜੂਦ ਮਹਿਕਮਾ ਇਨ੍ਹਾਂ ਤੋਂ ਕਿਰਾਇਆ ਨਹੀਂ ਵਸੂਲਦਾ। ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਪੱਠੜ ਨੂੰ ਇਹ ਕੋਠੀ ਮੁਹੱਈਆ ਕਰਵਾਈ ਸੀ। ਸੋ ਸੂਬੇ ਵਿਚ ਕਾਂਗਰਸੀ ਸਰਕਾਰ ਬਣੀ ਨੂੰ ਕਰੀਬ 11 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਕਿਉਂਕਿ ਸਰਕਾਰ ਵੱਲੋਂ ਇਸ ਮਾਮਲੇ 'ਚ ਕੋਈ ਸਪਸ਼ਟ ਹਦਾਇਤ ਨਹੀਂ ਹੈ ਜਿਸ ਕਾਰਨ PWD ਕੋਲ ਕੋਈ ਅਜਿਹਾ ਹੁਕਮ ਨਹੀਂ ਹੈ ਕਿ ਬੀਬੀ ਰਜਿੰਦਰ ਕੌਰ ਪੱਠੜ ਤੋਂ ਕਿਰਾਇਆ ਵਸੂਲਿਆ ਜਾਵੇ ਜਾਂ ਕੋਠੀ ਖਾਲੀ ਕਰਾਈ ਜਾਵੇ। ਕਿਹਾ ਜਾ ਰਿਹਾ ਜੀ ਕਿ ਵਿਵਾਦਾਂ ਦੇ ਨਾਲ ਉਹਨਾਂ ਦਾ ਪੁਰਾਣਾ ਨਾਤਾ ਹੈ। ਸੋ ਰਜਿੰਦਰ ਕੌਰ ਪੱਠੜ ਸਰਕਾਰੀ ਕੋਠੀ ਨੂੰ ਲੈ ਕੇ ਹਮੇਸ਼ਾ ਹੀ ਵਿਵਾਦਾਂ 'ਚ ਘਿਰੀ ਰਹੀ ਹੈ। 2007 'ਚ ਵਿਰੋਧੀ ਧਿਰ ਦੇ ਆਗੂ ਹੋਣ ਕਾਰਨ ਉਹਨਾਂ ਨੂੰ ਮੁੱਖ ਮੰਤਰੀ ਦੇ ਨਾਲ ਕੋਠੀ ਨੰਬਰ 46 ਅਲਾਟ ਹੋਈ ਸੀ। 2012 'ਚ ਸੁਨੀਲ ਜਾਖੜ ਵਿਰੋਧੀ ਧਿਰ ਦੇ ਆਗੂ ਬਣ ਗਏ ਤੇ ਉਹਨਾਂ ਨੂੰ ਇਹ ਕੋਠੀ ਅਲਾਟ ਹੋਈ ਜਦਕਿ ਲੰਮੇ ਸਮੇਂ ਤੋਂ ਪੱਠੜ ਨੇ ਕੋਠੀ ਖਾਲੀ ਨਹੀਂ ਕੀਤੀ। ਸੋ ਮਾਮਲਾ ਅਦਾਲਤ ਚਲਾ ਗਿਆ ਸੀਗਾ। ਪੱਠੜ ਨੇ 46 ਨੰਬਰ ਕੋਠੀ ਦਾ ਖਾਲੀ ਕਰ ਦਿੱਤੀ ਪਰ ਉਹਨਾਂ ਨੇ ਸਰਕਾਰ ਨੂੰ ਅਪਰਾਧੀਆਂ ਵੱਲੋਂ ਦਿੱਤੀਆਂ ਧਮਕੀਆਂ ਦਾ ਹਵਾਲਾ ਦਿੰਦਿਆਂ ਕੋਠੀ ਦੀ ਮੰਗ ਕੀਤੀ। ਬਾਦਲ ਸਰਕਾਰ ਨੇ ਉਹਨਾਂ ਨੂੰ ਇਹ ਕੋਠੀ ਜਿਹੜੀ ਆ ਮੁਹੱਈਆ ਕਰਵਾਈ ਸੀ ਤੇ ਅਜੇ ਵੀ ਇਸ ਕੋਠੀ ਨੂੰ ਲੈ ਕੇ ਉਹ ਵਿਵਾਦਾਂ ਚ ਨੇ। ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ ਕਿ ਪੰਜਾਬ ਪੁਲਿਸ ਹੁਣ ਸੋਸ਼ਲ ਮੀਡੀਆ ਤੇ ਹੋਏਗੀ। ਸੋ ਮੁੱਖ ਮੰਤਰੀ ਕੈਪਟਨ ਨੇ ਕੀਤੀ ਇਸ ਖਾਸ ਪ੍ਰੋਜੈਕਟ ਦੀ ਸ਼ੁਰੂਆਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਫੇਸਬੁੱਕ ਪੇਜ, ਟਵਿੱਟਰ ਅਕਾਊਂਟ ਤੇ ਯੂਟਿਊਬ ਚੈਨਲ ਨੂੰ ਲਾਂਚ ਕੀਤਾ। ਉਨ੍ਹਾਂ ਉਮੀਦ ਕੀਤੀ ਕਿ ਹੁਣ ਪੰਜਾਬ ਪੁਲਿਸ ਸੋਸ਼ਲ ਮੀਡੀਆ ਤੇ ਵੀ ਅਪਰਾਧੀਆਂ ਦੀ ਖਬਰ ਲੈਣ 'ਚ ਪਿੱਛੇ ਨਹੀਂ ਰਹੇਗੀ। ਇਸ ਮੌਕੇ ਕੈਪਟਨ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਸ ਮੁਹਿੰਮ ਤੋਂ ਬਾਅਦ ਸੂਬੇ ਵਿਚ ਦਹਿਸ਼ਤ ਫੈਲਾਉਣ ਲਈ ਗੈਂਗਸਟਰਾਂ ਤੇ ਅਪਰਾਧੀਆਂ ਵੱਲੋਂ ਲਏ ਜਾ ਰਹੇ ਸੋਸ਼ਲ ਮੀਡੀਆ ਦੇ ਸਹਾਰੇ ਤੇ ਵੀ ਪੁਲਿਸ ਦੀਆਂ ਨਜ਼ਰਾਂ ਰਹਿਣਗੀਆਂ। ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੇ ਆਉਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਦੀ ਸੋਸ਼ਲ ਮੀਡੀਆ ਮੁਹਿੰਮ ਨਾਲ ਜਿੱਥੇ ਪੁਲਿਸ ਤੇ ਲੋਕਾਂ ਵਿਚ ਦੂਰੀਆਂ ਮਿਟਣਗੀਆਂ, ਉੱਥੇ ਰਾਜ ਵਿਚ ਦਹਿਸ਼ਤ ਫੈਲਾਉਣ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦੁਰਪ੍ਰਚਾਰ ਤੇ ਨਕੇਲ ਦੱਸੀ ਜਾ ਸਕੇਗੀ। ਸੋ ਅਪਰਾਧੀ ਲੱਭਣ ਦੇ ਲਈ ਵੀ ਲਾਈਵ ਦਾ ਆਰੰਭ। ਪੰਜਾਬ ਪੁਲਿਸ ਸਮਕਾਲੀ ਚੁਣੌਤੀਆਂ ਨਾਲ ਸਿੱਝਣ ਲਈ ਆਪਣੀ ਸਮਰੱਥਾ ਨੂੰ ਮਜ਼ਬੂਤ ਬਣਾਉਣ ਵਾਸਤੇ ਡਿਜੀਟਲ ਖੇਤਰ ਵਿਚ ਕੁੱਦ ਪਈ ਹੈ। ਇਸ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਰਾਧੀਆਂ ਦਾ ਪਤਾ ਲਾਉਣ ਲਈ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈਟਵਰਕ ਐਂਡ ਸਿਸਟਮਸ ਦੀ ਸ਼ੁਰੂਆਤ ਕੀਤੀ ਹੈ। CCTN ਗੋ ਲਾਈਵ ਦੀ ਸ਼ੁਰੂਆਤ ਦੇ ਨਾਲ ਸੂਬੇ ਵਿਚ FIR ਤੇ ਜਨਰਲ ਡਾਇਰੀਜ਼ ਦੇ ਰੂਪ ਵਿਚ ਸਾਰਾ ਕੰਮਕਾਜ ਬਿਨਾਂ ਕਾਗਜ਼ਾਂ ਦੇ ਕੀਤੇ ਜਾਣ ਦਾ ਰਾਹ ਵੀ ਪੱਧਰਾ ਹੋ ਗਿਆ, ਜਿਸ ਨੂੰ ਹੁਣ ਪੁਲਿਸ ਮੁਲਾਜ਼ਮ ਵੱਲੋਂ ਆਨਲਾਈਨ ਅਪਲੋਡ ਕੀਤਾ ਜਾਵੇਗਾ, ਜਿਸ ਵਾਸਤੇ ਉਹਨਾਂ ਨੂੰ ਟੈਬਲੇਟ ਮੁਹੱਈਆ ਕਰਵਾਏ ਜਾਣਗੇ। ਸੋ ਇਸ ਕਦਮ ਨੂੰ ਵੀ ਸ਼ਲਾਘਾਯੋਗ ਕਦਮ ਜਿਹੜਾ ਉਹ ਮੰਨਿਆ ਜਾ ਸਕਦਾ ਜੀ। ਤੇ ਅਗਲੀ ਖਬਰ ਵੱਲ ਵਧਦੇ ਹਾਂ। ਸੋ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸੱਦੀ ਮੀਟਿੰਗ ਦੇ ਵਿਚ ਵਿਰੋਧੀਆਂ ਦੀ ਜਿਹੜੀ ਗੈਰ ਹਾਜ਼ਰੀ ਆ ਉਹ ਰੜਕੀ ਹੈ, ਪਰ ਅਕਾਲੀ ਦਲ ਨੇ ਕਿਹਾ ਜੀ ਕਿ ਕੋਈ ਸੱਦਾ ਪੱਤਰ ਨਹੀਂ ਮਿਲਿਆ ਉਹਨਾਂ ਨੂੰ। ਸੋ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ, ਅਕਾਲੀ ਆਗੂ, ਵਿਰੋਧੀ ਧਿਰ ਦੇ ਆਗੂ ਸਮੇਤ ਕਿਸੇ ਪਾਰਟੀ ਦੇ ਆਗੂ ਨੇ ਸ਼ਮੂਲੀਅਤ ਨਹੀਂ ਕੀਤੀ। ਪ੍ਰੈਸ ਬਿਆਨ ਮੁਤਾਬਕ ਵਿਭਾਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਤੇ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਜਥੇਬੰਦਕ ਕਮੇਟੀ ਦੀ ਪਹਿਲੀ ਜਾਇਜ਼ਾ ਮੀਟਿੰਗ ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਸੀ। ਮੀਟਿੰਗ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸੱਦੀ ਗਈ ਸੀ। ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੀਟਿੰਗ ਵਿਚ ਹਿੱਸਾ ਨਾ ਲੈ ਕੇ ਵਿਰੋਧੀਆਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਅਪਮਾਨ ਕੀਤਾ, ਜਦਕਿ ਉਧਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਝੂਠ ਬੋਲ ਰਹੇ ਨੇ, ਉਨ੍ਹਾਂ ਨੂੰ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਇਸ ਸਬੰਧੀ ਕੋਈ ਲਿਖਤੀ ਜਾਂ ਫੋਨ ਨਹੀਂ ਆਇਆ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਵਿਚ ਦੂਜੇ ਦੇਸ਼ਾਂ ਤੋਂ ਆਏ ਵਫਦ ਨਾਲ ਮੀਟਿੰਗ ਸਬੰਧੀ ਸੂਚਨਾ ਮਿਲੀ ਤਾਂ ਉਹ ਉਥੇ ਪਹੁੰਚੇ। ਉਧਰ ਅਕਾਲੀ ਦਲ ਵੱਲੋਂ ਵੀ ਕਿਹਾ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੁਖਬੀਰ ਬਾਦਲ ਨੂੰ ਕੋਈ ਸੱਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਫੋਨ ਜਾਂ ਲਿਖਤ ਸੱਦਾ ਮਿਲਦਾ ਤਾਂ ਵੀ ਸੁਖਬੀਰ ਬਾਦਲ ਜ਼ਰੂਰ ਸ਼ਾਮਲ ਹੁੰਦੇ। ਸੋ ਹੁਣ ਵਧਦੇ ਹਾਂ ਜੀ ਅੰਤਰਰਾਸ਼ਟਰੀ ਖਬਰਾਂ ਦੇ ਵੱਲ। ਅੰਤਰਰਾਸ਼ਟਰੀ ਖਬਰਾਂ ਦੇ ਵਿਚ ਜਿਹੜੀ ਪਹਿਲੀ ਖਬਰ ਆ ਰਹੀ ਹੈ ਉਹ ਹੈ ਉੱਤਰੀ ਤੇ ਦੱਖਣੀ ਕੋਰੀਆ ਦੇ ਚੰਗੇ ਸੰਬੰਧ ਚਾਹੁੰਦਾ ਅਮਰੀਕਾ। ਸੋ ਵਿੰਟਰ ਓਲੰਪਿਕ ਦੇ ਉਦਘਾਟਨ ਮੌਕੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦਰਮਿਆਨ ਪੈਦਾ ਹੋਏ ਰਿਸ਼ਤਿਆਂ ਦੀ ਗਰਮਾਹਟ ਨੂੰ ਅਮਰੀਕਾ ਸਕਾਰਾਤਮਕ ਘਟਨਾ ਕ੍ਰਮ ਮੰਨ ਰਿਹਾ ਹੈ। ਅਮਰੀਕਾ ਅਨੁਸਾਰ ਕੂਟਨੀਤਿਕ ਸੰਪਰਕ ਸਥਾਪਿਤ ਹੋਣ ਤੋਂ ਬਾਅਦ ਇਸ ਦੇ ਅੱਗੇ ਵਧਣ ਦੇ ਵੀ ਆਸਾਰ ਹਨ। ਇਸ ਨਾਲ ਦੋਵੇਂ ਕੋਰੀਆ ਦੀ ਪ੍ਰਸਤਾਵਿਤ ਸਿਖਰ ਵਾਰਤਾ ਦੀ ਜ਼ਮੀਨ ਤਿਆਰ ਹੋ ਸਕਦੀ ਹੈ। ਉਪ ਰਾਸ਼ਟਰਪਤੀ ਮਾਈਕ ਪੇਸ ਨੇ ਕਿਹਾ ਕਿ ਅਮਰੀਕਾ ਤੇ ਦੱਖਣੀ ਕੋਰੀਆ ਉੱਤਰੀ ਕੋਰੀਆ ਨਾਲ ਬਿਨਾਂ ਸ਼ੱਕ ਗੱਲਬਾਤ ਦੇ ਅੱਗੇ ਵਧਾਉਣ ਲੈ ਕੇ ਪੱਖ ਧਿਰ ਹਨ। ਸੋ ਪੇਸ ਨੇ ਇਹ ਗੱਲ ਵਾਸ਼ਿੰਗਟਨ ਪੋਸਟ ਅਖਬਾਰ ਨੂੰ ਦਿੱਤੀ, ਅਖਬਾਰ ਨੂੰ ਇੱਕ ਇੰਟਰਵਿਊ ਦੇ ਵਿਚ ਦਿੱਤੀ। ਔਰ ਕੋਰੀਆਈ ਪ੍ਰਾਇਦੀਪ ਚ ਗੱਲਬਾਤ ਤੇ ਹਾਲਾਤ ਮਹੀਨਿਆਂ ਦੇ ਭਿਆਨਕ ਤਣਾਅ ਤੋਂ ਬਾਅਦ ਪੈਦਾ ਹੋਏ ਨੇ ਤੇ ਇਹ ਤਣਾਅ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲ ਪ੍ਰੀਖਣਾ ਨਾਲ ਪੈਦਾ ਹੋਇਆ। ਸੋ ਇਸ ਲਈ ਅਮਰੀਕਾ ਹੁਣ ਇਸ ਗੱਲਬਾਤ ਦੇ ਮਾਹੌਲ ਨੂੰ ਆਪਸੀ ਤਲਖੀ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੁੰਦਾ। ਦੂਜੇ ਪਾਸੇ ਪਾਕਿਸਤਾਨ ਨੂੰ ਮੁੜ ਸਰਜੀਕਲ ਸਟ੍ਰਾਈਕ ਦਾ ਡਰ, ਭਾਰਤ ਨੂੰ ਇਸ ਮਾਮਲੇ ਤੇ ਸੰਜਮ ਵਰਤਣ ਲਈ ਕਿਹਾ। ਜੰਮੂ ਦੇ ਸੁੰਜਵਾਂ ਚ ਫੌਜੀ ਟਿਕਾਣਿਆਂ ਤੋਂ ਬਾਅਦ ਸੋਮਵਾਰ ਨੂੰ ਸ੍ਰੀਨਗਰ ਚ CRPF ਸਕੱਤਰੇ ਤੇ ਅੱਤਵਾਦੀ ਹਮਲੇ ਪਿੱਛੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵੱਧ ਗਿਆ। ਪਾਕਿਸਤਾਨ ਨੂੰ ਮੁੜ ਸਰਜੀਕਲ ਸਟ੍ਰਾਈਕ ਵਰਗੀ ਕਾਰਵਾਈ ਦਾ ਡਰ ਸਤਾ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਬਿਨਾਂ ਜਾਂਚ ਤੋਂ ਹਮਲੇ ਲਈ ਉਸਦੇ ਦੇਸ਼ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਇਤਰਾਜ਼ ਪ੍ਰਗਟਾਉਂਦਿਆਂ ਸਰਹੱਦ ਤੇ ਕਾਰਵਾਈ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਨੇ ਖੁਦ ਨੂੰ ਪਰਮਾਣੂ ਸ਼ਕਤੀ ਸੰਪੰਨ ਰਾਸ਼ਟਰ ਦੱਸਿਆ ਤਾਂ ਕੌਮਾਂਤਰੀ ਭਾਈਚਾਰੇ ਤੋਂ ਵੀ ਜੰਮੂ ਕਸ਼ਮੀਰ ਚ ਦਖਲ ਦੀ ਮੰਗ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਭਾਰਤੀ ਫੌਜ ਦੀ ਸਰਹੱਦ ਪਾਰ ਕਰਕੇ ਕੋਈ ਵੀ ਕਾਰਵਾਈ ਪਰਮਾਣੂ ਹਥਿਆਰ ਸੰਪੰਨ ਦੋਵਾਂ ਦੇਸ਼ਾਂ ਦਰਮਿਆਨ ਹਾਲ ਵਿਗਾੜ ਸਕਦੀ ਹੈ। ਕੌਮਾਂਤਰੀ ਭਾਈਚਾਰਾ ਭਾਰਤ ਨੂੰ ਕਸ਼ਮੀਰ ਚ ਆਮ ਲੋਕਾਂ ਨੂੰ ਪਰੇਸ਼ਾਨ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਤੋਂ ਰੋਕੇ, ਜਿਸ ਨਾਲ ਉਥੇ ਹਾਲਾਤ ਸੁਧਰਨ। ਸੋ ਸ਼ਨਿਚਰਵਾਰ ਨੂੰ ਸੁੰਜਵਾਂ ਚ ਹੋਏ ਹਮਲੇ ਦੌਰਾਨ ਪਾਕਿਸਤਾਨ ਚ ਸ਼ਰਨ ਲਏ ਸੰਗਠਨ ਜੈਸ਼ ਏ ਮੁਹੰਮਦ ਦੇ ਅੱਤਵਾਦੀ ਸ਼ਾਮਲ ਹੋਣ ਦਾ ਪਤਾ ਲੱਗਿਆ। ਸੋ ਵਧਦੇ ਹਾਂ ਜੀ ਅਗਲੀ ਖਬਰ ਵੱਲ। ਬਰਤਾਨਵੀ ਹਾਈ ਕੋਰਟ ਤੋਂ ਵਿਜੇ ਮਾਲਿਆ ਨੂੰ ਤਕੜਾ ਝਟਕਾ। ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਬਰਤਾਨਵੀ ਹਾਈ ਕੋਰਟ ਤੋਂ ਤਕੜਾ ਝਟਕਾ ਲੱਗਿਆ। ਇਹ ਮਾਮਲਾ ਮਾਲਿਆ ਦੀ ਬੰਦ ਹੋ ਚੁੱਕੀ ਕਿੰਗ ਫਿਸ਼ਰ ਏਅਰਲਾਈਨਸ ਨਾਲ ਜੁੜਿਆ ਹੋਇਆ। ਇਸ ਵਿਚ ਅਦਾਲਤ ਨੇ ਮਾਲਿਆ ਨੂੰ ਸਿੰਗਾਪੁਰ ਦੀ ਕੰਪਨੀ BOC ਏਵੀਏਸ਼ਨ ਨੂੰ ਹਰਜਾਨੇ ਦੇ ਰੂਪ ਦੇ ਵਿਚ $9 ਕਰੋੜ ਦੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ। ਕਿੰਗ ਫਿਸ਼ਰ ਏਅਰਲਾਈਨਸ ਨੇ 2014 ਚ BOC ਏਵੀਏਸ਼ਨ ਤੋਂ 4 ਜਹਾਜ਼ ਲੀਜ਼ ਤੇ ਲੈਣ ਦਾ ਠੇਕਾ ਕੀਤਾ ਸੀ। BOC ਏਵੀਏਸ਼ਨ ਨੇ 3 ਜਹਾਜ਼ ਦੇ ਵੀ ਦਿੱਤੇ ਸਨ, ਪਰ ਕਿੰਗ ਫਿਸ਼ਰ ਏਅਰਲਾਈਨਸ ਵੱਲੋਂ ਪੁਰਾਣਾ ਬਕਾਇਆ ਨਾ ਭਰਨ ਕਾਰਨ ਏਵੀਏਸ਼ਨ ਕੰਪਨੀ ਨੇ 4th ਜਹਾਜ਼ ਦੀ ਡਿਲੀਵਰੀ ਰੋਕ ਦਿੱਤੀ ਸੀ। ਠੇਕੇ ਤਹਿਤ ਕਿੰਗ ਫਿਸ਼ਰ ਨੂੰ ਪੁਰਾਣਾ ਬਕਾਇਆ ਅਤੇ ਅਗਾਉਂ ਰਾਸ਼ੀ ਦੋਵੇਂ ਦੇਣੀਆਂ ਬਣਦੀਆਂ ਸਨ। ਬਾਅਦ ਚ ਕਿੰਗ ਫਿਸ਼ਰ ਏਅਰਲਾਈਨਸ ਬੰਦ ਹੋ ਗਈ ਤੇ BOC ਏਵੀਏਸ਼ਨ ਦਾ ਬਕਾਇਆ ਨਹੀਂ ਚੁਕਾਇਆ ਗਿਆ। ਸੋ ਅਗਲੀ ਖਬਰ ਹੈ ਜੀ ਕਿ ਧਨ ਕੁਬੇਰਾਂ ਦੇ ਲਈ ਪਹਿਲੀ ਪਸੰਦ ਬਣਿਆ ਆਸਟ੍ਰੇਲੀਆ। ਸੋ ਅਮੀਰ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਹੈ ਜੀ ਉਹ ਆਸਟ੍ਰੇਲੀਆ ਬਣਦਾ ਜਾ ਰਿਹਾ। ਨਿਊ ਵਰਲਡ ਵੈਲਥ ਨੇ ਆਪਣੀ ਸਾਲਾਨਾ ਰਿਪੋਰਟ 2018 ਰਿਲੀਜ਼ ਕੀਤੀ ਹੈ, ਜਿਸ ਚ ਦੁਨੀਆ ਭਰ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਪ੍ਰਵਾਸ ਖਰਚ ਅਤੇ ਨਿਵੇਸ਼ ਚ ਰੁਝਾਨ ਦੇ ਵੇਰਵੇ ਦਿੱਤੇ ਗਏ ਨੇ। ਇਸ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੁਨੀਆ ਚ ਰਹਿਣ ਵਾਲੇ ਧਨ ਕੁਬੇਰਾਂ ਲਈ ਮਨਪਸੰਦ ਦੇਸ਼ ਵਜੋਂ ਸਾਹਮਣੇ ਆਇਆ, ਜਿਨ੍ਹਾਂ ਚ ਭਾਰਤੀ ਧਨ ਕੁਬੇਰ ਵੀ ਸ਼ਾਮਲ ਨੇ। ਇਸ ਰਿਪੋਰਟ ਚ ਦਾਅਵਾ ਕੀਤਾ ਗਿਆ ਕਿ ਪਹਿਲਾਂ ਅਮਰੀਕਾ ਅਤੇ UK ਪ੍ਰਵਾਸ ਲਈ ਅਮੀਰ ਲੋਕਾਂ ਦੀ ਪਸੰਦ ਹੁੰਦੇ ਸਨ, ਪਰ ਹੁਣ ਆਸਟ੍ਰੇਲੀਆ ਨੇ ਇਸ ਪੱਖ ਤੋਂ ਬਾਜ਼ੀ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਰਿਪੋਰਟ ਅਨੁਸਾਰ 2017 ਚ 10,000 ਦੇ ਕਰੀਬ ਕਰੋੜਪਤੀ ਇੱਥੇ ਆ ਕੇ ਵਸ ਚੁੱਕੇ ਹਨ। ਸੋ ਰਿਪੋਰਟ ਅਨੁਸਾਰ ਆਸਟ੍ਰੇਲੀਆ ਚ ਕੁੱਲ ਧਨ ਚ ਪਿਛਲੇ 10 ਸਾਲਾਂ ਦੌਰਾਨ 83% ਵਾਧਾ ਹੋਇਆ ਤੇ ਦੱਸਿਆ ਗਿਆ ਕਿ ਭਾਰਤ ਵਿਚਲੇ 1,000 ਦੇ ਕਰੀਬ ਕਰੋੜਪਤੀ ਲੋਕ ਪਿਛਲੇ ਸਾਲ ਦੌਰਾਨ ਵੱਖ ਵੱਖ ਦੇਸ਼ਾਂ ਚ ਜਾ ਕੇ ਵੀ ਵਸੇ ਹੈ, ਜਿਨ੍ਹਾਂ ਚ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਸਵਿਟਜ਼ਰਲੈਂਡ, ਕੈਨੇਡਾ, UAE, ਕੈਨੇਡਾ ਤੇ ਸਿੰਗਾਪੁਰ ਸ਼ਾਮਲ ਨੇ। ਟੇਮਸ ਨਦੀ ਚ ਮਿਲਿਆ ਜੀ ਪੁਰਾਣਾ ਤਾਕਤਵਰ ਬੰਬ। ਸੋ ਲੰਡਨ ਦੀ ਟੇਮਸ ਨਦੀ ਚ ਜ਼ਿੰਦਾ ਬੰਬ ਮਿਲਣ ਪਿੱਛੋਂ ਸੋਮਵਾਰ ਨੂੰ ਲੰਡਨ ਚ ਅਫਰਾ ਤਫਰੀ ਮੱਚ ਗਈ ਹੈ। ਸ਼ਹਿਰ ਚ ਆਉਣ ਵਾਲੀਆਂ ਸਾਰੀਆਂ ਹਵਾਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਬਰਾਮਦ ਬੰਬ ਦੂਜੀ ਵਿਸ਼ਵ ਜੰਗ ਵੇਲੇ ਦਾ ਹੈ ਤੇ ਇਹ ਜਾਰਜ ਵੀ ਡਾਕ ਨੇੜਿਓਂ ਮਿਲਿਆ, ਜਿੱਥੋਂ ਬੰਬ ਮਿਲਿਆ ਲੰਡਨ ਸਿਟੀ ਏਅਰਪੋਰਟ ਉਸ ਦੇ ਨੇੜੇ ਹੈ ਤੇ ਇਸ ਤੋਂ ਪਹਿਲਾਂ ਐਤਵਾਰ ਨੂੰ ਬੰਬ ਮਿਲਣ ਤੋਂ ਬਾਅਦ ਹਵਾਈ ਅੱਡੇ ਦਾ ਕੰਮਕਾਜ ਆਮ ਰਿਹਾ ਸੀ, ਪਰ ਸ਼ਾਮ ਸਮੇਂ ਬੰਬ ਦੇ 214 ਮੀਟਰ ਦੇ ਘੇਰੇ ਚ ਸਾਰੀਆਂ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਤੇ ਬਰਤਾਨਵੀ ਨੇਵੀ ਅਤੇ ਪੁਲਿਸ ਬੰਬ ਨੂੰ ਕੱਢਣ ਦੀ ਕਾਰਵਾਈ ਚ ਜੁਟੀ ਹੋਈ ਹੈ। ਸੋ ਇੱਕ ਨਜ਼ਰ ਮਾਰਦੇ ਆ ਜੀ ਹੁਣ ਖੇਡ ਖਬਰਾਂ ਤੇ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਵਿੰਟਰ ਓਲੰਪਿਕਸ ਚੱਲ ਰਹੀਆਂ ਨੇ, ਬਰਫੀਲੀਆਂ ਹਵਾਵਾਂ ਨੇ ਕਹਿੰਦੇ ਜੀ ਐਥਲੀਟਾਂ ਦਾ ਰੋਕਿਆ ਰਾਹ ਤੇ ਤੇਜ਼ ਹਵਾ ਤੇ ਖਰਾਬ ਮੌਸਮ ਦੀ ਵਜ੍ਹਾ ਦੇ ਨਾਲ ਸੋਮਵਾਰ ਨੂੰ ਕਈ ਮੁਕਾਬਲੇ ਵੀ ਟਾਲਣੇ ਪਏ। ਪਿਓਂਗਯਾਂਗ ਓਲੰਪਿਕ ਦੇ ਆਯੋਜਕਾਂ ਨੇ ਮਹਿਲਾਵਾਂ ਦੇ ਜੁਆਇੰਟ ਸਲੋਲੇਮ ਮੁਕਾਬਲੇ ਨੂੰ ਤੇਜ਼ ਹਵਾ ਦੀ ਵਜ੍ਹਾ ਨਾਲ ਵੀਰਵਾਰ ਤੱਕ ਲਈ ਟਾਲ ਦਿੱਤਾ। ਸਿਓਲ ਤੋਂ 180 ਕਿਲੋਮੀਟਰ ਦੂਰ ਅਲਪਾਈਨ ਸੈਂਟਰ ਚ ਸੋਮਵਾਰ ਨੂੰ ਸਵੇਰੇ 10:15 ਤੇ ਮੁਕਾਬਲਾ ਸ਼ੁਰੂ ਹੁੰਦਾ ਸੀ, ਪਰ ਕਰੀਬ 70 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਬਰਫੀਲੀ ਹਵਾ ਨੇ ਮੁਕਾਬਲੇ ਨੂੰ ਸ਼ੁਰੂ ਨਹੀਂ ਹੋਣ ਦਿੱਤਾ। ਦੂਜੇ ਪਾਸੇ ਜਾਨ ਦੀ ਬਾਜ਼ੀ ਲਾ ਕੇ ਜਿੱਤਿਆ ਸੋਨੇ ਦਾ ਤਮਗਾ। ਸੋ ਤੇਜ਼ ਹਵਾ ਤੇ ਖਰਾਬ ਮੌਸਮ ਦੇ ਬਾਵਜੂਦ ਅਮਰੀਕਾ ਦੇ ਜੇਮੀ ਐਂਡਰਸਨ ਨੇ ਖਤਰਿਆਂ ਨਾਲ ਖੇਡਦੇ ਹੋਏ ਮਹਿਲਾਵਾਂ ਦੇ ਸਲੋਪ ਸਟਾਈਲ ਪ੍ਰਤੀਯੋਗਤਾ ਚ ਸੋਮ ਤਗਮਾ ਹਾਸਲ ਕੀਤਾ। 27 ਸਾਲਾਂ ਦੇ ਜੇਮੀ ਨੇ 2014 ਚ ਸਰਦ ਰੁੱਤ ਓਲੰਪਿਕ ਚ ਵੀ ਸੋਨ ਤਗਮਾ ਜਿੱਤਿਆ ਸੀ ਤੇ ਉਸ ਕ੍ਰਮ ਨੂੰ ਉਨ੍ਹਾਂ ਨੇ ਪਿਓਂਗਯਾਂਗ ਚ ਵੀ ਬਰਕਰਾਰ ਰੱਖਿਆ ਹੋਇਆ। ਤੇ ਉਧਰ ਭਾਰਤੀ ਤੈਰਾਕ ਰੋਹਨ ਮੋਰੋ ਨੇ ਵੀ ਰਿਕਾਰਡ ਬਣਾਇਆ। ਪੁਣੇ ਦੇ ਲੰਮੀ ਦੂਰੀ ਦੇ ਤੈਰਾਕ ਰੋਹਨ ਮੋਰੇ ਨਿਊਜ਼ੀਲੈਂਡ ਦੇ ਉੱਤਰੀ ਤੇ ਦੱਖਣੀ ਦੀਪ ਦਰਮਿਆਨ ਕੂਕ ਸਟ੍ਰੇਟ ਨੂੰ ਤੈਰ ਕੇ ਪਾਰ ਕਰਨ ਵਾਲੇ ਪਹਿਲੇ ਏਸ਼ੀਆਈ ਤੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਨੇ। ਉਨ੍ਹਾਂ ਇਹ ਕਾਰਨਾਮਾ 8 ਘੰਟੇ ਤੇ 37 ਮਿੰਟ ਚ ਪੂਰਾ ਕੀਤਾ। ਖਰਾਬ ਮੌਸਮ ਕਾਰਨ ਪਿਛਲੇ ਕਈ ਦਿਨਾਂ ਤੋਂ ਉਡੀਕ ਕਰਨ ਤੋਂ ਬਾਅਦ ਰੋਹਨ 9 ਫਰਵਰੀ ਨੂੰ ਅਜਿਹਾ ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ। ਸੋ ਇਹ ਸੀ ਜੀ ਅੱਜ ਦੀਆਂ ਖਬਰਾਂ ਤੇ ਖਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਆਪਾਂ ਕਰਦੇ ਹਾਂ ਖਤਮ। ਤੇ ਵਧਦੇ ਆ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਤੋਂ ਜਾਣ ਤੋਂ ਪਹਿਲਾਂ ਇੱਕ ਬ੍ਰੇਕ ਲੈਣੀ ਤਾਂ ਫਿਰ ਬਣਦੀ ਆ, ਬ੍ਰੇਕ ਤੇ ਇੱਕ ਗੀਤ ਤੋਂ ਬਾਅਦ ਆਉਂਦੇ ਆ ਫਿਰ ਵਿਚਾਰ ਚਰਚਾ ਦੇ ਲਈ, ਤੇ ਤੁਸੀਂ ਹੋ ਜਾਓ ਜੀ ਤਿਆਰ ਬਰ ਤਿਆਰ, ਪਾਇਓ ਵਿਚਾਰਾਂ ਦੀ ਸਾਂਝ। ਵਿਸ਼ਾ ਇੱਕ ਵਾਰ ਫਿਰ ਦੱਸ ਦਿੰਦੀ ਆ, ਰਿਟਾਇਰਮੈਂਟ ਤੋਂ ਬਾਅਦ ਪੇਰੈਂਟਸ ਦੇ ਲਈ ਕੀ ਪਲਾਨ ਹੋਣਾ ਚਾਹੀਦਾ ਉਹਨਾਂ ਦੀ ਬਿਹਤਰ ਜ਼ਿੰਦਗੀ ਦੇ ਲਈ, ਸੋ ਕੀ ਮਦਦ ਕਰ ਸਕਦੇ ਹਾਂ, ਕਿਵੇਂ ਮਦਦ ਕਰ ਸਕਦੇ ਹਾਂ ਅਸੀਂ ਜਾਂ ਉਹ ਆਪ, ਸੋ ਇਸ ਵਿਸ਼ੇ ਤੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਾਊਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Morinda Motors. ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾਨਕ ਬੇਕਰੀ, ਡੈਂਡੀਨੋਂਗ, ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
You wanna hear the dissy cha-cha? DJ Pops, extreme sound. Come on.
ਅੱਜ ਲੱਗਦੇ ਹੋ ਬੜੇ ਖੁਸ਼,
जी दोस्तों स्वागत कर रहे हैं जी एक बार फिर तो प्रोग्राम चल रहे हैं लहरां ते लहरां प्रोग्राम तुसीं सुन रहे हो मेरे नाल यानी अमरदीप कौर दे नाल ते पटियाला स्टूडियो तो सानू इस वेले जिहड़ी हैल्प है सानू जिहड़ी सपोर्ट है वह मिल रही है जी सरबजीत सिंह होरां दे कोलों ते सरबजीत सिंह होरी भी प्रोग्राम दे विच साडे नाल ने ते हुण वेला जी आ गया प्रोग्राम दे विच अगले सिलसिले वल वधण दा है ना ते अगला सिलसिला जिहड़ा जी ओह हैगा विचार चर्चा दा ते विचार चर्चा शुरू करन तो पहला साड़े नाल बहुत देर तो सांझ पाई हुई है कुलदीप कौर होरां ने ब्रिसबेन तो आपां उन्हां नूं शामिल करदे आं पहला प्रोग्राम दे विच कहिंदे जी वाहिगुरु जी का खालसा वाहिगुरु जी की फतेह जी मेरे वालों गुरफतेह कुलदीप मैनूं लगदा तुहाडा मैसेज मेरे तो लेट हो गया उहदे लई मैं माफी चाहुंदी हां ते कहिंदे अमरदीप कौर जी वीर जी सरबजीत सिंह ते हरमन रेडियो च वेहड़े बैठे जुड़ मिल बैठे सारे परिवार नूं ਸਾਰਿਆਂ ਨੂੰ ਗੁਰਫਤਿਹ ਜੀ ਕਹਿੰਦੇ ਤੇ ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹ ਅਰਦਾਸ ਕਰਦੇ ਹਾਂ ਬਿਲਕੁਲ ਜੀ ਅਸੀਂ ਵੀ ਇਹੀ ਅਰਦਾਸ ਤੁਹਾਡੇ ਲਈ ਕਰਦੇ ਹਾਂ ਕੁਲਦੀਪ ਬਹੁਤ ਚੰਗਾ ਲੱਗਿਆ ਤੁਸੀਂ ਹਾਜ਼ਰੀ ਲਗਾਈ ਔਰ ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਇਸ ਵਿਚਾਰ ਚਰਚਾ ਚ ਵੀ ਇਸੇ ਤਰ੍ਹਾਂ ਹਾਜ਼ਰੀ ਲਗਵਾਓਗੇ ਸੋ ਦੋਸਤੋ ਗੱਲਬਾਤ ਜਿਹੜੀ ਆ ਉਹ ਅਸੀਂ ਕਰਨੀ ਚਾਹੁੰਦੇ ਹਾਂ ਕਿ ਪੇਰੈਂਟਸ ਜਦੋਂ ਰਿਟਾਇਰ ਹੁੰਦੇ ਆ ਤੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੇ ਗੋਲਸ ਜਿਹੜੇ ਆ ਉਹ ਕੀ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਹਮੇਸ਼ਾ ਵਾਂਗ ਐਕਟਿਵ ਰੱਖਣ ਦੇ ਲਈ ਸਾਡੀ ਕੀ ਭੂਮਿਕਾ ਹੋ ਸਕਦੀ ਆ ਉਹਨਾਂ ਦੀ ਆਪਣੀ ਕੀ ਭੂਮਿਕਾ ਹੋ ਸਕਦੀ ਆ ਕਿਹੋ ਜਿਹੀਆਂ ਜਿਹੜੀਆਂ ਪਲੈਨਿੰਗਸ ਆ ਉਹ ਅਸੀਂ ਬਣਾ ਸਕਦੇ ਹਾਂ ਉਹਨਾਂ ਦੀ ਉਸ ਰਹਿੰਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਅੱਜ ਦੀ ਇਸ ਗੱਲਬਾਤ ਦੇ ਵਿੱਚ ਆਪਣੇ ਕੀਮਤੀ ਸੁਝਾਅ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰੋਗੇ ਸੋ ਇਹ ਕੀਮਤੀ ਜਿਹੜੇ ਸੁਝਾਅ ਆ ਉਹ ਆਪਣੇ ਆਪਾਂ ਜਾਣਨੇ ਜ਼ਰੂਰ ਚਾਹਾਂਗੇ ਪਰ ਇੱਕ ਚੀਜ਼ ਜਿਹੜੀ ਹੋਰ ਤੁਹਾਡੇ ਨਾਲ ਮੈਂ ਸਾਂਝ ਪਾਉਣੀ ਚਾਹੁੰਦੀ ਹਾਂ ਇੱਕ ਬਹੁਤ ਹੀ ਪਿਆਰੀ ਜਿਹੀ ਘਟਨਾ ਉਹਨੂੰ ਘਟਨਾ ਸਮਝੋ ਜਾਂ ਕਹਾਣੀ ਸਮਝ ਲਓ ਹਨਾ ਉਹ ਇਸ ਵਿਸ਼ੇ ਦੇ ਨਾਲ ਥੋੜੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਜੁੜਦੀ ਲੱਗੀ ਤੇ ਮੈਨੂੰ ਲੱਗਾ ਕਿ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂ ਸੋ 60 ਪਲੱਸ ਇਸ ਘਟਨਾ ਦਾ ਇਸ ਕਹਾਣੀ ਦਾ ਨਾਮ ਹੈ ਕਹਿੰਦੇ ਕਾਰ ਤੋਂ ਉਤਰ ਕੇ ਭੱਜਦੇ ਹੋਏ ਹਸਪਤਾਲ ਚ ਪਹੁੰਚੇ ਨੌਜਵਾਨ ਬਿਜ਼ਨਸਮੈਨ ਨੇ ਪੁੱਛਿਆ ਡਾਕਟਰ ਸਾਹਿਬ ਹੁਣ ਕਿੱਦਾਂ ਹੈ ਮਾਂ ਉਹ ਹੱਫ ਰਿਹਾ ਸੀ ਹੁਣ ਠੀਕ ਹੈ ਮਾਈਨਰ ਜਿਹਾ ਸਟ੍ਰੋਕ ਸੀ ਇਹ ਬਜ਼ੁਰਗ ਲੋਕ ਉਹਨਾਂ ਨੂੰ ਸਹੀ ਟਾਈਮ ਤੇ ਲੈ ਆਏ ਨਹੀਂ ਤਾਂ ਕੁਛ ਵੀ ਬੁਰਾ ਹੋ ਸਕਦਾ ਸੀ ਡਾਕਟਰ ਨੇ ਪਿੱਛੇ ਬੈਂਚ ਤੇ ਬੈਠੇ ਦੋ ਬਜ਼ੁਰਗਾਂ ਵੱਲ ਇਸ਼ਾਰਾ ਕਰਕੇ ਜਵਾਬ ਦਿੱਤਾ ਰਿਸੈਪਸ਼ਨ ਦੇ ਫਾਰਮ ਇਤਿਆਦਿ ਦੀ ਫਾਰਮੈਲਿਟੀ ਕਰਨੀ ਹੈ ਤੁਹਾਨੂੰ ਤੇ ਤੁਸੀਂ ਉਹ ਫਾਰਮ ਪਲੀਜ਼ ਲੈ ਲਓ ਥੈਂਕ ਯੂ ਡਾਕਟਰ ਸਾਹਿਬ ਉਹ ਕੰਮ ਮੇਰੀ ਸੈਕਟਰੀ ਕਰ ਰਹੀ ਹੈ ਹੁਣ ਉਹ ਰਿਲੈਕਸ ਸੀ ਫਿਰ ਉਹ ਉਹਨਾਂ ਬਜ਼ੁਰਗਾਂ ਵੱਲ ਮੁੜਿਆ ਥੈਂਕਸ ਅੰਕਲ ਪਰ ਮੈਂ ਤੁਹਾਨੂੰ ਦੋਵਾਂ ਨੂੰ ਪਛਾਣਿਆ ਨਹੀਂ ਸਹੀ ਕਹਿ ਰਹੇ ਹੋ ਬੇਟੇ ਤੁਸੀਂ ਨਹੀਂ ਪਹਿਚਾਣੋਗੇ ਕਿਉਂ ਕਿਉਂਕਿ ਅਸੀਂ ਤੁਹਾਡੀ ਮੰਮੀ ਦੇ ਵਟਸਐਪ ਫਰੈਂਡ ਆ ਇੱਕ ਨੇ ਕਿਹਾ ਕਿ ਵਟਸਐਪ ਫਰੈਂਡ ਦੂਜੀਆਂ ਚਿੰਤਾਵਾਂ ਛੱਡ ਕੇ ਉਸਨੂੰ ਹੁਣ ਅਚਾਨਕ ਆਪਣੀ ਮਾਂ ਤੇ ਗੁੱਸਾ ਆਇਆ ਹਾਂ ਬੇਟਾ 60 ਪਲੱਸ ਨਾਮ ਦਾ ਵਟਸਐਪ ਗਰੁੱਪ ਹੈ ਸਾਡਾ 60 ਪਲੱਸ ਇਸ ਗਰੁੱਪ ਵਿੱਚ 60 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕ ਜੁੜੇ ਹੋਏ ਹੈ ਇਹਦੇ ਨਾਲ ਜੁੜੇ ਹਰ ਮੈਂਬਰ ਨੂੰ ਰੋਜ਼ ਇੱਕ ਮੈਸੇਜ ਭੇਜ ਕੇ ਅਸੀਂ ਆਪਣੀ ਹਾਜ਼ਰੀ ਦਰਜ ਕਰਾਉਂਦੇ ਹਾਂ ਤੇ ਨਾਲ ਹੀ ਆਪਣੇ ਆਸ ਪਾਸ ਦੇ ਬਜ਼ੁਰਗਾਂ ਨੂੰ ਇਹਦੇ ਵਿੱਚ ਜੋੜਨ ਦੀ ਜ਼ਿੰਮੇਵਾਰੀ ਵੀ ਦਿੰਦੇ ਹਾਂ ਮਹੀਨੇ ਚ ਇੱਕ ਦਿਨ ਅਸੀਂ ਸਾਰੇ ਕਿਸੇ ਪਾਰਕ ਚ ਮਿਲਣ ਦਾ ਪ੍ਰੋਗਰਾਮ ਵੀ ਬਣਾਉਂਦੇ ਹਾਂ ਤੇ ਜਿਸ ਕਿਸੇ ਦਿਨ ਕੋਈ ਵੀ ਮੈਂਬਰ ਮੈਸੇਜ ਨਹੀਂ ਭੇਜਦਾ ਤਾਂ ਉਸ ਦਿਨ ਉਹਦੇ ਨਾਲ ਸੰਬੰਧਿਤ ਲੋਕਾਂ ਦੁਆਰਾ ਉਸਦੇ ਘਰ ਜਾ ਕੇ ਉਹਦਾ ਹਾਲ ਚਾਲ ਵੀ ਪੁੱਛਦੇ ਹਾਂ ਬਸ ਇਸੇ ਤਰ੍ਹਾਂ ਅੱਜ ਸਵੇਰੇ ਤੁਹਾਡੀ ਮੰਮੀ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਦੋ ਜਣੇ ਉਹਨਾਂ ਦੇ ਘਰ ਪਹੁੰਚ ਗਏ। ਉਹ ਬਹੁਤ ਗੰਭੀਰਤਾ ਨਾਲ ਸੁਣ ਰਿਹਾ ਸੀ, ਪਰ ਮਾਂ ਨੇ ਤਾਂ ਕਦੇ ਦੱਸਿਆ ਹੀ ਨਹੀਂ। ਉਸਨੇ ਬੜੀ ਹੌਲੀ ਜਿਹੇ ਕਿਹਾ, ਬੇਟੇ ਮਾਂ ਦੇ ਨਾਲ ਲਾਸਟ ਟਾਈਮ ਤੁਹਾਡੀ ਗੱਲ ਕਦੋਂ ਹੋਈ ਸੀ, ਤੁਹਾਨੂੰ ਯਾਦ ਹੈ ਕੁਛ? ਇੱਕ ਨੇ ਪੁੱਛਿਆ। ਬਿਜ਼ਨਸ ਚ ਉਲਝਿਆ 30 ਮਿੰਟ ਦੀ ਦੂਰੀ ਤੇ ਬਣੇ ਮਾਂ ਦੇ ਘਰ ਜਾਣ ਦਾ ਸਮਾਂ ਕੱਢਣਾ ਉਹਦੇ ਲਈ ਕਿੰਨਾ ਮੁਸ਼ਕਲ ਬਣ ਗਿਆ ਸੀ, ਉਸਨੇ ਖੁਦ ਸੋਚਿਆ। ਹਾਂ, ਪਿਛਲੀ ਦੀਵਾਲੀ ਨੂੰ ਮਿਲਿਆ ਸੀ, ਗਿਫਟ ਦੇਣ ਗਿਆ ਸੀ। ਬਜ਼ੁਰਗ ਬੋਲੇ, ਬੇਟਾ ਤੁਹਾਡੀਆਂ ਸਾਰਿਆਂ ਦੀਆਂ ਦਿੱਤੀਆਂ ਹੋਈਆਂ ਸੁੱਖ ਸੁਵਿਧਾਵਾਂ ਦੇ ਵਿੱਚ ਕੋਈ ਮਾਂ ਬਾਪ ਇਕੱਲਿਆਂ ਘਰ ਦੇ ਵਿੱਚ ਕੰਕਾਲ ਨਾ ਬਣ ਜਾਣ। ਬਸ ਇਹੀ ਸੋਚ ਕੇ ਇਹ ਗਰੁੱਪ ਬਣਾਇਆ ਅਸੀਂ, ਨਹੀਂ ਤਾਂ ਕੰਧਾਂ ਨਾਲ ਗੱਲਾਂ ਕਰਨ ਦੀ ਸਾਡੀ ਸਾਰਿਆਂ ਦੀ ਆਦਤ ਬਣ ਚੁੱਕੀ ਹੈ। ਸੋ ਹੋ ਸਕਦਾ ਕੁਝ ਸਾਲਾਂ ਬਾਅਦ ਸਾਨੂੰ ਵੀ ਅਜਿਹਾ ਗਰੁੱਪ ਬਣਾਉਣਾ ਪੈ ਜਾਵੇ। ਸੋ ਦੋਸਤੋ, ਇਹ ਇੱਕ ਘਟਨਾ ਹੈ, ਔਰ ਘਟਨਾ ਜਿਹੜੀ ਹੈ ਉਹ ਦਿਲ ਨੂੰ ਬਲੁੰਦਰਦੀ ਹੈ ਜ਼ਰੂਰ। ਜੇ ਤੁਹਾਡੇ ਵੀ ਦਿਲ ਨੂੰ ਉਸਨੇ ਬਲੁੰਦਰਿਆ ਹੋਵੇ ਤਾਂ ਇੱਕ ਬਹੁਤ ਵੱਡੀ ਚਿੰਤਾ ਵੀ ਹੈ। ਅੱਜ ਇਸੇ ਲਈ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਾਰੀਆਂ ਸੁੱਖ ਸਹੂਲਤਾਂ ਮਾਣ ਰਹੇ ਹਾਂ, ਭੋਗ ਰਹੇ ਹਾਂ, ਔਰ ਅਸੀਂ ਸ਼ਾਇਦ ਇਹ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਇਹ ਜਿਹੜੀਆਂ ਸੁੱਖ ਸਹੂਲਤਾਂ ਸਾਡੇ ਪੇਰੈਂਟਸ ਨੂੰ ਵੀ ਮਿਲੀਆਂ ਹੋਈਆਂ ਉਹੀ ਸਾਰਾ ਕੁਛ ਨੇ ਉਹਨਾਂ ਦੀ ਬਿਹਤਰ ਜ਼ਿੰਦਗੀ ਦੇ ਲਈ। ਅਕਸਰ ਜਦੋਂ ਪੇਰੈਂਟਸ ਰਿਟਾਇਰ ਹੁੰਦੇ ਆ ਤੇ ਅਸੀਂ ਉਹਨਾਂ ਨੂੰ ਇਹ ਨਸੀਹਤ ਦਿੰਦੇ ਹਾਂ, ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਜਿਹੜੀ ਸਿਆਣਪ ਉਹਨਾਂ ਦੇ ਕੋਲ ਹੈ, ਜਿਹੜਾ ਤਜਰਬਾ ਉਹਨਾਂ ਦੇ ਕੋਲ ਹੈ, ਉਹ ਸ਼ਾਇਦ ਉਹਨਾਂ ਦੇ ਮਾਤਾ ਪਿਤਾ ਦੇ ਕੋਲ ਨਹੀਂ ਆ, ਕਿਉਂਕਿ ਉਹ ਹੁਣ ਇੱਕ ਪੀੜ੍ਹੀ ਪੁਰਾਣੇ ਹੋ ਗਏ। ਪਰ ਜਿਹੜੀ ਚਿੰਤਾ ਉਹ ਇਹ ਕਰਨੀ ਬਣਦੀ ਹੈ ਕਿ ਰਿਟਾਇਰਮੈਂਟ ਹੋਣ ਤੋਂ ਬਾਅਦ ਜਦੋਂ ਬਜ਼ੁਰਗ ਜਿਹੜੇ ਆ ਉਹਨਾਂ ਦੇ ਲਈ ਕਰਨ ਦੇ ਲਈ ਕੋਈ ਗੋਲ ਨਹੀਂ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ, ਕੋਈ ਗਤੀਵਿਧੀਆਂ ਨਹੀਂ ਰਹਿ ਜਾਂਦੀਆਂ, ਤਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਈ ਵਾਰ ਉਹਨਾਂ ਨੂੰ ਨੀਰਸ ਪ੍ਰਤੀਤ ਹੁੰਦੀ ਹੈ। ਕਾਰਨ ਕੀ ਹੈ ਕਿ ਬਹੁਤੀ ਵਾਰ ਬੱਚਿਆਂ ਦੇ ਕੋਲ ਜਿਹੜਾ ਸਮਾਂ ਉਹ ਨਹੀਂ ਹੁੰਦਾ ਕਿ ਉਹ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਣ। ਪਰ ਸਾਡਾ ਜਿਹੜਾ ਫਰਜ਼ ਹੈ ਉਹ ਕੀ ਬਣਦਾ ਹੈ ਕਿ ਉਹ ਬਿਹਤਰ ਜ਼ਿੰਦਗੀ ਦੇ ਨਾਲ ਇਸ ਜੱਗ ਤੋਂ ਜਾਣ, ਉਹਦੇ ਲਈ ਉਹਨਾਂ ਨੂੰ ਬਿਜ਼ੀ ਰੱਖਣਾ, ਉਹਨਾਂ ਨੂੰ ਰੁਝੇਵੇਂ ਜਿਹੜੇ ਆ ਉਹਨਾਂ ਦੇ ਬਣਾ ਕੇ ਰੱਖਣੇ, ਔਰ ਉਹ ਜਿਹੜੇ ਰੁਝੇਵੇਂ ਆ ਉਹ ਵੀ ਉਹਨਾਂ ਦੀ ਉਮਰ ਦੇ ਮੁਤਾਬਕ, ਜਿਸ ਤਰ੍ਹਾਂ ਉਹ ਆਪ ਸੰਤੁਸ਼ਟ ਹੋਣ, ਜਿਸ ਤਰ੍ਹਾਂ ਦੇ ਰੁਝੇਵਿਆਂ 'ਚ ਉਹ ਆਪ ਸਕੂਨ ਮਹਿਸੂਸ ਕਰ ਸਕਣ, ਉਹੋ ਜਿਹੇ ਰੁਝੇਵੇਂ ਜਿਹੜੇ ਉਹਨਾਂ ਦੇ ਲਈ ਪਲਾਨ ਕਰਨੇ ਕਿੰਨੇ ਕੁ ਜ਼ਰੂਰੀ ਆ। ਜੇ ਸਾਡੇ ਬਜ਼ੁਰਗ, ਸਾਡੇ ਦੋਸਤ, ਸਾਡੇ ਪੇਰੈਂਟਸ ਜਿਹੜੇ ਆ ਉਹ ਸੁਣ ਰਹੇ ਆ, ਜਿਹੜੇ ਕਿ ਰਿਟਾਇਰ ਹੋ ਚੁੱਕੇ ਆ, ਤੁਸੀਂ ਜ਼ਰੂਰ ਫੀਡਬੈਕ ਦਿਓ ਜੀ ਕਿ ਕਿਸ ਤਰ੍ਹਾਂ ਤੁਸੀਂ ਫੀਲ ਕਰਦੇ ਹੋ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਦਾ ਸਮਾਂ, ਜਾਂ ਫਿਰ ਤੁਸੀਂ ਜ਼ਿੰਮੇਵਾਰੀਆਂ ਭੁਗਤਾ ਚੁੱਕੇ ਹੋ, ਤੁਸੀਂ ਆਪਣੇ ਧੀਆਂ ਪੁੱਤਰਾਂ ਨੂੰ ਵਿਆਹ ਚੁੱਕੇ ਹੋ, ਤੇ ਹੁਣ ਜਿਹੜਾ ਸਮਾਂ ਹੈ, ਜੇ ਤੁਸੀਂ ਪੋਤੇ ਪੋਤੀਆਂ ਦੋਤੇ ਦੋਤੀਆਂ ਵੀ ਖੜਾ ਰਹੇ ਹੋ, ਉਸ ਤੋਂ ਇਲਾਵਾ ਤੁਸੀਂ ਹੋਰ ਕੀ ਉਮੀਦਾਂ ਰੱਖਦੇ ਹੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ? ਔਰ ਜੇ ਦੋਸਤ ਸਾਨੂੰ ਸੁਣ ਰਹੇ ਤਾਂ ਉਹ ਜ਼ਰੂਰ ਦੱਸਣ ਕਿ ਤੁਸੀਂ ਕੀ ਮਹਿਸੂਸ ਕਰ ਸਕਦੇ ਹੋ ਕਿ ਕਿਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ, ਕਿਹੋ ਜਿਹੇ ਰੁਝੇਵੇਂ ਜਿਹੜੇ ਆ ਉਹ ਸਾਡੇ ਪੇਰੈਂਟਸ ਦੇ ਹੋਣੇ ਚਾਹੀਦੇ ਆ, ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਿਹਤਰ ਹੋਵੇ, ਸਕੂਨ ਵਾਲੀ ਹੋਵੇ, ਔਰ ਉਹ ਖੁਸ਼ੀ ਖੁਸ਼ੀ ਇਸ ਜ਼ਿੰਦਗੀ ਨੂੰ ਬਿਤਾਉਣ, ਬਾਕੀ ਰਹਿੰਦੇ ਸਮੇਂ ਨੂੰ ਬਿਤਾਉਣ। ਸੋ ਦੋਸਤੋ, ਇਸ ਵਿਸ਼ੇ ਦੇ ਉੱਤੇ ਤੁਹਾਡੇ ਵਿਚਾਰ ਅਸੀਂ ਜਾਣਨਾ ਚਾਹਾਂਗੇ। 02-85-88-11 ਸਾਡਾ ਫੋਨ ਨੰਬਰ ਹੈ, ਜਾਂ ਫਿਰ ਤੁਸੀਂ ਸਕਾਈਪ ਦੇ ਰਾਹੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। harman.radio ਸਾਡਾ ਸਕਾਈਪ ਐਡਰੈਸ ਹੈ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਵਿਚਾਰ ਹੈ ਜ਼ਰੂਰ ਇਸ ਵਿਸ਼ੇ ਦੇ ਉੱਤੇ ਸਾਡੇ ਤੱਕ ਪਹੁੰਚਣਗੇ ਔਰ ਅਸੀਂ ਉਹਨਾਂ ਵਿਚਾਰਾਂ ਦੇ ਨਾਲ ਇੱਕ ਦੂਸਰੇ ਦੀ ਜਿਹੜੀ ਮਦਦ ਆ ਉਹ ਕਰ ਸਕਦੇ ਹਾਂ, ਤੁਹਾਡੇ ਸੁਝਾਵਾਂ ਦੇ ਨਾਲ ਇੱਕ ਦੂਸਰੇ ਦੀ ਜਿਹੜੀ ਮਦਦ ਆ ਉਹ ਕਰ ਸਕਦੇ ਹਾਂ। ਸੋ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਇੱਕ ਸੱਚੇ ਜੇ ਸੰਗੀਤ ਦੇ ਵਰਗੀ ਐ, ਪਰ ਖੂਨ ਚ ਅਣਬਾਈ ਕਿੱਦਾਂ ਠੀਕ ਕਰਾਂ, ਜਾਂ ਦੱਸ ਕੋਈ ਨੁਸਖਾ ਕੇ ਠੰਡਾ ਠਾਰ ਹੋ ਜੇ, ਕਿੱਥੇ ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ, ਜਿਸ ਨਾਲ ਜ਼ਾਹਿਰ ਮੈਨੂੰ ਮੇਰਾ ਪਿਆਰ ਹੋਵੇ, ਕਿੱਥੇ ਰੱਖਦਾ ਗੱਲ ਵੱਖ ਕੇ ਬਹੁਤਾ ਜਾਨੂ ਜਾਨੂ ਕਰਦੇ ਨੀ, ਜਿੱਥੇ ਇਸ਼ਕ ਹੈ ਉੱਥੇ ਇੱਜ਼ਤ ਦਿਨ ਤੋਂ ਪੂਰੀ ਹੈ, ਝੂਠੇ ਤਾਰੇ ਤੋੜ ਕੇ ਗੱਲਾਂ ਦੇ ਵਿੱਚ ਮਰਦੇ ਨੀ, ਮਿੱਠੇ ਹੋ ਕੇ ਤਾਂ ਯਾਰ ਵੱਜਦੀਆਂ ਜੱਗ ਤੇ ਠੱਗੀਆਂ ਨੇ, ਤੇ ਅਸੀਂ ਉੱਥੇ ਅੜਦੇ ਜਿੱਥੇ ਕੌਲ ਕਰਾਰ ਹੋ ਗਏ, ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ, ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ, ਕਿੱਥੇ ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ, ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ, ਕਿੱਥੇ ਰੱਖਦਾ ਤੈਨੂੰ ਲੱਗਦਾ ਤੇਰਾ ਜਸੜ ਸਖਤ ਬੜਾ ਸਖਤ ਬੜਾ, ਸਮਝੇ ਨਾ ਜੋ ਫੀਲਿੰਗ ਤੇਰੇ ਦਿਲ ਦੀ ਨੂੰ, ਕੰਡਿਆਂ ਵਰਗਾ ਕਿੱਥੇ ਪੱਲੇ ਪੈ ਗਿਆ ਏ, ਇੱਕ ਨਾਜ਼ੁਕ ਜੀ ਮੈਨੂੰ ਕਲੀ ਖਿਲਦੀ ਨੂੰ, ਪਰ ਕੱਲਾ ਬਹਿ ਕੇ ਕਿੰਨੇ ਹੰਝੂ ਚੋਂਦਾ, ਜਦ ਆਪਣੇ ਕਿਸੇ ਦੇ ਦਿਲ ਉੱਤੇ ਸੱਟ ਮਾਰ ਹੋ ਜੇ, ਕਿੱਥੇ ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ, ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ, ਕਿੱਥੇ ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ, ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ, ਕਿੱਥੇ ਰੱਖਦਾ। ਫੋਨ ਜਹਾਜ ਤੇ ਲਾ ਕੇ ਕੁੱਕੀ ਸੌ ਜਾਣਾ ਸੌ ਜਾਣਾ, ਨਾ ਹੀ ਮਿਲਦਾ ਨਾ ਹੀ ਕਿਤੇ ਕਮਾਉਣਾ ਵੇ ਮਾਉਣਾ ਵੇ, ਇਸੇ ਗੱਲੋਂ ਦੁਨੀਆ ਤਾਨੇ ਦਿੰਦੀ ਐ, ਮੈਂ ਕਿਵੇਂ ਮੰਨ ਲਾ ਕੇ ਤੂੰ ਮੈਨੂੰ ਛੋਣਾ ਵੇ ਛੋਣਾ, ਮੈਂ ਕਿਆ ਗੀਤ ਬਣਾ ਦੂੰ ਤੈਨੂੰ ਸੋਚ ਕੇ ਸਜਣਾ ਵੇ, ਕਿਤੇ ਹੌਲੀ ਹੌਲੀ ਸ਼ਾਇਰ ਨਾ ਸਰਦਾਰ ਹੋ ਜੇ, ਕਿੱਥੇ ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ, ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ, ਕਿੱਥੇ ਰੱਖਦਾ ਮੈਨੂੰ ਕੱਢ ਕੇ ਦਿਲ ਯਾਰਾ,
ਕੋਈ ਸੌਂਗ ਕੱਢ ਲਓ।
ਮੇਰੇ ਲਈ ਤੂੰ ਗੀਤ ਦੇ ਵਰਗੀ ਐ,
ਜੀ ਦੋਸਤੋ, ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਤੇ ਸਿਲਸਿਲਾ ਚੱਲ ਰਿਹਾ ਜੀ ਵਿਚਾਰ ਚਰਚਾ ਦਾ। ਸੋ ਵਿਚਾਰ ਚਰਚਾ ਤਾਂ ਹੀ ਹੁੰਦੀ ਹੈ ਜੇ ਦੋਵਾਂ ਪਾਸਿਆਂ ਤੋਂ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਪੈਂਦੀ ਰਹੇ, ਸੁਝਾਅ ਜਿਹੜੇ ਆ ਉਹ ਮਿਲਦੇ ਰਹਿਣ, ਔਰ ਫਿਰ ਉਹਨਾਂ ਸੁਝਾਵਾਂ ਦੀ ਸੁਵਰਤੋਂ ਜਿਹੜੀ ਆ ਉਹ ਕੀਤੀ ਜਾ ਸਕੇ। ਸੋ ਗੱਲਬਾਤ ਚੱਲ ਰਹੀ ਹੈ ਜੀ ਕਿ ਅਕਸਰ ਜਿਹੜੇ ਨੌਕਰੀ ਪੇਸ਼ਾ ਲੋਕ ਹੁੰਦੇ ਆ ਉਹ ਆਪਣੇ ਜੋਬ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਹੁੰਦੇ ਆ, ਹਨਾ, ਪਰ ਜਿਉਂ ਹੀ ਉਹਨਾਂ ਦੀ ਰਿਟਾਇਰਮੈਂਟ ਹੋ ਜਾਂਦੀ ਹੈ, ਰਿਟਾਇਰ ਹੋਣ ਤੋਂ ਬਾਅਦ ਕਈ ਵਾਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਾਫੀ ਜ਼ਿਆਦਾ ਨਿਰਾਸ਼ਾਵਾਦੀ ਹੋ ਜਾਂਦੀ ਹੈ, ਕਿਉਂਕਿ ਜਿਹੜੇ ਲੋਕ ਆਪਣੇ ਜੋਬ ਦੇ ਟਾਈਮ ਦੇ ਵਿੱਚ ਐਕਟਿਵ ਰਹੇ ਹੁੰਦੇ ਆ ਉਹਨਾਂ ਦਾ ਜਿਹੜਾ ਰੂਟੀਨ ਆ ਉਹ ਟੋਟਲੀ ਬਦਲ ਜਾਂਦਾ ਹੈ ਰਿਟਾਇਰ ਹੋਣ ਤੋਂ ਬਾਅਦ, ਹਨਾ, ਉਹਨਾਂ ਨੂੰ ਘਰੇ ਰਹਿਣਾ ਪੈਂਦਾ ਜਾਂ ਫਿਰ ਜੇ ਉਹ ਐਕਟੀਵਿਟੀਜ਼ ਜਿਹੜੀਆਂ ਨੇ ਗਤੀਵਿਧੀਆਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਚਾਹੁੰਦੇ ਵੀ ਹੋਣ ਤਾਂ ਵੀ ਉਹ ਆਪਣੀ ਮਰਜ਼ੀ ਦੇ ਨਾਲ ਮੈਨੂੰ ਲੱਗਦਾ ਕਈ ਵਾਰ ਨਹੀਂ ਅਪਣਾ ਸਕਦੇ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਜੀ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਬੋਲ ਰਹੇ ਜੀ?
ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਹਰਜਿੰਦਰ ਸਿੰਘ ਘੁੰਮਣ ਬੋਲ ਰਿਹਾ ਭੈਣ ਜੀ। ਬਹੁਤ ਮਿਹਰਬਾਨੀ, ਪਹਿਲਾਂ ਹੱਥ ਜੋੜ ਕੇ ਅਮਰਜੀਤ ਕੌਰ ਜੀ ਤੇ ਸਰਬਜੀਤ ਸਿੰਘ ਨੂੰ ਤੇ ਭੈਣ ਜੀ ਕੁਲਦੀਪ ਕੌਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ। ਕੁਮਾਰ ਸਾਹਿਬ ਕੀ ਕਹਿਣਾ ਚਾਹੁੰਦੇ?
ਤੁਹਾਡਾ ਭੈਣ ਜੀ ਵਿਸ਼ਾ ਮੈਂ ਇਹ ਕਹਿਣਾ ਚਾਹੁੰਦਾ ਜੀ, ਵੇਖੋ ਜਦੋਂ ਮਾਂ ਪਿਓ ਰਿਟਾਇਰ ਹੋ ਜਾਂਦੇ ਕੋਈ ਵੀ ਆ, ਤੁਸੀਂ ਜਿਹੜੀ ਕਹਾਣੀ ਦੱਸੀ ਬਿਲਕੁਲ ਸੱਚੀ ਆ ਜੀ, ਇਹਦੇ ਚ ਕੋਈ ਦੋ ਰਿਹਾ ਨੀ। ਵੇਖੋ ਜਦੋਂ ਬੰਦਾ ਸਰਵਿਸ ਕਰਦਾ, ਮੈਂ ਵੀ ਰਿਟਾਇਰ ਹੋਇਆ, ਬੱਚਿਆਂ ਕੋਲ ਆਇਆ, ਬੱਚੇ ਬਹੁਤ ਨੇਕ ਆ ਮੇਰੇ ਜੀ ਤੇ ਵਧੀਆ ਕੰਮ ਕਾਰ ਕਰਦੇ ਆ, ਪਰ ਜਿਹੜਾ ਤੁਸੀਂ ਕਿਹਾ ਨਾ ਮਾਂ, ਜਿਹੜੀ ਮਾਂ ਉਹਦਾ ਦੇਣ ਕੋਈ ਦੇ ਨੀ ਸਕਦਾ, ਵਾਧੇ ਦਾ ਪਿਓ ਘਾਟੇ ਦੀ ਮਾਈ, ਦੋਈ ਥਾਈ ਈਸਤ ਕਵਾਉਣ ਤੇ ਬਣਾਉਣ ਨੂੰ ਤੀ ਤੇ। ਇਸ ਕਰਕੇ ਭੈਣ ਜੀ ਜਿਹੜਾ ਕੋਈ ਵੀ ਮਾਂ ਵਾ ਨਾ ਉਹਦੇ ਮੂੰਹੋਂ ਕੋਈ ਕਦੀ ਅੱਜ ਬੱਚਿਆਂ ਵਾਸਤੇ ਗਲਤ ਲਫ਼ਜ਼ ਨਹੀਂ ਕਿਹਾ ਗਿਆ।
ਜੀ ਜੀ ਬਿਲਕੁਲ,
ਤੇ ਤੁਸੀਂ ਬਹੁਤ ਵਧੀਆ ਵਿਚਾਰ ਰੱਖਦੇ ਆ, ਮੈਂ ਸੁਣਦਾ ਰਹਿਣਾ ਦੂਜੇ ਭੈਣ ਜੀ ਸੁੱਖ ਦੇ ਵੀ ਤੁਹਾਡੇ ਵੀ। ਇਹਦੇ ਚ ਹਰਮਨ ਰੇਡੀਓ ਚ ਜਿਹੜਾ ਨਾ ਤੁਸੀਂ ਸਾਰਾ ਕੁਝ ਕਰਦੇ ਆ ਤੇ ਬਹੁਤ ਵਧੀਆ, ਇਹਦੇ ਨਾਲ ਲੋਕਾਂ ਨੂੰ ਜਾਣਕਾਰੀ ਬਹੁਤ ਹੁੰਦੀ ਆ। ਵੇਖੋ ਇੱਥੇ ਬੈਠਿਆਂ ਤੁਸੀਂ ਇੰਡੀਆ ਜਾਣਕਾਰੀ ਦੇ ਰਹੇ ਆ।
ਜੀ ਜੀ, ਸੋ ਕੁਮਨ ਸਾਹਿਬ ਤੁਸੀਂ ਜਾਣਨਾ ਚਾਹੁੰਦੇ ਕਿ ਤੁਸੀਂ ਕੀ ਸੋਚਦੇ ਹੋ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਵੀ ਰਿਟਾਇਰ ਹੋ ਚੁੱਕੇ ਹੋ, ਆਪਣੇ ਆਪ ਨੂੰ ਬਿਜ਼ੀ ਰੱਖਣ ਦੇ ਲਈ, ਔਰ ਜਿਵੇਂ ਇਹ ਜਿਹੜਾ ਤੁਹਾਡਾ ਜਿਹੜਾ ਲਾਈਫ ਫੇਜ਼ ਆ ਉਸ ਫੇਜ਼ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਤੁਸੀਂ ਰੱਖੀਆਂ ਹੋਈਆਂ ਜਿਨ੍ਹਾਂ ਕਰਕੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੀ ਰੂਟੀਨ ਚ ਕੋਈ ਜ਼ਿਆਦਾ ਚੇਂਜ ਨਹੀਂ ਆਈ?
ਹਾਂਜੀ ਭੈਣ ਜੀ, ਇੱਥੇ ਤੇ ਮੇਰੀ ਕੋਈ ਰੂਟੀਨ ਨਹੀਂ, ਇੱਥੇ ਤੇ ਬੱਚਿਆਂ ਕੋਲ ਆਇਆ। ਇੰਡੀਆ ਜ਼ਰੂਰ ਮੇਰੀ ਸੈਰ ਕਰਨ ਦੀ, ਲੋਕਾਂ ਦਾ ਜਿਹੜਾ ਕੋਈ ਪ੍ਰੋਗਰਾਮ ਹੁੰਦਾ ਭਲਾਈ ਦਾ ਉੱਥੇ ਮੈਂ ਜ਼ਰੂਰ ਜਾਣਾ ਜੀ।
ਜੀ
ਤੇ ਸਭ ਤੋਂ ਵੱਡੀ ਗੱਲ ਇਹ ਆ ਵੀ, ਹਾਂਜੀ ਦੱਸੋ।
ਮੈਂ ਉਹੀ ਜਾਣਨਾ ਚਾਹੁੰਦੀ ਸੀ ਕਿ ਜਿਵੇਂ ਜਦੋਂ ਤੁਸੀਂ ਇੱਥੇ ਵੀ ਆਉਂਦੇ ਹੋ, ਜੇਕਰ ਤੁਸੀਂ ਚਾਹੋ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਬੁਲਾਏ ਹੋ, ਪਰ ਜੇਕਰ ਇਹਨਾਂ ਦਿਨਾਂ ਨੂੰ ਵੀ ਪਲਾਨ ਕਰਨਾ ਚਾਹੋ, ਬਹੁਤ ਸਾਰੇ ਜਿਹੜੇ ਬਜ਼ੁਰਗ ਆ ਪਰਮਾਨੈਂਟਲੀ ਵੀ ਇੱਥੇ ਹੌਲੀ ਹੌਲੀ ਸੈੱਟ ਹੋ ਰਹੇ ਨੇ ਆਪਣੇ ਬੱਚਿਆਂ ਦੇ ਕੋਲ, ਔਰ ਜੇਕਰ ਤੁਸੀਂ ਉਸ ਸਮੇਂ ਦੌਰਾਨ ਆਉਣ ਵਾਲੇ ਸਮੇਂ ਦੇ ਦੌਰਾਨ ਹਨਾ ਕਿਤੇ ਵੀ ਇੱਥੇ ਪਰਮਾਨੈਂਟ ਰਹਿਣ ਦੇ ਲਈ ਆਉਂਦੇ ਹੋ, ਕਿਸ ਤਰ੍ਹਾਂ ਤੁਸੀਂ ਪਲਾਨ ਕਰਨਾ ਚਾਹੋਗੇ ਇਹ ਸਮਾਂ ਜਿਹੜਾ?
ਪਲਾਨ ਪੈਂਦੀ ਹੈ ਵੀ ਬਜ਼ੁਰਗਾਂ ਵਾਸਤੇ ਇੱਥੇ ਕੋਈ ਇਕੱਠਾ ਹੋਵੇ, ਜਿਸ ਤਰ੍ਹਾਂ ਬਜ਼ੁਰਗ ਇੱਥੇ ਇਕੱਠੇ ਹੋ ਕੇ ਆਪਣੀ ਗੱਲਬਾਤ ਕਰ ਸਕਣ ਜੀ।
ਜੀ
ਤੇ ਦੂਸਰਾ ਕੋਈ ਸਮਾਜ ਭਲਾਈ ਦਾ ਕੰਮ ਹੋਵੇ ਤੇ ਉਹਦੇ ਚ ਹਿੱਸਾ ਪਾਈਏ ਜੀ, ਤੇ ਆਪਣੇ ਸਮਾਜ ਤੇ ਆਪਣੇ ਜਿਹੜੇ ਬੱਚੇ ਉਹਨਾਂ ਵਾਸਤੇ ਇੱਥੇ ਕੋਈ ਹੈਲਪ ਹੋ ਸਕੇ ਜਿੰਨੀ ਕੁ ਸਾਡੇ ਤੋਂ ਉਹ ਕਰੀਏ ਜੀ। ਬਸ ਮੇਰੀ ਇਹ ਆ ਵੀ ਬੱਚੇ ਅਸੀਂ ਵੀ ਕਲਤਾ ਨਾ ਮਹਿਸੂਸ ਕਰੀਏ ਤੇ ਬੱਚੇ ਜਿਹੜੇ ਆ ਉਹ ਆਪਣੇ ਕੰਮਾਂ ਤੇ ਚਲ ਜਾਂਦੇ, ਮੇਰੀ ਇਹ ਆਦਤ ਹੈ ਜੀ।
ਜੀ
ਇਹ ਅਰਜ਼ ਹੈ ਜੀ।
ਸੋ ਜਿਹੜੀਆਂ ਹੈਲਪ ਲਾਈਨਸ ਆ ਉਹ ਹੋਣੀਆਂ ਜ਼ਰੂਰੀ ਨੇ ਹਨਾ ਪੇਰੈਂਟਸ ਦੇ ਲਈ, ਤਾਂ ਕਿ ਉਹ ਵਾਲੀਆਂ ਹੈਲਪ ਲਾਈਨਸ ਜਿਹੜੀਆਂ ਉਹਨਾਂ ਨੂੰ ਯੂਜ਼ ਕਰਕੇ ਜਿੱਥੇ ਵੀ ਉਹ ਆਪਣੀ ਜਿਹੜੀ ਸਹੂਲਤ ਦੇ ਸਕਦੇ ਆ ਆਪਣੇ ਆਪ ਨੂੰ, ਜਿੱਥੇ ਉਹ ਮੁਹੱਈਆ ਕਰ ਸਕਦੇ ਆ, ਉੱਥੇ ਉਹ ਹੋਣ ਔਰ ਜਿਹਦੇ ਨਾਲ ਉਹ ਐਕਟਿਵ ਵੀ ਰਹਿ ਸਕਦੇ ਔਰ ਉਹਨਾਂ ਨੂੰ ਇਹ ਵੀ ਸਕੂਨ ਰਹਿੰਦਾ ਕਿ ਉਹ ਕਿਸੇ ਵੀ ਸਮਾਜ ਭਲਾਈ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ, ਹਨਾ। ਔਰ ਇਹ ਪੁਆਇੰਟ ਜਿਹੜਾ ਮੈਨੂੰ
ਬਿਜੀ ਰਹਿਣਾ ਭੈਣ ਜੀ ਬਹੁਤ ਜ਼ਰੂਰੀ ਹੈ, ਇੱਥੇ ਵਿਹਲੇ ਬੰਦੇ ਨੇ ਬੋਰ ਹੋਣਾ ਬਹੁਤ ਔਖਾ ਜੀ, ਜਿਹੜਾ ਵਿਹਲਾ ਬੰਦਾ ਉਹਦੇ ਵਾਸਤੇ ਬਹੁਤ ਮੁਸ਼ਕਲ ਆ ਜੀ। ਇੱਥੇ ਸੱਜਣ ਨੇ ਲਿਖਿਆ ਉਹ ਆਪਣਿਆਂ ਤੋਂ ਵੱਡੀਆਂ ਉਲਝੇ ਜੇ ਲੰਘਿਆ ਹੋਇਆ ਹੈ, ਉਹ ਐਵੇਂ ਹੀ ਨਹੀਂ ਇਸ ਦੌਰ ਤੇ ਇੰਨਾ ਸੁਲਝਿਆ ਹੋਇਆ। ਜਿਹੜਾ ਪੁਰਾਣਾ ਸਮਾਇਆ ਬਜ਼ੁਰਗਾਂ ਦਾ ਜੀ, ਉਹਨਾਂ ਤੋਂ ਕੁਝ ਸਿੱਖਿਆ ਜਾਵੇ ਤੇ ਜ਼ਰੂਰ ਸਿੱਖਣਾ ਚਾਹੀਦਾ ਜੀ।
ਜੀ ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਬਹੁਤ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
ਨਹੀਂ ਕੀਮਤੀ ਤੇ ਭੈਣ ਜੀ ਤੁਹਾਡੇ ਮਿਹਰਬਾਨੀ, ਤੇ ਤੁਸੀਂ ਇਹ ਗੱਲ ਹੋਰ ਸਾਰੇ ਦੁਆਬੇ ਵਾਲਿਆਂ ਨੇ ਇੱਧਰ ਕਬਜ਼ਾ ਕੀਤਾ, ਬੜੀ ਖੁਸ਼ੀ ਦੀ ਗੱਲ ਹੈ ਜੀ, ਮੈਂ ਸੁਣਦਾ ਰਹਿਣਾ ਤੇ ਬਹੁਤ ਤੁਹਾਨੂੰ ਮਾਰ
ਸ਼ੁਕਰੀਆ,
ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਤੇ ਸੁਖ ਰਹੋ। ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਸਨ ਹਰਜਿੰਦਰ ਸਿੰਘ ਘੁੰਮਣ ਸਾਹਿਬ, ਜਿਹੜੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਆ, ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਵੀ ਇਸ ਵੇਲੇ ਰਿਟਾਇਰ ਹੋ ਚੁੱਕੇ ਆ, ਔਰ ਸਭ ਤੋਂ ਜ਼ਿਆਦਾ ਬੋਰੀਅਤ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੇ ਕੋਲ ਕਰਨ ਲਈ ਕੁਛ ਨਹੀਂ ਹੁੰਦਾ, ਔਰ ਸਾਰਾ ਦਿਨ ਵਿਹਲੇ ਬੈਠਣਾ ਜਿਹੜਾ ਆ ਉਹ ਵੀ ਬਹੁਤ ਮੁਸ਼ਕਲ ਹੋ ਜਾਂਦਾ ਹਨਾ ਪੇਰੈਂਟਸ ਦੇ ਲਈ। ਔਰ ਉਹਨਾਂ ਨੂੰ ਬਿਜ਼ੀ ਕਰਨ ਦੇ ਲਈ, ਉਹਨਾਂ ਨੂੰ ਰੁਝੇਵਿਆਂ ਦੇ ਵਿੱਚ ਪਾ ਕੇ ਰੱਖਣ ਲਈ ਜਾਂ ਉਹਨਾਂ ਦੇ ਲਈ ਰੁਝੇਵੇਂ ਬਣਾਈ ਰੱਖਣ ਦੇ ਲਈ ਕੀ ਅਸੀਂ ਜਿਹੜੇ ਕਾਰਜ ਆ ਉਹ ਉਲੀਕ ਸਕਦੇ ਹਾਂ, ਉਹਦੇ ਉੱਤੇ ਅਸੀਂ ਚਰਚਾ ਅੱਜ ਕਰਨੀ ਚਾਹੁੰਦੇ ਹਾਂ। ਸੋ ਜਿਵੇਂ ਉਹਨਾਂ ਨੇ ਦੱਸਿਆ ਵੀ ਉਹ ਚਾਹੁੰਦੇ ਆ ਵੀ ਅਸੀਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਮਦਦ ਕਰੀਏ। ਸੋ ਜਿਵੇਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਅਸੀਂ ਦੇਖੀਏ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਹਨਾ, ਗੁਰਦੁਆਰਾ ਸਾਹਿਬਾਨ ਨੇ, ਮੰਦਰ ਨੇ ਹਨਾ, ਮਸਜਿਦਾਂ ਨੇ, ਜਿਸ ਵੀ ਧਰਮ ਨੂੰ ਉਹ ਬਿਲੋਂਗ ਕਰਦੇ ਆ। ਮੈਨੂੰ ਲੱਗਦਾ ਕਿ ਇੱਕ ਤਾਂ ਇੱਕ ਇਹ ਵੀ ਬਹੁਤ ਸੌਖਾ ਆ ਤਰੀਕਾ ਕਿ ਜੇਕਰ ਉਹ ਆਪਣੀ ਜਿਹੜੀ ਰੁਟੀਨ ਆ ਜੇਕਰ ਉਹ ਬਣਾਉਣ ਤਾਂ ਉੱਥੇ ਵੀ ਉਹ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਕਿ ਜਿਵੇਂ ਲੰਗਰ ਬਣਦਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਉਹ ਆਪਣਾ ਜਿਹੜਾ ਸਮਾਂ ਆ ਉਹ ਬਿਤਾ ਸਕਦੇ ਆ, ਨਾਲ ਤਾਂ ਲੰਗਰ ਦੀ ਸੇਵਾ ਕਰ ਸਕਦੇ ਆ ਤੇ ਨਾਲ ਹੀ ਨਾਲ ਜੇਕਰ ਉਹ ਆਪਣੇ ਆਪ ਨੂੰ ਸਮਝਦੇ ਆ ਵੀ ਉਹ ਵਿਹਲਾਪਨ ਜਿਹੜਾ ਆ ਉਹ ਜ਼ਿਆਦਾ ਉਹਨਾਂ ਦੇ ਲਈ ਔਖਾ ਕਰ ਰਿਹਾ ਉਹਨਾਂ ਨੂੰ, ਤੇ ਉਹਨਾਂ ਨੂੰ ਬਿਜ਼ੀ ਰੱਖਣ ਦੇ ਲਈ ਵੀ ਇੱਕ ਜਿਹੜਾ ਜ਼ਰੀਆ ਆ ਉਹ ਹੋ ਸਕਦਾ ਹਨਾ। ਤੇ ਦੂਸਰੀ ਜਿਹੜੀ ਗੱਲ ਹੈ, ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਕਦੇ ਨਾ ਕਦੇ ਆਸ ਹੁੰਦੀ ਆ ਕਿ ਉਹਨਾਂ ਦੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਉਣ ਉਹਨਾਂ ਦੇ ਬੱਚੇ, ਪਰ ਬੱਚਿਆਂ ਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ, ਉਹਨਾਂ ਦੀ ਮਜਬੂਰੀ ਹੁੰਦੀ ਆ ਕਿ ਉਹ ਉਹਨਾਂ ਕੋਲ ਕਈ ਵਾਰ ਬੈਠ ਵੀ ਨਹੀਂ ਪਾਉਂਦੇ ਹਨਾ, ਤੇ ਉਹ ਸਿਰਫ ਇਸੇ ਹੀ ਚੀਜ਼ ਦੇ ਲਈ ਤਰਸਦੇ ਆ, ਕਈ ਵਾਰ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਰਸਦੇ ਆ ਹਨਾ, ਤੇ ਫਿਰ ਕਈ ਵਾਰ ਉਹਨਾਂ ਨੂੰ ਉਹ ਜਿਹਾ ਜਿਹੜਾ ਸਰਕਲ ਆ ਉਹ ਵੀ ਨਹੀਂ ਮਿਲਦਾ ਜਿੱਥੇ ਉਹ ਆਪਣੇ ਜਿਹੜੇ ਵਿਚਾਰ ਆ ਆਪਣੇ ਜਿਹੜੇ ਮਨ ਦੇ ਜਜ਼ਬਾਤ ਆ ਉਹ ਦੂਜਿਆਂ ਦੇ ਨਾਲ ਸਾਂਝੇ ਕਰ ਪਾਉਣ। ਸੋ ਮੈਨੂੰ ਲੱਗਦਾ ਕਿ ਇੱਕ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਇੱਕ ਆਪਣਾ ਸਰਕਲ ਹੋਵੇ ਹਨਾ, ਜਿੱਥੇ ਜਿਹੜੀਆਂ ਮਾਵਾਂ ਨੇ ਉਹ ਇਕੱਠੀਆਂ ਬੈਠ ਕੇ ਆਪਣੇ ਦਿਲ ਦੇ ਜਿਹੜੇ ਜਜ਼ਬਾਤ ਆ ਉਹ ਸਾਂਝੇ ਕਰ ਸਕਣ। ਦੂਜੇ ਪਾਸੇ ਜਿਹੜੇ ਸਾਡੇ ਫਾਦਰਸ ਨੇ ਹਨਾ ਉਹ ਵੀ ਇੱਕ ਜਿਹੜਾ ਸਮਾਂ ਰੁਟੀਨ ਦੇ ਵਿੱਚ ਨਿਰਧਾਰਿਤ ਕਰ ਲੈਣ ਕਿ ਉਹ ਉਸ ਸਮੇਂ ਦੌਰਾਨ 2 ਘੰਟੇ ਜਿਹੜੇ ਆ ਉਹ ਆਪਣੇ ਉਸ ਸਰਕਲ ਦੇ ਵਿੱਚ ਬਿਤਾਉਣਗੇ, ਔਰ ਉਸ ਸਰਕਲ ਦੇ ਵਿੱਚ ਉਹ ਜਿਹੜੀਆਂ ਮੈਨੂੰ ਲੱਗਦਾ ਕਿ ਵਧੀਆ ਚੀਜ਼ਾਂ ਜਿਹੜੀਆਂ ਆ ਜ਼ਿੰਦਗੀ ਦੀਆਂ ਉਹਨਾਂ ਨੂੰ ਉਹ ਡਿਸਕਸ ਕਰਨ ਹਨਾ। ਕਈ ਵਾਰ ਕੀ ਹੁੰਦਾ ਕਿ ਨਕਾਰਾਤਮਕ ਚੀਜ਼ਾਂ ਜਿਹੜੀਆਂ ਆ ਉਹਨਾਂ ਦਾ ਪ੍ਰਭਾਵ ਬਹੁਤ ਛੇਤੀ ਸਾਡੇ ਭਾਈਚਾਰੇ ਦੁਆਰਾ ਕਬੂਲਿਆ ਜਾਂਦਾ, ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਨੈਗੇਟਿਵਿਟੀ ਦੀ ਜਗ੍ਹਾ ਅਸੀਂ ਪੋਜ਼ਿਟਿਵਿਟੀ ਜਿਹੜੀ ਆ ਉਹਨੂੰ ਅਪਣਾਈਏ। ਨੈਗੇਟਿਵਿਟੀ ਕਿਵੇਂ ਸਾਡੇ ਤੇ ਭਾਰੂ ਹੁੰਦੀ ਆ ਉਹ ਆਪਾਂ ਜਾਣਦੇ ਹਾਂ ਕਿ ਜਿਵੇਂ ਹੁਣ ਪਰਿਵਾਰਾਂ ਦੇ ਵਿੱਚ ਜਿਹੜਾ ਸਿਸਟਮ ਆ ਉਹ ਬਦਲ ਰਿਹਾ, ਆਪਾਂ ਇਹ ਵੀ ਜਾਣਦੇ ਹਾਂ ਜੀ ਕਿ ਸਾਡੇ ਜਿਹੜੇ ਭਾਰਤੀ ਸਮਾਜ ਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਸਾਂਭ ਸੰਭਾਲ ਪਹਿਲਾਂ ਪਰਿਵਾਰ ਦੁਆਰਾ ਹੀ ਕੀਤੀ ਜਾਂਦੀ ਸੀਗੀ ਹਨਾ, ਹੁਣ ਵੀ ਕੀਤੀ ਜਾਂਦੀ ਹੈ, ਪਰ ਹੌਲੀ ਹੌਲੀ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਬਹੁਤ ਤੇਜ਼ੀ ਦੇ ਨਾਲ ਬਦਲ ਰਹੀਆਂ, ਤੇਜ਼ ਰਫਤਾਰ ਦੇ ਨਾਲ ਜਿਹੜਾ ਜੀਵਨ ਕਾਲ ਆ ਉਹਦੇ ਵਿੱਚ ਬਦਲਾਅ ਆ ਰਿਹਾ, ਬਹੁਤ ਸਾਰੀ ਖੁਦਗਰਜ਼ੀ ਜਿਹੜੀ ਆ ਉਹ ਪੈਦਾ ਹੋ ਰਹੀ ਹੈ ਸਾਡੇ ਅੰਦਰ, ਤੇ ਇਹਦੇ ਕਾਰਨ ਹੁਣ ਦੁਰਵਿਵਹਾਰ ਵੀ ਹੁੰਦਾ ਉਹਨਾਂ ਦੇ ਨਾਲ ਹਨਾ, ਤੇ ਜਿਹੜਾ ਢਾਂਚਾ ਆ, ਪਰਿਵਾਰਕ ਢਾਂਚਾ ਆ, ਉਹ ਟੋਟਲੀ ਬਦਲ ਰਿਹਾ। ਤੇ ਇਸ ਕਰਕੇ ਇਹ ਬਹੁਤ ਮਹੱਤਵਪੂਰਨ ਆ ਵਿਸ਼ਾ ਕਿ ਫਿਰ ਕੀ ਹੋਵੇ ਕਿ ਜਿਹਦੇ ਨਾਲ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਿਹਤਰ ਬਣੀ ਰਹੇ। ਦੇਖੋ ਬਹੁਤ ਵਾਰ ਜਿਹੜੇ ਇੱਥੇ ਆਉਣ ਵਾਲੇ ਪੇਰੈਂਟਸ ਆ ਉਹਨਾਂ ਨੂੰ ਇਹ ਸ਼ਿਕਾਇਤ ਹੁੰਦੀ ਆ ਵੀ ਮੈਂ ਉੱਥੇ ਬਹੁਤ ਵਧੀਆ ਰੂਟੀਨ ਰੱਖਦਾ ਹਨਾ, ਜਾਂ ਮੈਂ ਰੱਖਦੀ ਆ ਜਿਹੜੀਆਂ ਸਾਡੀਆਂ ਮਾਵਾਂ ਆ ਉਹਨਾਂ ਦੀਆਂ ਵੀ ਉੱਥੇ ਇੰਡੀਆ ਦੇ ਵਿੱਚ ਰੂਟੀਨ ਜਿਹੜੀਆਂ ਨੇ, ਪੰਜਾਬ ਦੇ ਵਿੱਚ ਰੂਟੀਨ ਜਿਹੜੀਆਂ ਨੇ ਹੋਰ ਤਰ੍ਹਾਂ ਦੀਆਂ ਨੇ, ਪਰ ਜਦੋਂ ਉਹ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਹੁੰਦਾ ਆ ਕਿ ਇੱਥੇ ਆ ਕੇ ਉਹ ਨਿਰਭਰ ਹੋ ਗਏ, ਡਿਪੈਂਡੈਂਟ ਹੋ ਗਏ ਆ ਹਨਾ ਕਿਸੇ ਨਾ ਕਿਸੇ ਤਰ੍ਹਾਂ। ਇਸ ਕਰਕੇ ਬਹੁਤ ਜ਼ਿਆਦਾ ਉਹ ਆਪਣੇ ਆਪ ਨੂੰ ਖੋਲਣਾ ਵੀ ਨਹੀਂ ਚਾਹੁੰਦੇ ਹਨਾ, ਪਰ ਇਹੋ ਜਿਹੇ ਹਾਲਾਤ ਦੇ ਨਾਲ ਉਹ ਸਾਹਮਣਾ ਜ਼ਰੂਰ ਕਰ ਰਹੇ ਹੁੰਦੇ ਆ। ਤੇ ਜਦੋਂ ਇਹੋ ਜਿਹੇ ਹਾਲਾਤ ਦਾ ਸਾਹਮਣਾ ਉਹ ਕਰ ਰਹੇ ਹੁੰਦੇ ਆ ਤੇ ਕਈ ਵਾਰ ਉਹ ਕਿਸੇ ਨਾ ਕਿਸੇ ਚਿੰਤਾ ਦੇ ਵਿੱਚ, ਕਿਸੇ ਨਾ ਕਿਸੇ ਸਟ੍ਰੈਸ ਦੇ ਵਿੱਚ ਵੀ ਚਲੇ ਜਾਂਦੇ ਆ ਹਨਾ। ਤੇ ਇੱਥੇ ਹੁਣ ਕੀ ਜ਼ਰੂਰੀ ਆ, ਇੱਥੇ ਇੱਕ ਤਾਂ ਰੂਟੀਨ ਦੇ ਵਿੱਚ ਜੋ ਸਿਰਫ ਇੱਕ ਨੁਕਤਾ ਆ ਕਿ ਰੂਟੀਨ ਦੇ ਵਿੱਚ ਇੱਕ ਤਾਂ ਉਹਨਾਂ ਦਾ ਜਿਹੜਾ ਸਮਾਂ ਆ ਉਹ ਜ਼ਰੂਰ ਨਿਰਧਾਰਿਤ ਹੋਣਾ ਚਾਹੀਦਾ ਕਿ ਜਿਵੇਂ ਅਸੀਂ ਇਹ ਜਾਣਦੇ ਹਾਂ ਵੀ ਅਸੀਂ ਆਪਣੇ ਬੱਚਿਆਂ ਦੇ ਸਾਂਭ ਸੰਭਾਲ ਦੇ ਲਈ ਵੀ ਬਹੁਤ ਜਾਗਰੂਕ ਹੁੰਦੇ ਹਾਂ ਵੀ ਪੇਰੈਂਟਸ ਜਿਹੜੇ ਆ ਉਹ ਸਾਡੇ ਬੱਚਿਆਂ ਨੂੰ ਸੰਭਾਲਦੇ ਆ ਤਾਂ ਕਿ ਅਸੀਂ ਕੰਮ ਕਰ ਸਕੀਏ ਹਨਾ। ਔਰ ਜੇ ਪੇਰੈਂਟਸ ਬੱਚਿਆਂ ਨੂੰ ਸੰਭਾਲਦੇ ਆ ਤੇ ਇਹਦਾ ਜਿਹੜਾ ਅਰਥ ਉਹ ਇਹ ਵੀ ਨਹੀਂ ਹੈਗਾ ਕਿ ਪੇਰੈਂਟਸ ਜਿਹੜੇ ਉਹ ਸਿਰਫ ਤੇ ਸਿਰਫ ਬੱਚਿਆਂ ਨੂੰ ਹੀ ਸੰਭਾਲਣ, ਉਹਦੇ ਬਦਲੇ ਸਾਨੂੰ ਉਹਨਾਂ ਦੀਆਂ ਜ਼ਰੂਰਤਾਂ ਦਾ ਜਿਹੜਾ ਧਿਆਨ ਆ ਉਹ ਵੀ ਜ਼ਰੂਰ ਰੱਖਣਾ ਪੈਣਾ ਕਿ ਉਹ ਅਸਲ ਦੇ ਵਿੱਚ ਕਿਸ ਚੀਜ਼ ਦੇ ਵਿੱਚ ਆਪਣੀ ਖੁਸ਼ੀ ਮਹਿਸੂਸ ਕਰਦੇ ਆ। ਦੇਖੋ ਬੱਚਿਆਂ ਨੂੰ, ਬੱਚਿਆਂ ਦੇ ਨਾਲ ਇੱਕ ਬੌਂਡਿੰਗ ਜਿਹੜੀ ਆ, ਬੱਚਿਆਂ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਤਾਂ ਉਹਨਾਂ ਦਾ ਹੈ ਹੀ ਆ, ਅਟੁੱਟ ਆ ਹਨਾ, ਪਰ ਇੱਕ ਉਹਨਾਂ ਦੇ ਆਪਣੇ ਲਈ ਜਿਹੜਾ ਸਮਾਂ ਆ ਉਹ ਵੀ ਕਿਤੇ ਨਾ ਕਿਤੇ ਉਹ ਜ਼ਰੂਰ ਚਾਹੁੰਦੇ ਹੁੰਦੇ ਆ। ਸੋ ਇਸ ਕਰਕੇ ਇੱਕ ਉਹ ਸਮਾਂ ਜਿਹੜਾ ਆ ਉਹਨਾਂ ਦਾ ਨਿਰਧਾਰਿਤ ਕਰਨਾ ਵੀ ਬਹੁਤ ਜ਼ਰੂਰੀ ਆ ਕਿ ਉਹ ਬੱਚਿਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਆਪਣੇ ਲਈ ਜਿਹੜਾ ਸਮਾਂ ਆ ਉਹ ਕਦੋਂ ਕੱਢਣ, ਉਹ ਆਪਣੇ ਆਉਣ ਜਾਣ ਦੇ ਲਈ ਕਿਸ ਚੀਜ਼ ਨੂੰ ਜ਼ਰੀਆ ਬਣਾਉਣ, ਉਹਨਾਂ ਦੀਆਂ ਉਹਨਾਂ ਸਹੂਲਤਾਂ ਦਾ ਧਿਆਨ ਜਿਹੜਾ ਆ ਉਹ ਕੌਣ ਰੱਖੇ, ਉਹ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਦੀ ਰੂਟੀਨ ਦੇ ਵਿੱਚ ਸ਼ਾਮਲ ਕਰਨ ਦੇ ਲਈ ਅਸੀਂ ਕੀ ਜਿਹੜੀਆਂ ਪਲੈਨਿੰਗਸ ਆ ਉਹ ਕਰ ਸਕਦੇ ਹਾਂ। ਇਹਦੇ ਬਾਬਤ ਮੈਨੂੰ ਲੱਗਦਾ ਕਿ ਜ਼ਰੂਰ ਕੁਛ ਨਾ ਕੁਛ ਸੋਚਣ ਦੀ ਜ਼ਰੂਰਤ ਹੈ। ਤੁਹਾਡੇ ਵਿਚਾਰ ਦੋਸਤੋ ਜ਼ਰੂਰ ਜਾਣਨੇ ਚਾਹਾਂਗੇ। ਸੁਖਪ੍ਰੀਤ ਸਾਡੇ ਨਾਲ ਐਡੀਲੇਡ ਤੋਂ ਜੁੜੇ ਨੇ, ਉਹਨਾਂ ਦਾ ਬੁੱਧਵਾਰ ਨੂੰ ਲਹਿਰਾਂ ਪ੍ਰੋਗਰਾਮ ਤੁਸੀਂ ਹਰ ਹਫਤੇ ਸੁਣਦੇ ਹੋ ਤੇ ਉਹਨਾਂ ਨੇ ਵੀ ਸਾਂਝ ਪਾਈ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ। ਕਹਿੰਦੇ ਬਹੁਤ ਵਧੀਆ ਵਿਸ਼ੇ ਤੇ ਵਿਚਾਰ ਚਰਚਾ ਹੋ ਰਹੀ ਹੈ ਜੀ, ਸਾਨੂੰ ਜ਼ਰੂਰ ਇਸ ਵਿਸ਼ੇ ਤੇ ਸੋਚਣਾ ਬਣਦਾ, ਬੱਚੇ ਤੇ ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਨੇ। ਬਿਲਕੁਲ ਜੀ, ਸਾਡੀ ਜ਼ਿੰਦਗੀ ਦਾ ਸਰਮਾਇਆ ਨੇ ਔਰ ਉਹਨਾਂ ਦੇ ਬਹੁਤ ਕੀਮਤੀ ਤਜ਼ਰਬੇ ਹੁੰਦੇ ਆ ਹਨਾ, ਜਿਨ੍ਹਾਂ ਤਜ਼ਰਬਿਆਂ ਨੂੰ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਢਾਲਣ ਤੋਂ ਅਸਮਰੱਥ ਹੁੰਦੇ ਹਾਂ ਕਿਉਂਕਿ ਅਸੀਂ ਕਈ ਵਾਰ ਉਹਨਾਂ ਤੋਂ ਉਹ ਤਜ਼ਰਬੇ ਜਿਹੜੇ ਹਾਸਲ ਹੀ ਨਹੀਂ ਕਰ ਪਾਉਂਦੇ ਹਨਾ। ਸੋ ਇਸ ਵਿਸ਼ੇ ਦੇ ਉੱਤੇ ਚਿੰਤਾ ਕਰਨ ਦਾ ਜਿਹੜਾ ਕਾਰਨ ਆ ਉਹ ਵੀ ਇਹੀ ਆ ਸੁਖਪ੍ਰੀਤ ਜੀ ਕਿ ਅੱਜ ਦੇ ਦੌਰ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਵੀ ਕਦਰਾਂ ਕੀਮਤਾਂ ਬਦਲ ਰਹੀਆਂ ਆ, ਤੇਜ਼ ਰਫਤਾਰ ਦੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਅਸੀਂ ਖੁਦਗਰਜ਼ ਹੋ ਗਏ ਹਾਂ ਬਹੁਤ ਥਾਵਾਂ ਦੇ ਉੱਤੇ। ਈਵਨ ਜਿਹੜੇ ਕਈ ਵਾਰ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਹਨਾ ਸਾਰੀ ਉਮਰ ਨੌਕਰੀ ਕੀਤੀ ਹੈ ਹਨਾ ਔਰ ਇੰਡੀਪੈਂਡੈਂਟ ਲਾਈਫ ਜਿਹੜੀ ਆ ਉਹ ਜੀਵੀ ਆ ਹਨਾ, ਪਰ ਇੱਥੇ ਆ ਕੇ ਕਈ ਵਾਰ ਉਹ ਸੋਚਦੇ ਆ ਕਿ ਅਸੀਂ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ। ਸੋ ਮੈਨੂੰ ਲੱਗਦਾ ਦੋਸਤੋ ਇੱਕ ਤਾਂ ਉਹਨਾਂ ਦਾ ਜਿਹੜਾ ਸਮਾਂ ਆ ਉਹ ਜ਼ਰੂਰ ਨਿਰਧਾਰਿਤ ਹੋਵੇ, ਉਹਨਾਂ ਦਾ ਸੈਰ ਕਰਨ ਦਾ ਸਮਾਂ, ਉਹਨਾਂ ਦਾ ਆਪਣੇ ਦੋਸਤਾਂ ਦੀ ਜੁੰਡਲੀ ਦੇ ਵਿੱਚ ਬੈਠਣ ਦਾ ਸਮਾਂ, ਤਾਂ ਕਿ ਉਹ ਉੱਥੇ ਖੁੱਲ੍ਹੇ ਦਿਲ ਦੇ ਨਾਲ ਆਪਣੇ ਜਿਹੜੇ ਵਿਚਾਰ ਆ, ਆਪਣੇ ਜਿਹੜੇ ਜਜ਼ਬਾਤ ਆ ਉਹ ਇੱਕ ਦੂਜੇ ਦੇ ਨਾਲ ਸਾਂਝੇ ਕਰ ਸਕਣ। ਫਿਰ ਹਫ਼ਤੇ ਦੇ ਵਿੱਚ ਇੱਕ ਅੱਧੀ ਵਾਰ ਉਹਨਾਂ ਨੂੰ ਮੈਨੂੰ ਲੱਗਦਾ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਲੈ ਕੇ ਜਾਣਾ ਚਾਹੀਦਾ ਹਨਾ, ਕਿਤੇ ਘੁਮਾਉਣ ਦੇ ਲਈ ਲੈ ਕੇ ਜਾਓ, ਤਾਂ ਕਿ ਉਹਨਾਂ ਨੂੰ ਕਦੇ ਇਹ ਮਹਿਸੂਸ ਨਾ ਹੋਵੇ ਕਿ ਉਹ ਸਿਰਫ ਤੇ ਸਿਰਫ ਆਪਣੇ ਬੱਚਿਆਂ ਦੀ ਡਿਊਟੀ ਕਰਨ ਦੇ ਲਈ ਹੀ ਇੱਥੇ ਪਹੁੰਚੇ ਹੋਏ ਆ ਹਨਾ। ਸੋ ਉਹਨਾਂ ਦੇ ਲਈ ਕੋਈ ਇਹੋ ਜਿਹਾ ਵੀ ਦਿਨ ਪਲਾਨ ਕਰਨਾ ਚਾਹੀਦਾ, ਔਰ ਜੇਕਰ ਸਾਡੇ ਕੋਲ ਸਮਾਂ ਨਹੀਂ ਆ ਤਾਂ ਉਹਨਾਂ ਦੇ ਲਈ ਜਿਵੇਂ ਅੱਜ ਕੱਲ ਮੈਂ ਦੇਖਦੀ ਹਾਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਸੀਨੀਅਰ ਸਿਟੀਜ਼ਨ ਦੇ ਲਈ ਬਹੁਤ ਸਾਰੀਆਂ ਹੈਲਪ ਲਾਈਨ ਦੇ ਨਾਲ ਮਦਦ ਕਰਦੀਆਂ ਆ ਤੇ ਬਹੁਤ ਸਾਰੇ ਜਿਹੜੇ ਟੂਰਸ ਆ ਉਹ ਵੀ ਆਯੋਜਿਤ ਕੀਤੇ ਜਾਂਦੇ ਆ ਜੇਕਰ ਹਫ਼ਤੇ ਬਾਅਦ ਨਹੀਂ ਤਾਂ ਮਹੀਨੇ ਬਾਅਦ ਇੱਕ ਟੂਰ ਜਿਹੜਾ ਆ ਉਹ ਕਈ ਸੰਸਥਾਵਾਂ ਜਿਹੜੀਆਂ ਆਯੋਜਿਤ ਕਰਦੀਆਂ ਆ ਔਰ ਕਈ ਟੂਰ ਜਿਹੜੇ ਆ ਉਹ ਫ੍ਰੀ ਵੀ ਹੁੰਦੇ ਆ ਹਨਾ ਤੇ ਉਹਨਾਂ ਫ੍ਰੀ ਟੂਰਸ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਉਹਨਾਂ ਦੀ ਬੁਕਿੰਗ ਜਿਹੜੀ ਕਰਾ ਕੇ ਉਹਨਾਂ ਨੂੰ ਥੋੜਾ ਜਿਹਾ ਵੱਖਰਾ ਜਿਹਾ ਜਿਹੜਾ ਮਾਹੌਲ ਆ ਵਾਤਾਵਰਣ ਆ ਉਹ ਦੇ ਸਕਦੇ ਆ ਤਾਂ ਕਿ ਉਹ ਸਾਰੇ ਹਫ਼ਤੇ ਦਾ ਸਾਰੇ ਮਹੀਨੇ ਦੀ ਜਿਹੜੀ ਬੋਰੀਅਤ ਆ ਉਹ ਉਸ ਨੂੰ ਉੱਥੇ ਜਾ ਕੇ ਉਤਾਰ ਸਕਣ ਹਨਾ ਤੇ ਇੱਕ ਇਹੋ ਜਿਹੀ ਪਲੈਨਿੰਗ ਆ ਇਹ ਵੀ ਜ਼ਰੂਰ ਹੋਣੀ ਚਾਹੀਦੀ ਆ ਬਾਕੀ ਉਹਨਾਂ ਦੀਆਂ ਜਿਹੜੀਆਂ ਸਹੂਲਤਾਂ ਬਾਰੇ ਸਾਨੂੰ ਸਮੇਂ ਸਮੇਂ ਤੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਿਵੇਂ ਛੋਟੀ ਜਿਹੀ ਇੱਕ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀਗੀ ਇੱਕ ਛੋਟੀ ਜਿਹੀ ਕਹਾਣੀ ਇਹਨੂੰ ਸਮਝ ਲਓ 60+ ਹਨਾ ਕਿ ਉਹਨਾਂ ਦੀ ਸਮੇਂ ਸਮੇਂ ਦੇ ਉੱਤੇ ਖਬਰ ਲੈਣੀ ਹਰ ਰੋਜ਼ ਭਾਵੇਂ 5 ਮਿੰਟ ਹੀ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਹਾਲ ਚਾਲ ਪੁੱਛੀਏ ਹਨਾ ਉਹਨਾਂ ਦੀ ਸਿਹਤ ਦੇ ਬਾਰੇ ਪੁੱਛੀਏ ਤਾਂ ਕਿ ਥੋੜਾ ਬਹੁਤਾ ਅਸੀਂ ਇਸ ਚੀਜ਼ ਦੇ ਲਈ ਜਾਗਰੂਕ ਰਹੀਏ ਕਿ ਉਹ ਕਿਸ ਤਰ੍ਹਾਂ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ ਕਿਸ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਦੀਆਂ ਇਸ ਵੇਲੇ ਸਾਨੂੰ ਦਿਖ ਰਹੀਆਂ ਨੇ ਸੋ ਉਹਨਾਂ ਦੀਆਂ ਲੋੜਾਂ ਦਾ ਛੋਟੀਆਂ ਛੋਟੀਆਂ ਲੋੜਾਂ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਰੱਖੀਏ ਸੋ ਦੋਸਤੋ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਫਿਲਹਾਲ ਇੱਕ ਗੀਤ ਇਸੇ ਤਰ੍ਹਾਂ ਦੀ ਗੱਲਬਾਤ ਨਾਲ ਸੰਬੰਧਿਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਆਉਂਦੇ ਹਾਂ ਵਾਪਸ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ
ਚਿਹਰੇ ਉੱਤੇ ਬੇਬੇ ਕਰਕੇ ਹੁੰਦਾ ਰੱਬ ਦਾ ਦੀਦਾਰੇ ਨਾ ਚੋ ਤੋੜੀਏ ਨਾ ਦੇ ਹਰ ਖੁਸ਼ੀ ਪਾਵਾਂ ਚੋਲੀਏ ਨਾ ਦੇ ਰੱਬਾ ਇਹਨੇ ਜੋਗਾ ਮੈਨੂੰ ਕਰ ਦੇ ਬਾਪੂ ਕਰਕੇ ਆਵਾਂ ਜਾ ਮਾਣਦਾ ਖੁਸ਼ੀ ਤੇਰੇ ਉੱਤੇ ਬੇਬੇ ਕਰਕੇ ਬਾਪੂ ਕਰਕੇ ਆਵਾਂ ਜਾ ਮਾਣਦਾ ਖੁਸ਼ੀ ਤੇਰੇ ਉੱਤੇ ਬੇਬੇ ਕਰਕੇ
ਜੀ ਦੋਸਤੋ ਗੀਤ ਤੁਸੀਂ ਸੁਣਿਆ ਤੇ ਮੈਨੂੰ ਲੱਗਦਾ ਕਿ ਜ਼ਰੂਰ ਪਸੰਦ ਆਇਆ ਹੋਣਾ ਤੇ ਗੱਲਬਾਤ ਜਿਹੜੀ ਆ ਆਪਾਂ ਕਰ ਰਹੇ ਹਾਂ ਜਿਵੇਂ ਪੇਰੈਂਟਸ ਦੇ ਸਮੇਂ ਨੂੰ ਬਿਹਤਰ ਬਣਾਉਣ ਦੇ ਲਈ ਯਾਨੀ ਕਿ ਜਿਹੜਾ ਜ਼ਿੰਮੇਵਾਰੀਆਂ ਤੋਂ ਬਾਅਦ ਵਾਲਾ ਜਿਹੜਾ ਸਮਾਂ ਉਹਨਾਂ ਦਾ ਜ਼ਿੰਦਗੀ ਦਾ ਉਸ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਕਿਉਂਕਿ ਆਮ ਸਾਡੇ ਭਾਈਚਾਰੇ ਦੇ ਵਿੱਚ ਦੇਖਣ ਦੇ ਵਿੱਚ ਇਹੀ ਆਉਂਦਾ ਸੀਗਾ ਪੁਰਾਣੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਨਾ ਤੇ ਪਹਿਲਾਂ 30-40 ਸਾਲ ਹੋ ਗਏ ਜਦੋਂ ਦੀ ਗੱਲ ਮੈਂ ਕਰਨ ਲੱਗੀ ਹਾਂ ਵੀ 19ਵੀਂ ਸਦੀ ਤੱਕ ਜੇ ਗੱਲ ਕਰੀਏ ਵੀ ਕੋਈ ਬੰਦਾ ਸੋਚ ਨਹੀਂ ਸੀ ਸਕਦਾ ਵੀ ਇੱਕ ਦਿਨ ਬਜ਼ੁਰਗ ਜਿਹੜੇ ਆ ਉਹ ਵੀ ਸਾਨੂੰ ਭਾਰ ਲੱਗਣ ਲੱਗ ਜਾਣੇ ਆ ਕਿਉਂਕਿ ਉਦੋਂ ਜਿਹੜਾ ਸਿਸਟਮ ਸੀਗਾ ਬਿਲਕੁਲ ਡਿਫਰੈਂਟ ਸੀਗਾ ਪਰਿਵਾਰਕ ਢਾਂਚਾ ਹੀ ਜਿਹੜਾ ਸੀਗਾ ਉਹ ਹੋਰ ਤਰ੍ਹਾਂ ਦਾ ਹੁੰਦਾ ਸੀਗਾ ਹਨਾ ਹਰ ਬੰਦਾ ਜਿਹੜਾ ਆ ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਕਿ ਉਸਨੇ ਬੁੱਢਾ ਹੋਣਾ ਹੀ ਆ ਤੇ ਜਿੰਨੀ ਦੇਰ ਤੱਕ ਉਹ ਕੰਮ ਕਰ ਸਕਦਾ ਸੀ ਉਹ ਉਦੋਂ ਕਰਦਾ ਰਹਿੰਦਾ ਸੀਗਾ ਤੇ ਬਾਅਦ ਚ ਕੀ ਹੁੰਦਾ ਸੀ ਕਿ ਜਦੋਂ ਥੋੜੀ ਬਹੁਤੀ ਸਿਹਤ ਜਵਾਬ ਦੇਣ ਲੱਗ ਜਾਂਦੀ ਸੀ ਤੇ ਉਹਦਾ ਮੰਜਾ ਚੁੱਕ ਕੇ ਬਾਹਰਲੇ ਦਰਵਾਜ਼ੇ ਕੋਲ ਰੱਖ ਦਿੱਤਾ ਜਾਂਦਾ ਸੀਗਾ ਤੇ ਉੱਥੇ ਪਿਆਈ ਜਿਹੜਾ ਬੰਦਾ ਸੀਗਾ ਉਹ ਖੰਘਦਾ ਰਹਿੰਦਾ ਸੀਗਾ ਜਾਂ ਉੱਥੇ ਮੰਜੇ ਤੇ ਲੇਟ ਜਾਂਦਾ ਸੀਗਾ ਪੋਤੇ ਪੋਤੀਆਂ ਉਹਨਾਂ ਨੂੰ ਚਾਹ ਪਾਣੀ ਪਹੁੰਚਾਉਂਦੇ ਰਹਿੰਦੇ ਸੀਗੇ ਥਾਲੀ ਪਹੁੰਚ ਜਾਂਦੀ ਸੀ ਖਾਣੇ ਦੀ ਹਨਾ ਤੇ ਉਸ ਤੋਂ ਬਾਅਦ ਆਪਣੇ ਆਖਰੀ ਸਮੇਂ ਚ ਫਿਰ ਉਹ ਜਿੱਦਾਂ ਇੱਥੋਂ ਰੁਖਸਤ ਹੋ ਜਾਂਦਾ ਸੀ ਜਹਾਨ ਤੋਂ ਤੇ ਇੱਕ ਸੁਭਾਵਿਕ ਜਿਹੀ ਰੁਟੀਨ ਸੀਗੀ ਏਦਾਂ ਨੀ ਸੀ ਹੁੰਦਾ ਵੀ ਕੋਈ ਏਦਾਂ ਸੋਚਦਾ ਵੀ ਨੀ ਸੀਗਾ ਕਿ ਬਜ਼ੁਰਗਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਦੀ ਸੇਵਾ ਨਹੀਂ ਹੋ ਰਹੀ ਹੈ ਨਾ ਪਰ ਜਿੱਦਾਂ ਜਿੱਦਾਂ ਹੁਣ ਆਪਾਂ ਜੀਵਨ ਸ਼ੈਲੀ ਦੇ ਵਿੱਚ ਆਇਆ ਬਦਲਾਅ ਦੇਖਦੇ ਹਾਂ ਤਾਂ ਹਰ ਕੰਮ ਨੂੰ ਹੁਣ ਅਸੀਂ ਲਾਭ ਹਾਨੀ ਦੀ ਤੱਕੜੀ ਦੇ ਵਿੱਚ ਰੱਖ ਕੇ ਤੋਲਣ ਲੱਗ ਪਏ ਹਾਂ ਹਰ ਚੀਜ਼ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਫਾਇਦਾ ਕਿੱਥੋਂ ਹੋ ਰਿਹਾ ਹਨਾ ਇਵਨ ਰਿਸ਼ਤਿਆਂ ਦੇ ਵਿੱਚ ਵੀ ਇਹੋ ਜਿਹੀ ਜਿਹੜੀ ਚੀਜ਼ ਆ ਉਹ ਭਾਰੂ ਹੋ ਗਈ ਆ ਜਿਹੜਾ ਰਿਸ਼ਤਾ ਸਾਨੂੰ ਲੱਗਦਾ ਕਿ ਲਾਭਦਾਇਕ ਆ ਉਹਨੂੰ ਅਸੀਂ ਨਿਭਾ ਲੈਂਦੇ ਹਾਂ ਤੇ ਬਾਕੀਆਂ ਨੂੰ ਤਿਆਗ ਦਿੰਦੇ ਹਾਂ ਹੁਣ ਜਿਵੇਂ ਗੱਲ ਮੈਂ ਥੋੜੀ ਜਿਹੀ ਸਤਿਕਾਰ ਵਾਲੇ ਪਾਸੇ ਵੀ ਕਰਨ ਲੱਗੀ ਹਾਂ ਕਿ ਜੇਕਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਪੇਰੈਂਟਸ ਦੀ ਜਿਹੜੀ ਰੁਟੀਨ ਆ ਉਹਨੂੰ ਸੈੱਟ ਇਸ ਤਰ੍ਹਾਂ ਕਰੀਏ ਵੀ ਉਹਨਾਂ ਨੂੰ ਆਪਣੇ ਆਪ ਨੂੰ ਵੀ ਖੁਸ਼ੀ ਮਹਿਸੂਸ ਹੋਵੇ ਸਕੂਨ ਮਹਿਸੂਸ ਹੋਵੇ ਉਹੋ ਜਿਹੀ ਜ਼ਿੰਦਗੀ ਚਾਹੁੰਦੇ ਹਾਂ ਤਾਂ ਉਹਦੇ ਚ ਅਸੀਂ ਉਹਨਾਂ ਦੇ ਲਈ ਸਮਾਂ ਜਿਹੜਾ ਉਹਨਾਂ ਦਾ ਆਪਣੇ ਲਈ ਉਹਨਾਂ ਦਾ ਜਿਹੜਾ ਸਮਾਂ ਆ ਉਹ ਅਸੀਂ ਨਿਰਧਾਰਿਤ ਕਰੀਏ ਹਨਾ ਤੇ ਵੀ ਉਹ ਆਪਣੇ ਲਈ ਸਮਾਂ ਕੱਢ ਪਾਉਣ ਤੇ ਦੂਜੇ ਪਾਸੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਹਫ਼ਤੇ ਚ ਜਾਂ ਮਹੀਨੇ ਦੇ ਵਿੱਚ ਇੱਕ ਵਾਰ ਉਹਨਾਂ ਦੀ ਆਊਟਿੰਗ ਜਿਹੜੀ ਆ ਉਹ ਵੀ ਹੋਣੀ ਜ਼ਰੂਰੀ ਆ ਅਸੀਂ ਉਹ ਚਾਹੇ ਵੱਖ ਵੱਖ ਸੰਸਥਾਵਾਂ ਦੇ ਨਾਲ ਕਰਵਾਈਏ ਤਾਂ ਕਿ ਉਹਨਾਂ ਨੂੰ ਉਹਦੇ ਵਿੱਚ ਵੀ ਸਾਡੀ ਜਿਹੜੀ ਦਖਲ ਅੰਦਾਜ਼ੀ ਆ ਉਹ ਮਹਿਸੂਸ ਨਾ ਹੋਵੇ ਹਨਾ ਉਹ ਇੰਡੀਪੈਂਡੈਂਟਲੀ ਆਪਣੀਆਂ ਘੁੰਮਣ ਵਾਲੀਆਂ ਥਾਵਾਂ ਤੇ ਘੁੰਮ ਕੇ ਆਉਣ ਔਰ ਫਿਰ ਉਹ ਜਿਹੜੀ ਬੋਰੀਅਤ ਆ ਉਸ ਤੋਂ ਛੁਟਕਾਰਾ ਪਾਉਣ ਹਨਾ ਪਰ ਦੂਜੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਰਿਸਪੈਕਟ ਜਿਹੜੀ ਆ ਉਹ ਵੀ ਜ਼ਰੂਰ ਬਣਦੀ ਆ ਜੇ ਅੱਜ ਦਾ ਜਿਹੜਾ ਇੱਕ ਛੋਟਾ ਜਿਹਾ ਬੱਚਾ ਹੈ ਨਾ ਉਹ ਵੀ ਮਹਿਸੂਸ ਕਰਦਾ ਜੇ ਤੁਸੀਂ ਉਹਨੂੰ ਥੋੜਾ ਜਿਹਾ ਗੁੱਸੇ ਦੇ ਵਿੱਚ ਝਟਕਾ ਮਾਰਦੇ ਹੋ ਤਾਂ ਉਹਨੂੰ ਲੱਗਦਾ ਕਿ ਮੇਰੀ ਜਿਹੜੀ ਰਿਸਪੈਕਟ ਨੂੰ ਕੋਈ ਨਾ ਕੋਈ ਠੇਸ ਪਹੁੰਚੀ ਹੈ ਹਨਾ ਪਰ ਇਸੇ ਤਰ੍ਹਾਂ ਜਿਹੜੀ ਰਿਸਪੈਕਟ ਆ ਉਹ ਅਸੀਂ ਬਜ਼ੁਰਗਾਂ ਦੀ ਆਪਣੇ ਭਾਈਚਾਰੇ ਦੇ ਵਿੱਚ ਸ਼ੁਰੂ ਤੋਂ ਕਰਦੇ ਆਏ ਹਾਂ ਪਰ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਜੀਵਨ ਸ਼ੈਲੀ ਲਾਈਫ ਸਟਾਈਲ ਜਿਹੜਾ ਆ ਉਹ ਬਦਲ ਗਿਆ ਆ ਹਨਾ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਆਈਆਂ ਆ ਸੋ ਇਹਦੇ ਲਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਾਡੇ ਪੇਰੈਂਟਸ ਆ ਉਹਨਾਂ ਨੂੰ ਵੀ ਥੋੜਾ ਜਿਹਾ ਆਪਣਾ ਜਿਹੜਾ ਸੁਭਾਅ ਆ ਜਾਂ ਆਪਣਾ ਵਿਵਹਾਰ ਆ ਹਨਾ ਉਹਦੇ ਚ ਥੋੜਾ ਜਿਹਾ ਬਦਲਾਅ ਲਿਆਉਣਾ ਪੈਂਦਾ ਆ ਕਿਉਂਕਿ ਆਪਣੀ ਰਿਸਪੈਕਟ ਬਣਾਈ ਰੱਖਣ ਦੇ ਲਈ ਇਹ ਵੀ ਬਹੁਤ ਜ਼ਰੂਰੀ ਆ ਜੇ ਤਾਂ ਆਪਾਂ ਦੇਖਦੇ ਹਾਂ ਵੀ ਪਰਿਵਾਰ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਹੱਥ ਵਟਾਉਣ ਦੇ ਵਿੱਚ ਮਜ਼ਾ ਆ ਰਿਹਾ ਆ ਉਹ ਉਸ ਚੀਜ਼ ਚ ਖੁਸ਼ੀ ਮਹਿਸੂਸ ਕਰ ਰਹੇ ਆ ਫਿਰ ਤਾਂ ਉਹਦੇ ਵਰਗੀ ਕੋਈ ਗੱਲ ਹੀ ਨਹੀਂ ਆ ਪਰ ਜੇਕਰ ਉਹ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਐਂ ਲੱਗਦਾ ਆ ਕਿ ਹੁਣ ਅਸੀਂ ਇੱਥੇ ਆ ਕੇ ਸਿਰਫ ਇਹੀ ਕੁਛ ਕਰਨ ਜੋਗੇ ਰਹਿ ਗਏ ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਮਤਲਬ ਆਪਣੀ ਰਿਸਪੈਕਟ ਆ ਕਿਤੇ ਨਾ ਕਿਤੇ ਗੁਆ ਲੈਂਦੇ ਆ। ਸੋ ਛੋਟੇ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਲੋੜਾਂ ਦੇ ਵਿੱਚ ਆਪਣਾ ਜਿਹੜਾ ਹੱਥ ਆ ਉਹ ਜੇਕਰ ਵਟਾ ਸਕਦੇ ਆ ਤਾਂ ਉਹਨਾਂ ਨੂੰ ਜ਼ਰੂਰ ਵਟਾਉਣਾ ਚਾਹੀਦਾ ਆ। ਇਵਨ ਜੇ ਸਕੂਲ ਚੱਲੇ ਬੱਚੇ ਜਾਂ ਪੋਤੇ ਪੋਤੀਆਂ ਦੋਤੇ ਦੋਤੀਆਂ ਉਹਨਾਂ ਨੂੰ ਜੇ ਉਹ ਤਿਆਰ ਕਰਨ ਚ ਥੋੜੀ ਬਹੁਤੀ ਮਦਦ ਕਰ ਸਕਦੇ ਆ, ਤਿਆਰ ਕਰ ਦੇਣ, ਹਨਾ। ਜਾਂ ਫਿਰ ਜਿਵੇਂ ਅਸੀਂ ਗੱਲ ਕਰਦੇ ਵੀ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਐਜੂਕੇਟਡ ਨੇ, ਚੰਗੀਆਂ ਪੋਸਟਾਂ ਤੋਂ ਰਿਟਾਇਰ ਹੋ ਕੇ ਆਏ ਨੇ ਔਰ ਉਹ ਇੰਗਲਿਸ਼ ਵੀ ਚੰਗੀ ਤਰ੍ਹਾਂ ਜਾਣਦੇ ਆ ਨਾ, ਜੇਕਰ ਉਹ ਇੰਗਲਿਸ਼ ਜਾਣਦੇ ਆ, ਡਰਾਈਵਿੰਗ ਜਾਣਦੇ ਆ, ਤਾਂ ਮੈਨੂੰ ਲੱਗਦਾ ਸਗੋਂ ਉਹ ਗਰੋਸਰੀ ਦੇ ਲਈ ਜੇ ਜਾ ਸਕਦੇ ਆ, ਉਹ ਗਰੋਸਰੀ ਲੈ ਕੇ ਆਉਂਦੇ ਆ, ਤਾਂ ਇੱਕ ਤਾਂ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਵੀ ਬੜਾ ਮਤਲਬ ਕੋਨਫੀਡੈਂਸ ਜਿਹੜਾ ਆ ਉਹ ਵੱਧਦਾ ਆ ਵੀ ਉਹ ਇੱਥੇ ਪਬਲਿਕ ਸਪੀਕਿੰਗ ਦੇ ਵਿੱਚ ਥੋੜਾ ਜਿਹਾ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਪਾਉਂਦੇ ਆ, ਹਨਾ। ਤੇ ਇੱਕ ਉਹਨਾਂ ਨੂੰ ਇਹ ਵੀ ਸਕੂਨ ਮਿਲਦਾ ਆ ਵੀ ਦੇਖੋ ਅਸੀਂ ਹਨਾ ਵੀ ਸਿਰਫ ਘਰ ਜੋਗੇ ਨਹੀਂ ਆ, ਅਸੀਂ ਬਾਹਰਲੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਵੀ ਨਿਭਾ ਸਕਦੇ ਆ, ਹਨਾ। ਤੇ ਇੱਕ ਤਾਂ ਮਤਲਬ ਤੁਸੀਂ ਜ਼ਰੂਰਤ ਵੀ ਪੂਰੀ ਕਰ ਰਹੇ ਹੁੰਦੇ ਆ, ਇੱਕ ਤੁਸੀਂ ਆਪਣੇ ਜਿਹੜੇ ਮਨ ਦੀ ਜਿਹੜੀ ਜ਼ਰੂਰਤ ਹੈ, ਮਨ ਦੀ ਜਿਹੜੀ ਲੋੜ ਆ, ਉਹਨੂੰ ਵੀ ਕਿਤੇ ਨਾ ਕਿਤੇ ਤੁਸੀਂ ਸਕੂਨ ਦੇ ਰਹੇ ਹੁੰਦੇ ਆ, ਹਨਾ। ਤੇ ਇਹਦੇ ਨਾਲ ਕੀ ਹੁੰਦਾ ਕਿ ਰਿਸਪੈਕਟ ਜਿਹੜੀ ਆ ਉਹ ਵੱਧਦੀ ਆ, ਸਤਿਕਾਰ ਜਿਹੜਾ ਆ ਉਹ ਵੱਧਦਾ ਆ, ਤੇ ਜਿਹੜਾ ਪਰਿਵਾਰ ਆ, ਬੱਚੇ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਖੁਸ਼ੀ ਮਹਿਸੂਸ ਕਰਦੇ ਆ, ਹਨਾ। ਬਾਕੀ ਇਹ ਚੀਜ਼ ਜ਼ਰੂਰ ਧਿਆਨ ਚ ਰੱਖਣੀ ਚਾਹੀਦੀ ਆ ਕਿ ਇੱਕ ਜਿਹੜੀ ਆਪਣੀ ਭਾਈਚਾਰੇ ਦੇ ਵਿੱਚ ਚੌਧਰ ਵਾਲਾ ਕੰਸੈਪਟ ਆ, ਵੀ ਜਿਵੇਂ ਅਸੀਂ ਦੇਖਦੇ ਆਏ ਆ ਵੀ ਇੰਡੀਆ ਦੇ ਵਿੱਚ ਸਾਨੂੰ ਲੱਗਦਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ, ਹਨਾ, ਜਿਹਨੂੰ ਪੁੱਤਰ ਨੂੰ ਚਲਾਉਣਾ ਆ ਤੇ ਸਾਡੀ ਮਰਜ਼ੀ ਦੇ ਨਾਲ ਹੀ ਉਹ ਆਪਣਾ ਸਾਰਾ ਕੁਝ ਕਰਨਗੇ। ਇਹ ਚੀਜ਼ਾਂ ਜਿਹੜੀਆਂ ਆ ਇਹਦੇ ਵਿੱਚ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਲਿਆਉਣੀ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ, ਕਿਉਂਕਿ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਸਾਨੂੰ ਕਿ ਜਿਹੜੀ ਇਹ ਚੌਧਰ ਆ ਉਹ ਬਿਲਕੁਲ ਸਾਨੂੰ ਆਪਣੇ ਸੁਭਾਅ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਆ, ਸਗੋਂ ਕਿ ਤੁਹਾਨੂੰ ਥੋੜੀ ਜਿਹੀ ਮਦਦਗਾਰ ਜਿਹੜੇ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਵਿਚਰਨਾ ਚਾਹੀਦਾ ਆ। ਜੇ ਤੁਹਾਡੇ ਆਪਣੇ ਦੋਸਤ ਆਉਂਦੇ ਆ ਉਹਨਾਂ ਦੇ ਵਿੱਚ ਬੈਠਣ ਦੀ ਜਿਹੜੀ ਤੁਹਾਡੀ ਜਾਂ ਉਹਨਾਂ ਦੇ ਨਾਲ ਗੱਲਾਂ ਮਾਰਨ ਦੀ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਤਾਨਾ ਮੇਣਾ ਜਿਹੜਾ ਆ ਉਹ ਨਾ ਹੋਵੇ ਜਿਸ ਨਾਲ ਤੁਹਾਡੇ ਨੂੰਹ ਜਾਂ ਪੁੱਤਰ ਨੂੰ ਠੇਸ ਪਹੁੰਚੇ, ਧੀ ਜਾਂ ਜਵਾਈ ਨੂੰ ਠੇਸ ਪਹੁੰਚੇ, ਹਨਾ। ਔਰ ਬਹੁਤ ਵਾਰ ਕਈ ਇਹੋ ਜਿਹੀਆਂ ਚੀਜ਼ਾਂ ਵੀ ਦੇਖਣ ਦੇ ਵਿੱਚ ਆਉਂਦੀਆਂ ਆ ਕਿ ਜਦੋਂ ਇਕੱਠੇ ਪੇਰੈਂਟਸ ਬੈਠਦੇ ਆ ਤੇ ਉਹ ਇੱਕ ਦੂਸਰੇ ਨਾਲ ਗੱਲਾਂ ਦੇ ਵਿੱਚੋਂ ਹੀ ਆਪਣੇ ਬੱਚਿਆਂ ਨੂੰ ਕੁਛ ਨਾ ਕੁਛ ਸੁਣਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਜੇਕਰ ਤੁਸੀਂ ਸਿੱਧੇ ਬੱਚਿਆਂ ਦੇ ਨਾਲ ਡਿਸਕਸ ਕਰੋ, ਬੱਚਿਆਂ ਦੇ ਨਾਲ ਸਾਂਝੀਆਂ ਕਰੋ, ਤਾਂ ਕਿ ਬੱਚੇ ਜਿਹੜੇ ਆ ਤੁਹਾਡੀ ਉਸ ਲੋੜ ਨੂੰ ਸਮਝ ਕੇ ਜ਼ਰੂਰ ਉਹਦਾ ਕੁਛ ਨਾ ਕੁਛ ਜਿਹੜਾ ਹੱਲ ਆ ਉਹ ਕਰ ਸਕਣ। ਔਰ ਬੱਚਿਆਂ ਨੂੰ ਇਹ ਗੱਲ ਮੈਂ ਬਾਰ ਬਾਰ ਕਹਿੰਦੀ ਹਾਂ ਕਿ ਦੋਸਤੋ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਆ ਕਿ ਸਾਡੇ ਵੀ ਪੇਰੈਂਟਸ ਦੀਆਂ ਕੁਛ ਲੋੜਾਂ ਹੈਗੀਆਂ ਆ, ਔਰ ਉਹਨਾਂ ਨੂੰ ਬਾਰ ਬਾਰ ਜਾਣਨਾ ਬਹੁਤ ਜ਼ਰੂਰੀ ਆ, ਔਰ ਉਹਨਾਂ ਨੂੰ ਚਾਹੇ ਤੁਸੀਂ ਸਾਰੇ ਦਿਨ ਦੇ 5 ਮਿੰਟ ਹੀ ਦਿਓ, ਉਹਨਾਂ 5 ਮਿੰਟਾਂ ਦੇ ਵਿੱਚ ਉਹਨਾਂ ਦੀ ਸਿਹਤ ਸੰਬੰਧੀ, ਉਹਨਾਂ ਦੀ ਰੂਟੀਨ ਸੰਬੰਧੀ, ਉਹਨਾਂ ਦੇ ਨਾਲ ਸਵਾਲ ਜਵਾਬ ਜਿਹੜੇ ਆ ਉਹ ਜ਼ਰੂਰ ਕਰੋ। ਸੋ ਸਾਡੇ ਨਾਲ ਕੁਛ ਦੋਸਤ ਵੀ ਸਾਂਝ ਪਾ ਰਹੇ, ਅਸੀਂ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਜਗਤਾਰ ਗਿਰ ਛੁੱਟੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਫੇਰ ਸ਼ਾਮਿਲ ਹੋਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਰਿਟਾਇਰ ਮਾਂ ਬਾਪ ਨੂੰ ਅਸਲ ਸਕੂਨ ਉਦੋਂ ਮਿਲਦਾ ਜਦੋਂ ਉਹਨਾਂ ਦਾ ਪੁੱਤਰ ਜਾਂ ਧੀ ਕੁਝ ਪਲ ਉਹਨਾਂ ਦੀ ਰਜਾਈ ਦਾ ਨਿੱਘ ਮਾਣ ਜਾਵੇ, ਉਹ ਨਿੱਘ ਮਾਪਿਆਂ ਦੇ ਨਾਲ ਨਾਲ ਬੱਚਿਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਸਕੂਨ ਦੇਵੇਗਾ। ਕਿਆ ਬਾਤ ਹੈ, ਬਿਲਕੁਲ ਜੀ, ਬਿਲਕੁਲ ਅਸੀਂ ਗਿੱਲ ਸਾਹਿਬ ਇਹੀ ਗੱਲਬਾਤ ਕਰ ਰਹੇ ਹਾਂ ਕਿ ਚਾਹੇ ਤੁਸੀਂ ਇੱਕ ਸਾਰੇ ਦਿਨ ਦੇ 5 ਮਿੰਟ ਹੀ ਦਿਓ, ਉਹਨਾਂ ਦੀ ਸਿਰਫ ਰੂਟੀਨ ਪੁੱਛੋ ਵੀ ਅੱਜ ਤੁਹਾਡੀ ਰੂਟੀਨ ਕੀ ਰਹੀ ਹੈ, ਹਨਾ, ਤੁਹਾਡੀ ਸਿਹਤ ਕਿਸ ਤਰ੍ਹਾਂ ਆ, ਹਨਾ, ਔਰ ਤੁਸੀਂ ਕੀ ਕਿਹਦੇ ਨਾਲ ਮਿਲੇ ਆ, ਕਿਵੇਂ ਦਾ ਅੱਜ ਤੁਸੀਂ ਮਹਿਸੂਸ ਕੀਤਾ ਆ, ਤੁਹਾਡਾ ਦਿਨ ਕਿੱਦਾਂ ਦਾ ਰਿਹਾ ਆ, ਹਨਾ। ਸਿਰਫ ਇੰਨੀਆਂ ਕਿ 2-4 ਗੱਲਾਂ ਜਿਹੜੀਆਂ ਜੇ ਅਸੀਂ ਸਵਾਲ ਜਵਾਬ ਉਹਨਾਂ ਦੇ ਨਾਲ ਕਰਦੇ ਹਾਂ ਤਾਂ ਸਿਰਫ ਇਹਦੇ ਨਾਲ ਹੀ ਉਹਨਾਂ ਨੂੰ ਕਾਫੀ ਤਸੱਲੀ ਹੋ ਜਾਂਦੀ ਹੈ, ਔਰ ਉਸ ਸਵਾਲ ਜਵਾਬ ਦੇ ਸਮੇਂ ਦੌਰਾਨ ਤੁਸੀਂ ਆਪਣੀਆਂ ਜਿਹੜੀਆਂ ਹੋਰ ਜਿਹੜੀਆਂ ਛੋਟੀਆਂ ਛੋਟੀਆਂ ਲੋੜਾਂ ਆ ਉਹ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਸਾਂਝੀਆਂ ਕਰਦੇ ਆ ਤਾਂ ਉਹਨਾਂ ਨੂੰ ਵੀ ਉਹ ਅਹਿਸਾਸ ਜ਼ਰੂਰ ਹੁੰਦਾ ਕਿ ਉਹ ਤੁਹਾਡੀ ਰੂਟੀਨ ਨੂੰ, ਤੁਹਾਡੀ ਕਾਰਜ ਸ਼ੈਲੀ ਨੂੰ ਕਿਸ ਤਰ੍ਹਾਂ ਹੋਰ ਵਧੀਆ ਬਣਾ ਸਕਦੇ ਆ, ਬਿਹਤਰ ਬਣਾ ਸਕਦੇ ਆ। ਸੋ ਇਹ ਇੱਕ ਬਹੁਤ ਮੈਨੂੰ ਲੱਗਦਾ ਇੰਪੋਰਟੈਂਟ ਟੌਪਿਕ ਆ, ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਅਸੀਂ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਵੀ ਜ਼ਰੂਰੀ ਸਮਝਦੇ ਨਹੀਂ ਆ, ਹਨਾ। ਔਰ ਮੈਨੂੰ ਅੱਜ ਵੀ ਇਸ ਗੱਲ ਦਾ ਅਫਸੋਸ ਹੋ ਰਿਹਾ ਕਿ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਵੀ ਸੁਣ ਰਹੇ ਹੋਣੇ ਆ, ਪਰ ਉਹਨਾਂ ਨੂੰ ਲੱਗਦਾ ਹੋਣਾ ਵੀ ਇਹ ਵੀ ਕੀ ਟੌਪਿਕ ਆ, ਹਨਾ, ਇਹ ਗੱਲਾਂ ਕਿਹੜੀਆਂ ਕਰਨ ਵਾਲੀਆਂ, ਹਨਾ। ਪਰ ਨਹੀਂ ਦੋਸਤੋ, ਇਹ ਗੱਲਾਂ ਜ਼ਰੂਰ ਕਰਨ ਵਾਲੀਆਂ, ਔਰ ਇਸ ਚੀਜ਼ ਦੇ ਲਈ ਜਿਹੜੇ ਸੁਝਾਅ ਆ ਜੇ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ ਤੇ ਕਿਸ ਤਰ੍ਹਾਂ ਦੇ ਸੁਝਾਅ ਜਿਹੜੇ ਦਿੱਤੇ ਜਾ ਸਕਦੇ ਆ, ਕਿਸ ਤਰ੍ਹਾਂ ਦਾ ਵਾਤਾਵਰਨ ਜਿਹੜਾ ਤੁਸੀਂ ਤਿਆਰ ਕਰ ਰਹੇ ਹੋ ਜਾਂ ਕੀਤਾ ਹੋਇਆ ਹਨਾ, ਇਹ ਜ਼ਰੂਰ ਸਾਨੂੰ ਸਮਝਣਾ ਪੈਣਾ ਹੈ, ਇੱਕ ਦੂਸਰੇ ਦੇ ਨਾਲ ਸਾਂਝਾ ਕਰਨਾ ਪੈਣਾ ਹਨਾ। ਤੇ ਬਾਕੀ ਬਜ਼ੁਰਗਾਂ ਦੇ ਲਈ ਇਹੀ ਹੈ ਕਿ ਉਹ ਬੱਚਿਆਂ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰਨ, ਬਹੁਤ ਜ਼ਰੂਰੀ ਹੈ। ਜੇ ਅੱਜ ਦੇ ਦੌਰ ਦੇ ਵਿੱਚ ਅਸੀਂ ਇੱਕ ਸਕੂਨ ਵਾਲਾ ਜਿਹੜਾ ਜੀਵਨ ਆ ਉਹ ਜਿਉਣਾ ਹੈ, ਤੇ ਕਿਉਂਕਿ ਅੱਜ ਕੱਲ ਸਿਖਾਉਣ ਸਮਝਾਉਣ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਕਿਤੇ ਵੀ ਨਹੀਂ ਰਹੀ ਹਨਾ। ਜਦੋਂ ਸਮਾਂ ਹੁੰਦਾ ਸੀਗਾ ਕਿ ਜੋ ਪੇਰੈਂਟਸ ਕਹਿੰਦੇ ਸੀਗੇ ਬੱਚੇ ਜਿਹੜੇ ਆ ਉਹ ਉਸੇ ਤਰ੍ਹਾਂ ਕਰਦੇ ਸੀਗੇ, ਪਰ ਹੁਣ ਜਿਹੜਾ ਸਮਾਂ ਬਹੁਤ ਬਦਲ ਗਿਆ, ਹੁਣ ਤਾਂ ਜਿਹੜੇ ਬੱਚਿਆਂ ਦੇ ਬੱਚੇ ਜਿਹੜੇ ਆ ਜੇ ਉਹ ਵੀ ਉਹਨਾਂ ਨੂੰ ਵੀ ਕੁਛ ਸਿਖਾਇਆ ਜਾਵੇ ਤਾਂ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ। ਸੋ ਸਿਖਾਉਣ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸਿੱਖਣਾ ਵੀ ਉਹਨਾਂ ਤੋਂ ਚਾਹੀਦਾ ਤੇ ਉਹਨਾਂ ਨੂੰ ਸਮਝਣਾ ਵੀ ਚਾਹੀਦਾ। ਬਾਕੀ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਆਪਣੇ ਬੱਚਿਆਂ ਨੂੰ, ਤੇ ਉਹਨਾਂ ਦੀ ਜੀਵਨ ਸ਼ੈਲੀ ਦੇ ਅਨੁਸਾਰ ਥੋੜਾ ਜਿਹਾ ਆਪ ਢਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਤੁਹਾਡੀ ਜੀਵਨ ਸ਼ੈਲੀ ਅਨੁਸਾਰ ਢਲ ਸਕਣ ਹਨਾ। ਸੋ ਬਾਕੀ ਜੀ ਸਭ ਤੋਂ ਚੰਗੀ ਗੱਲ ਇਹੀ ਹੈ ਕਿ ਜਦੋਂ ਤੱਕ ਹੱਥ ਪੈਰ ਚੱਲਦੇ ਆ ਨਾ ਤੇ ਉਦੋਂ ਤੱਕ ਉਹ ਆਪਣੀ ਜਿਹੜੀ ਇੱਕ ਇੰਡੀਪੈਂਡੈਂਟ ਹੋਂਦ ਆ ਉਹਨੂੰ ਜ਼ਰੂਰ ਬਣਾ ਕੇ ਰੱਖਣ ਜਿਹੜੇ ਪੇਰੈਂਟਸ ਨੇ। ਜਦੋਂ ਤੱਕ ਹੱਥ ਪੈਰ ਚੱਲਦੇ ਆ ਉਹ ਆਪਣੀ ਉਹ ਆਜ਼ਾਦ ਹੋਂਦ ਜਿਹੜੀ ਆ ਉਹਨੂੰ ਬਣਾ ਕੇ ਰੱਖਣ, ਔਰ ਪੂਰੀ ਜੇਕਰ ਉਹ ਆਪਣੀ ਆਜ਼ਾਦ ਹੋਂਦ ਚਾਹੁੰਦੇ ਆ ਇਸੇ ਤਰ੍ਹਾਂ ਉਹ ਆਪਣੇ ਬੱਚਿਆਂ ਦੀ ਵੀ ਜਿਹੜੀ ਆਜ਼ਾਦੀ ਆ ਉਹਨੂੰ ਪੂਰੀ ਤਵੱਜੋ ਦੇਣ। ਕਿਉਂਕਿ ਅਸੀਂ ਇਹ ਨਹੀਂ ਕਰ ਸਕਦੇ ਕਿ ਅਸੀਂ ਕਿਸੇ ਨੂੰ ਮਤਲਬ ਜੇਕਰ ਅਸੀਂ ਆਪਣੇ ਧੀ ਜਾਂ ਪੁੱਤ ਨੂੰ ਉਹਨੂੰ ਆਪਣੇ ਕਾਬੂ ਦੇ ਵਿੱਚ ਰੱਖ ਕੇ ਤੇ ਚਾਹੁੰਦੇ ਹਾਂ ਕਿ ਅਸੀਂ ਆਪ ਇੰਡੀਪੈਂਡੈਂਟ ਰਹੀਏ, ਨਹੀਂ, ਉਹਨਾਂ ਨੂੰ ਵੀ ਥੋੜਾ ਜਿਹਾ ਆਜ਼ਾਦੀ ਵਾਲਾ ਵਾਤਾਵਰਨ ਦਿਓ ਤੇ ਖੁਦ ਵੀ ਆਜ਼ਾਦ ਵਾਤਾਵਰਨ ਦੇ ਹਾਮੀ ਬਣੋ। ਤੇ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਪਵੇ ਤੁਸੀਂ ਸਾਰੇ ਕੰਮ ਧੰਦੇ ਛੱਡ ਕੇ ਉਹਨਾਂ ਕੋਲ ਪਹੁੰਚੋ, ਤੇ ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੋਵੇ ਬੇਝਿਜਕ ਉਹਨਾਂ ਨੂੰ ਵੀ ਬੁਲਾਓ। ਤੇ ਬਾਕੀ ਯਾਦ ਰੱਖੋ ਜੀ ਵੀ ਇਸ ਦੁਨੀਆਂ ਦੇ ਵਿੱਚ ਹਰ ਇੱਕ ਨੇ ਇਸ ਉਮਰ ਦੇ ਵਿੱਚੋਂ ਗੁਜ਼ਰਨਾ ਹੈ ਨਾ। ਸੋ ਸਾਡੇ ਤੇ ਵੀ ਇਹ ਜਿਹੜਾ ਸਮਾਂ ਆ ਉਹ ਆਉਣਾ ਹੈ। ਸੋ ਬੁਢਾਪਾ ਜਿਹੜਾ ਆ ਉਹਦੇ ਤੋਂ ਅਸੀਂ ਵੀ ਬਹੁਤੇ ਦੂਰ ਨਹੀਂ ਆ, ਤੇ ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਵੀ ਜਿਹੜਾ ਆਉਣ ਵਾਲਾ ਕੱਲ੍ਹ ਆ ਉਹ ਸੁਖਦ ਹੋਵੇ ਤਾਂ ਫਿਰ ਸਾਨੂੰ ਅੱਜ ਵੀ ਆਪਣੇ ਪੇਰੈਂਟਸ ਦਾ ਜਿਹੜਾ ਅੱਜ ਆ ਉਹ ਵੀ ਸੁਖਦ ਬਣਾਉਣਾ ਚਾਹੀਦਾ ਹੈ। ਔਰ ਇਹਦੇ ਵਿੱਚ ਜਿਹੜਾ ਸੰਤੁਲਨ ਬਣਾ ਕੇ ਰੱਖਣਾ ਉਹ ਬਹੁਤ ਜ਼ਰੂਰੀ ਹੈ, ਬੈਲੈਂਸ ਬਣਾ ਕੇ ਰੱਖਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਤੇ ਹਰ ਟਾਈਮ ਕਈ ਵਾਰ ਕੀ ਹੁੰਦਾ ਕਿ ਕੁਛ ਬਜ਼ੁਰਗ ਜਿਹੜੇ ਉਹਨਾਂ ਨੂੰ ਹਮਦਰਦੀ ਲੈਣ ਦੀ ਬੜੀ ਆਦਤ ਹੁੰਦੀ ਆ, ਸੋ ਹਰ ਟਾਈਮ ਹਮਦਰਦੀ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਨਾ ਕਰੋ, ਕਿਉਂਕਿ ਇਹ ਆਪਣੇ ਜਿਹੜੇ ਸੁਭਾਅ ਦਾ ਮੈਨੂੰ ਲੱਗਦਾ ਕਿ ਇੱਕ ਨੈਗੇਟਿਵ ਪੱਖ ਹੁੰਦਾ ਆ। ਕਿਉਂਕਿ ਤੁਸੀਂ ਕਈ ਵਾਰ ਉਸ ਏਜ ਦੇ ਵਿੱਚ ਜਾ ਕੇ ਬੱਚਿਆਂ ਵਾਂਗ ਜਿਹੜਾ ਬਿਹੇਵ ਆ ਉਹ ਕਰਨਾ ਸ਼ੁਰੂ ਕਰ ਦਿੰਦੇ ਹੋ, ਸੋ ਉਸ ਚੀਜ਼ ਦੇ ਲਈ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਲਿਆਓ। ਕਿਉਂਕਿ ਅੱਜ ਆਪਾਂ ਨੂੰ ਪਤਾ ਕਿ ਸਾਡੇ ਕੋਲ ਸਾਡੇ ਬੱਚਿਆਂ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਹਰ ਰੋਜ਼ ਉਸ ਹਮਦਰਦੀ ਦੇ ਮਾਰੇ ਤੁਹਾਡੇ ਵੱਲ ਖਿੱਚੇ ਆਉਣਗੇ, ਸਗੋਂ ਖੁਸ਼ੀ ਖੁਸ਼ੀ ਉਸ ਵਿਵਹਾਰ ਦੇ ਨਾਲ, ਖੁਸ਼ੀ ਵਾਲੇ ਵਿਵਹਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਜਿਹੜੀ ਸਾਂਝ ਆ ਉਹ ਹਰ ਦਿਨ ਪਾਓ ਤੇ ਸਵੈ ਮਾਣ ਦੇ ਨਾਲ ਜੀਓ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਇਹ ਵਿਸ਼ਾ ਅਸੀਂ ਸਾਂਝਾ ਕੀਤਾ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਛ ਪੇਰੈਂਟਸ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਜਾਣ ਸਕਾਂਗੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵਧੀਆ ਤਰ੍ਹਾਂ ਜਿਹੜੀ ਜ਼ਿੰਦਗੀ ਆ ਉਹ ਜੀ ਰਹੇ ਆ, ਔਰ ਉਹਨਾਂ ਨੇ ਬੜੇ ਬਿਹਤਰ ਅੰਦਾਜ਼ ਦੇ ਵਿੱਚ ਆਪਣੀ ਜਿਹੜੀ ਜੀਵਨ ਸ਼ੈਲੀ ਆ ਉਸ ਨੂੰ ਰੱਖਿਆ ਹੋਇਆ, ਤੇ ਆਪਣੀ ਆਜ਼ਾਦੀ ਦੇ ਨਾਲ ਨਾਲ ਬੱਚਿਆਂ ਦੀ ਆਜ਼ਾਦੀ ਨੂੰ ਵੀ ਉਹ ਮਾਣ ਰਹੇ ਆ। ਸੋ ਅੱਜ ਦਾ ਇਹ ਵਿਸ਼ਾ ਆਪਾਂ ਇੱਥੇ ਹੀ ਹੁਣ ਖਤਮ ਕਰਦੇ ਹਾਂ। ਕੁਛ ਕੁ ਸੂਚਨਾਵਾਂ ਤੁਹਾਡੇ ਨਾਲ, ਜਿਵੇਂ ਕਿ ਤੁਸੀਂ ਇੱਕ ਇਸ਼ਤਿਹਾਰ ਵੀ ਸੁਣ ਰਹੇ ਹੋ ਮੇਲਾ ਮੇਲੀਆਂ ਦਾ, ਸੋ ਉਹ ਇਵੈਂਟ ਜਿਹੜਾ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਜੀ ਮੈਲਬਨ ਦੇ ਵਿੱਚ, ਪਰ ਇਹਦੇ ਨਾਲ ਹੀ ਹੋਰ ਬਹੁਤ ਸਾਰੇ ਇਵੈਂਟਸ ਜਿਹੜੇ ਆ ਉਹ ਮੈਲਬਨ ਦੇ ਵਿੱਚ ਹੋਣ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸੋ 3 ਮਾਰਚ ਨੂੰ ਮੇਲਾ ਮੇਲੀਆਂ ਦਾ, ਜਿਹਦੇ ਵਿੱਚ ਰਵਿੰਦਰ ਗਰੇਵਾਲ ਤੇ ਹੋਰ ਕੁਛ ਗਾਇਕ ਕਲਾਕਾਰ ਜਿਹੜੇ ਆ ਉਹ ਸ਼ਾਮਲ ਹੋਣੇ ਆ, ਤੇ ਤੁਸੀਂ ਵੀ ਇਹਦੀਆਂ ਟਿਕਟਸ ਲੈ ਸਕਦੇ ਹੋ। ਟਿਕਟਸ ਲੈਣ ਦੇ ਲਈ ਜਿਹੜਾ ਸਾਰਾ ਪਤਾ ਆ ਉਹ ਸਾਡੇ ਇਸ਼ਤਿਹਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਸੋ ਦੋਸਤੋ ਜਾਂਦੇ ਜਾਂਦੇ ਇੱਕ ਸੁਨੇਹਾ ਸਾਡੇ ਤੱਕ ਪਹੁੰਚਿਆ ਗੁਰਿੰਦਰ ਸਿੰਘ ਹੋਰਾਂ ਦਾ। ਸਤਿ ਸ਼੍ਰੀ ਅਕਾਲ ਜੀ, ਆਪ ਸਭ ਨੂੰ ਕਹਿੰਦੇ ਵੈਰੀ ਟੌਪਿਕ ਚੇਂਜ ਵਿਦ ਟਾਈਮ ਐਂਡ ਬੀ ਫਰੈਂਡਸ ਵਿਦ ਦਾ ਕਿਡਸ। ਟੌਪਿਕ ਕਹਿੰਦੇ ਪਸੰਦ ਕੀਤਾ ਆ ਤੇ ਬਿਲਕੁਲ ਜੀ ਸਮਾਂ ਬਦਲ ਗਿਆ ਆ, ਇਸ ਕਰਕੇ ਬੱਚਿਆਂ ਦੇ ਨਾਲ ਜਿਹੜੇ ਬਜ਼ੁਰਗ ਆ ਪੇਰੈਂਟਸ ਆ ਉਹਨਾਂ ਨੂੰ ਵੀ ਬੱਚੇ ਦੋਸਤ ਬਣਨਾ ਚਾਹੀਦਾ ਆ। ਸੋ ਉਹਨਾਂ ਦੇ ਦੋਸਤ ਬਣ ਕੇ ਹੀ ਵਧੀਆ। ਸੋ ਚੰਗਾ ਜੀ, ਬਹੁਤ ਧੰਨਵਾਦ ਤੁਸੀਂ ਗੁਰਿੰਦਰ ਸਿੰਘ ਜੀ ਸਾਂਝ ਪਾਈ ਆ ਔਰ ਦੱਸਿਆ ਕਿ ਬੱਚਿਆਂ ਦੇ ਨਾਲ ਦੋਸਤ ਬਣ ਕੇ ਜੀਣਾ ਜਿਹੜਾ ਅੱਜ ਦੇ ਦੌਰ ਦੀ ਲੋੜ ਹੈ, ਹਨਾ। ਸੋ ਬਹੁਤ ਬਹੁਤ ਧੰਨਵਾਦ। ਚੱਟਾਰ ਗਿਲ ਟੁੱਟ ਕੇ ਇੱਕ ਵਾਰ ਫੇਰ ਸਾਡੇ ਨਾਲ ਸਾਂਝ ਪਾ ਰਹੇ ਨੇ। ਮੇਰਾ ਮੰਨਣਾ ਕਿ ਹਰ ਰਿਸ਼ਤੇ ਨੂੰ ਦੋਸਤੀ ਨਾਲ ਨਿਭਾਇਆ ਜਾਵੇ, ਜ਼ਿੰਦਗੀ ਬਿਹਤਰ ਹੋ ਸਕਦੀ ਹੈ। ਕਿਆ ਬਾਤ ਹੈ, ਬਹੁਤ ਖੂਬ ਜੀ। ਔਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਿਲਕੁਲ ਦੋਸਤਾਨਾ ਸੰਬੰਧ ਜਿਹੜੇ ਆ ਉਹ ਬਣਾਈਏ, ਹਨਾ। ਪੇਰੈਂਟਸ ਜਿਹੜੇ ਆ ਉਹ ਬੱਚਿਆਂ ਦੇ ਦੋਸਤ ਹੋਣ, ਔਰ ਬੱਚੇ ਜਿਹੜੇ ਉਹ ਪੇਰੈਂਟਸ ਦੇ ਦੋਸਤ ਹੋਣ, ਔਰ ਤਾਂ ਕਿ ਇੱਕ ਦੂਸਰੇ ਦੇ ਜਜ਼ਬਾਤ ਜਿਹੜੇ ਸਮਝਣੇ ਉਹ ਜ਼ਿਆਦਾ ਸੌਖੇ ਹੋਣ। ਸੋ ਗਿੱਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਆ ਆਖਰੀ ਮੌਕੇ ਦੇ ਉੱਤੇ। ਔਰ ਅੱਜ ਦਾ ਇਹ ਪ੍ਰੋਗਰਾਮ ਅਸੀਂ ਹੁਣ ਇੱਥੇ ਹੀ ਖਤਮ ਕਰਦੇ ਹਾਂ, ਸਮਾਂ ਇਜਾਜ਼ਤ ਲੈਣ ਦਾ ਹੋ ਗਿਆ। ਤੇ ਤੁਹਾਡੇ ਤੋਂ ਦੋਸਤੋ ਲੈਣੀ ਆ ਮੈਂ ਇਜਾਜ਼ਤ, ਤੇ ਅਗਲੇ ਹਫ਼ਤੇ ਫੇਰ ਆਪਾਂ ਇਸੇ ਤਰ੍ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਮਿਲ ਬੈਠਾਂਗੇ। ਤਦ ਤੱਕ ਲਈ ਮੇਰੇ ਵੱਲੋਂ ਤੇ ਸਰਬਜੀਤ ਭਾਜੀ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਵਈ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਜੁਗ ਜੁਗ ਜਿਉਣ ਵਈ ਸਦਾ ਜਿੰਦ ਜਾਨ ਅੱਖੀਆਂ ਦੇ ਤਾਰੇ, ਜੁਗ ਜੁਗ ਜਿਉਣ ਵਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਜੁਗ ਜੁਗ ਜਿਉਣ ਵਈ ਸਦਾ। ਪੁੱਤਰਾਂ ਦੇ ਨਾਲੋਂ ਦੱਸੋ ਹੋਰ ਕੀ ਪਿਆਰਾ ਹੁੰਦਾ, ਪੁੱਤਰਾਂ ਦੇ ਨਾਲ ਹੀ ਹੈ ਮਾਂ ਪਿਓ ਦਾ।